ਅਡੇ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਵੇਲਾ ਹੋ ਚੁੱਕਿਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਕੌਰ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਪਲ ਸੁਹਾਵਣਾ ਹੋਵੇ। ਇਸ ਗੱਲ ਲਈ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਰੋਹਿਤ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ
ਜੀ। ਤੇ ਰੋਹਿਤ ਜੀ, ਇਸ ਤੋਂ ਪਹਿਲਾਂ ਕਿ ਅਸੀਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ, ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਵਾਂਗ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਆਪਣੇ ਕੋਈ ਵੀ ਸਵਾਲ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ। ਸਾਡੀ ਹਰਮਨ ਰੇਡੀਓ ਦੀ ਐਪ ਦੇ ਉੱਤੇ ਦਿੱਤੇ ਹੋਏ ਜਿਹੜੇ ਕੰਟੈਕਟ ਲਿੰਕਸ ਨੇ, ਇੰਟਰੈਕਟ ਕਰਨ ਦੇ ਲਿੰਕਸ ਨੇ, ਉਹਨਾਂ ਦੇ ਉੱਤੇ ਜਾ ਕੇ ਸੋ ਉਹਨਾਂ ਨੂੰ ਤੁਸੀਂ ਕਲਿੱਕ ਕਰੋਗੇ, ਚਾਹੇ ਉਹ ਈਮੇਲ ਹੈ। ਈਮੇਲ ਦਾ ਐਡਰੈਸ ਵੈਸੇ ਮੈਂ ਦੱਸ ਵੀ ਦਿੰਦੀ ਹਾਂ, request@harmanradio.com ਸਾਡਾ ਈਮੇਲ ਪਤਾ ਹੈ। ਤੇ ਜਾਂ ਫਿਰ ਟੈਲੀਗ੍ਰਾਮ ਦਾ ਲਿੰਕ ਉੱਥੇ ਦਿੱਤਾ ਗਿਆ, ਟੈਲੀਗ੍ਰਾਮ ਦੇ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਮੈਸੇਜ ਸਾਨੂੰ ਟਾਈਪ ਕਰਕੇ ਭੇਜ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811। ਤੇ ਇਸ ਤੋਂ ਇਲਾਵਾ ਦੋਸਤੋ, ਇਹ ਚੱਲ ਰਹੀ ਜਿਹੜੀ ਵੀਡੀਓ ਹੈ ਫੇਸਬੁੱਕ ਪੇਜ ਤੇ, ਉਸ ਵੀਡੀਓ ਦੇ ਕਮੈਂਟ ਸੈਕਸ਼ਨ ਚ ਜਾ ਕੇ ਵੀ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਤੇ ਲਓ ਜੀ, ਇਹਨਾਂ ਮਾਧਿਅਮਾਂ ਦੇ ਸਾਡੇ ਨਾਲ ਬਣਾਇਓ ਸਾਂਝ ਇਸ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਇਲਾਵਾ ਮੈਂ ਇੱਥੇ ਜ਼ਰੂਰ ਬੇਨਤੀ ਕਰਾਂਗੀ ਕਿ ਕਈ ਵਾਰ ਜਿਹੜੀ ਕਾਲ ਹੈ ਉਹ ਅਸੀਂ ਆਨ ਕਰ ਦਿੰਦੇ ਹਾਂ ਕਿਉਂਕਿ ਪਹਿਲਾਂ ਕੋਈ ਸਵਾਲ ਜਿਹੜਾ ਚੱਲ ਰਿਹਾ ਹੁੰਦਾ, ਇਸ ਕਰਕੇ ਕਾਲ ਉਸੇ ਸਮੇਂ ਜਿਹੜੀ ਹੈ ਉਹ ਸ਼ਾਮਿਲ ਨਹੀਂ। ਸੋ ਇਸ ਲਈ ਤੁਸੀਂ ਲਾਈਨ ਦੇ ਵਿੱਚ ਲੱਗੇ ਰਿਹਾ ਕਰੋ, ਤੁਹਾਡੀ ਕਾਲ ਜਿਹੜੀ ਹੈ ਜਦੋਂ ਹੀ ਸਮਾਂ ਮਿਲਦਾ ਅਸੀਂ ਆਨ ਏਅਰ ਜ਼ਰੂਰ ਕਰਦੇ ਹਾਂ ਤੇ ਤੁਹਾਡਾ ਜਿਹੜਾ ਸਵਾਲ ਹੈ ਉਹ ਅਸੀਂ ਸ਼ਾਮਿਲ ਜ਼ਰੂਰ ਕਰਦੇ ਹਾਂ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਕਰਦੇ ਹਾਂ ਫਿਰ। ਤੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਬਣਨ ਜਾ ਸਕਦੀਆਂ ਕਿਉਂਕਿ ਸਮਾਂ ਜਿਹੜਾ ਉਹ ਹੌਲੀ 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 ਉਹਦੇ ਵਿੱਚ ਸੁਧਾਰ ਹੋ ਰਿਹਾ। ਸਮਾਂ ਜਿਹੜਾ ਆ ਉਹ ਆਪਣੀ ਤੁਰ ਰਿਹਾ, ਪਰ ਜਿਹੜਾ ਮਾਹੌਲ ਹੈ, ਵਾਤਾਵਰਨ ਹੈ, ਉਹਦੇ ਵਿੱਚ ਜਿਹੜਾ ਸੁਧਾਰ ਹੈ ਉਹ ਲਾਜ਼ਮੀ ਤੌਰ ਤੇ ਹੁਣ ਹੋ ਰਿਹਾ। ਤੇ ਇਸੇ ਕਾਰਨ ਹੋ ਸਕਦਾ ਕਿ ਜਿਵੇਂ ਹੋਰ ਖੇਤਰਾਂ ਦੇ ਵਿੱਚ ਥੋੜਾ ਥੋੜਾ ਕੋਈ ਉਸਾਰੂ ਜਿਹੜਾ ਚਿੰਨ ਹੈ ਦੇਖਣ ਨੂੰ ਮਿਲਦਾ, ਇਸੇ ਤਰ੍ਹਾਂ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ ਉਸਾਰੂ ਚਿੰਨ ਜਿਹੜਾ ਆ ਉਹ ਕੋਈ ਨਾ ਕੋਈ ਅੱਜ ਵੀ ਪ੍ਰੋਗਰਾਮ ਦੇ ਵਿੱਚ ਸਾਨੂੰ ਦੇਖਣ ਜਾਂ ਸੁਣਨ ਨੂੰ ਮਿਲੇ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਮਾਈਗ੍ਰੇਸ਼ਨ ਅਪਡੇਟਸ ਤੋਂ ਲੈਣੀਆਂ ਚਾਹਾਂਗੇ। ਸੋ ਕੀ ਅਪਡੇਟਸ ਨੇ ਰੋਹਿਤ ਜੀ?
ਹਾਂਜੀ, ਡੈਫੀਨੇਟਲੀ ਜੀ, ਸਭ ਤੋਂ ਪਹਿਲਾਂ ਆਪਾਂ ਕੁਛ ਅਪਡੇਟਸ ਬਾਰੇ ਗੱਲ ਕਰਦੇ ਹਾਂ ਅੱਜ। ਸਭ ਤੋਂ ਮੇਜਰ ਅਪਡੇਟ ਜਿਹੜੀ ਅੱਜ ਹੈਗੀ ਹੈ ਕਿ ਜਿਹੜੇ ਮੋਸਟਲੀ ਐਪਲੀਕੈਂਟਸ ਨੂੰ ਵੀ ਪਤਾ ਲੱਗ ਗਿਆ ਹੈ, ਅੱਜ ਦੀ ਬਹੁਤ ਮੇਜਰ ਨਿਊਜ਼ ਰਹੀ ਹੈ। ਅੱਜ ਸਵੇਰ ਤੋਂ ਹੀ ਇਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਹੜਾ ਇੰਗਲਿਸ਼ ਲੈਂਗੁਏਜ ਟੈਸਟ ਆ PTE ਦਾ, ਉਹਨਾਂ ਨੇ ਆਪਣੀ ਵੈਬਸਾਈਟ ਤੇ ਇੱਕ ਅਪਡੇਟ ਦਿੱਤੀ ਹੈ ਕਿ ਉਹ ਆਪਣੀ ਸਕੋਰਿੰਗ ਜਿਹੜੀ ਆ ਉਹਨੂੰ ਚੇਂਜ ਕਰ ਰਹੇ ਆ। ਚੇਂਜ ਕਰਨ ਦਾ ਮਤਲਬ ਇਹ ਆ ਕਿ ਐਗਜ਼ਾਮ ਉਹੀ ਰਹੂਗਾ, ਜਿਹੜਾ ਉਹਨਾਂ ਦਾ ਸੋਫਟਵੇਅਰ ਜਿੱਦਾਂ ਨੰਬਰ ਕੈਲਕੂਲੇਟ ਕਰਦਾ ਉਹ ਵੀ ਉੱਦਾਂ ਹੀ ਰਹੂਗੇ। ਬਟ ਜਦੋਂ ਆਪਾਂ ਆਇਲਸ ਦੇ ਇਕੁਇਵਲੈਂਟ ਸਕੋਰ ਦੀ ਗੱਲ ਕਰਦੇ ਹਾਂ, ਜਦੋਂ ਵੀ ਅੱਜ ਵੀ ਜਨਰਲੀ ਜਦੋਂ ਵੀ ਇੰਗਲਿਸ਼ ਲੈਂਗੁਏਜ ਗੱਲ ਕੀਤੀ ਜਾਂਦੀ ਤਾਂ ਇੱਦਾਂ ਹੀ ਕੀਤੀ ਜਾਂਦੀ 6, 7, 8 ਆਇਲਸ ਦੇ ਸਟੈਂਡਰਡ ਨਾਲ। ਉਹਨਾਂ ਨੇ ਵੀ ਇਹੀ ਕਿਹਾ ਕਿ ਆਇਲਸ ਦੇ ਸਟੈਂਡਰਡ ਦੇ ਹਿਸਾਬ ਨਾਲ ਆਪਾਂ ਆਪਣੀ ਸਕੋਰਿੰਗ ਜਿਹੜੀ ਆ ਉਹ ਚੇਂਜ ਕਰ ਰਹੇ ਹਾਂ। ਇਹ ਅਪਡੇਟ ਹਾਲੇ ਸਿਰਫ PTE ਨੇ ਦਿੱਤੀ ਹੈ, ਮੈਂ ਦੱਸਣਾ ਚਾਹੂੰਗਾ। ਹਾਲੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੱਲੋਂ ਅਪਡੇਟ ਨਹੀਂ ਆਈ ਇਹਦੇ ਬਾਰੇ ਕੋਈ ਵੀ, ਉਹ ਜਲਦੀ ਹੀ ਆਊਗੀ ਕਿਉਂਕਿ ਪੀਟੀ ਨੇ ਲਿਖਿਆ ਕਿ ਆਪਾਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਇਹ ਦੱਸਤਾ ਆ ਕਿ ਜਿਹੜਾ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਆ ਆਪਾਂ ਕੰਪੈਰੀਟਿਵਲੀ ਆਇਲਸ ਦੇ ਐਗਜ਼ਾਮੀਨੇਸ਼ਨ ਜਾਂ ਉਹਨਾਂ ਦੀ ਸਕੋਰਿੰਗ ਦੇ ਕੰਪੈਰੀਟਿਵਲੀ ਆਪਾਂ ਆਪਣਾ ਸਕੋਰ ਚੇਂਜ ਕਰਤਾ। ਸਭ ਤੋਂ ਇਹਦੇ ਵਿੱਚ ਮੇਜਰ ਇਫੈਕਟ ਪੈਣਾ ਏ ਟੀ ਵਾਲਿਆਂ ਨੂੰ। ਏਟ ਈਚ ਆਇਲਸ ਪਹਿਲਾਂ ਇਕੁਅਲੈਂਟ ਹੁੰਦਾ ਸੀ 79 ਪੀ ਟੀ ਦੇ, ਉਹਨਾਂ ਨੇ ਸਿੱਧਾ ਹੁਣ ਕਿਹਾ ਕਿ ਆਪਾਂ 79 ਨਹੀਂ ਹੋਊਗਾ, ਇਹ 84 ਇਕੁਅਲ ਲੈਣੇ ਪਊਗੇ ਤੁਹਾਨੂੰ ਚਾਰੇ ਮੋਡਿਊਲ ਦੇ ਵਿੱਚ, 84 ਇਨ ਆਲ ਫੋਰ ਮੋਡਿਊਲ, ਤਾਂ ਉਹ ਆਇਲਸ ਦੇ 8 ਦੇ ਇਕੁਅਲੈਂਟ ਮੰਨਿਆ ਜਾਊਗਾ। ਇਹ ਇੱਕ ਜ਼ਿਆਦਾ ਮੇਜਰ ਅਪਡੇਟ ਇਸ ਕਰਕੇ ਆ ਕਿ ਅਗਰ ਆਪਾਂ ਪੀ ਟੀ ਸਕੋਰ ਦੇਖੀਏ ਆਪਣੇ ਜਿੰਨੇ ਵੀ ਸਾਡੇ ਐਪਲੀਕੈਂਟਸ ਹੈਗੇ ਜਿਨ੍ਹਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਹੋਇਆ ਆ ਜਾਂ ਜਿਨ੍ਹਾਂ ਨੇ ਪਹਿਲਾਂ ਵੀ ਇਨਵੀਟੇਸ਼ਨ ਆ ਕੇ ਫਾਈਲਸ ਲਾਂਚ ਕੀਤੀਆਂ ਹੋਈਆਂ ਆ, ਮੋਸਟਲੀ ਉਹਨਾਂ ਚੋਂ ਐਪਲੀਕੈਂਟ ਏਦਾਂ ਦੇ ਹੈਗੇ ਆ ਕਿ ਜਿਨ੍ਹਾਂ ਦੇ ਕਿਸੇ ਚੋਂ ਤਾਂ 90-90 ਹੋਊਗੇ, ਬਟ ਇੱਕ ਜਾਂ ਦੋ ਦੇ ਵਿੱਚੋਂ 79, 80, 81 ਜਾਂ 82 ਆ ਉਹਨਾਂ ਦੇ। ਸੋ ਬਹੁਤ ਸਾਰੇ ਐਪਲੀਕੈਂਟ ਆ ਉਹਨਾਂ ਨੂੰ ਇਹ ਜਿਹੜਾ ਆ ਅਫੈਕਟ ਕਰ ਸਕਦਾ ਆ, ਬਟ ਹਾਲੇ ਮੈਂ ਜਿੱਦਾਂ ਦੱਸਿਆ ਹਾਲੇ ਡਿਪਾਰਟਮੈਂਟ ਵੱਲੋਂ ਇਹਦੇ ਬਾਰੇ ਕੋਈ ਅਪਡੇਟ ਨਹੀਂ ਹੈਗੀ। ਉਹ ਕੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੀਆਂ ਆ ਸੰਭਾਵਨਾਵਾਂ ਹੋ ਸਕਦੀਆਂ। ਇਹ ਤਾਂ ਸੀਗੀ 8 ਇੰਚ ਬਾਰੇ। 7 ਇੰਚ ਦੇ ਵਿੱਚ ਜਿਹੜਾ ਉਹ ਜ਼ਿਆਦਾ ਖਾਸ ਚੇਂਜ ਨਹੀਂ ਕੀਤਾ, ਪਹਿਲਾਂ 65 ਇੰਚ ਸੀਗਾ, ਹੁਣ ਉਹਨਾਂ ਨੇ ਵਧਾ ਕੇ ਉਹਨੂੰ 66 ਇੰਚ ਕਰਤਾ ਆ। ਸੋ 7 ਇੰਚ ਦੇ ਵਿੱਚ ਜ਼ਿਆਦਾ ਮੇਜਰ ਇੰਪੈਕਟ ਨਹੀਂ, ਬਟ ਅਗਰ ਆਪਾਂ ਗੱਲ ਕਰੀਏ 6 ਇੰਚ ਜਾਂ 5 ਇੰਚ ਲਈ, ਉਹਨਾਂ ਲਈ ਇਹ ਬੈਨੀਫਿਸ਼ੀਅਲ ਹੋਊਗਾ। ਰੀਜ਼ਨ ਉਹਦਾ ਇਹ ਆ ਕਿ ਇਹਦੇ ਵਿੱਚ ਉਹਨਾਂ ਨੇ ਜਿਹੜਾ ਸਟੈਂਡਰਡ ਆ ਉਹ ਘਟਾਤਾ ਥੋੜਾ। ਜਿੱਦਾਂ ਪਹਿਲਾਂ ਬਹੁਤ ਸਾਰੇ ਐਪਲੀਕੈਂਟਸ ਬੇਸਿਕ ਕ੍ਰਾਈਟੀਰੀਆ ਜਦੋਂ ਸਕਿੱਲਡ ਮਾਈਗ੍ਰੇਸ਼ਨ ਦਾ 491 ਦਾ ਫੁਲਫਿਲ ਕਰਨਾ ਹੁੰਦਾ ਸੀ, ਉਹਦੇ ਬੇਸਿਕ ਰਿਕੁਆਇਰਮੈਂਟ 6 ਇੰਚ ਆ, ਮੀਨਸ ਪੀ ਟੀ ਚ 50 ਇੰਚ ਲੈਣੇ ਪੈਂਦੇ ਸੀਗੇ, ਤੇ ਕਈ ਐਪਲੀਕੈਂਟ ਸਿਰਫ 48, 49 ਤੇ ਅਟਕੇ ਹੋਏ ਆ ਹਾਲੇ ਵੀ, ਉਹਨਾਂ ਦੇ 50 ਇੰਚ ਨਹੀਂ ਆ ਰਹੇ। ਬਟ ਹੁਣ ਪੀ ਟੀ ਜੋ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ 46 ਇੰਚ ਨੂੰ ਹੀ ਇਕੁਅਲੈਂਟ ਮੰਨਾਂਗੇ 6 ਇੰਚ ਦੇ, ਤੇ ਜੇ ਆਪਾਂ 5 ਇੰਚ ਦੀ ਗੱਲ ਕਰੀਏ ਤਾਂ ਉਹਨਾਂ ਨੇ 36 ਤੋਂ ਘਟਾ ਕੇ 29 ਕਰਤੇ ਆ। ਸੋ ਕੁੱਲ 7 ਇੰਚ 8 ਇੰਚ ਵਾਲਿਆਂ ਨੂੰ ਨੁਕਸਾਨ ਆ, ਤੇ 5 ਇੰਚ ਤੇ 6 ਇੰਚ ਵਾਲਿਆਂ ਨੂੰ ਬੈਨੀਫਿਟ ਹੈ, ਜੋ ਕਿ ਪੀ ਟੀ ਨੇ ਆਪਣੀ ਵੈਬਸਾਈਟ ਤੇ। ਹਾਂਜੀ ਹਾਂਜੀ। ਸੋ ਹੁਣ ਇਹਦੇ ਕੀ ਸੰਭਾਵਨਾ ਬਣੂਗੀਆਂ ਉਹ ਐਪਲੀਕੈਂਟਸ ਲਈ ਜਿਨ੍ਹਾਂ ਨੇ ਐਗਜ਼ਾਮ ਆਲਰੇਡੀ ਦਿੱਤਾ ਹੋਇਆ ਆ ਤੇ ਹਾਲੇ ਆਪਣਾ ਉਹਨਾਂ ਨੇ ਕੋਈ ਵੀ ਐਕਸਪ੍ਰੈਸ਼ਨ ਆਫ ਇੰਟਰਸਟ ਨਹੀਂ ਪਾਇਆ, ਵੀ ਕਈਆਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਤਾ ਹੈ, ਹਾਲੇ ਇਨਵੀਟੇਸ਼ਨ ਦੀ ਵੇਟ ਕਰ ਰਹੇ ਆ, ਉਹਨਾਂ ਤੇ ਕੀ ਇੰਪੈਕਟ ਹੋਊਗਾ? ਤੇ ਜਿਨ੍ਹਾਂ ਦੀ ਇਨਵੀਟੇਸ਼ਨ ਆ ਗਈਆਂ ਪਰ ਉਹਨਾਂ ਦੀਆਂ ਫਾਈਲ ਨਹੀਂ ਪਾਈਆਂ, ਉਹਨਾਂ ਤੇ ਕੀ ਇੰਪੈਕਟ ਹੋਊਗਾ? ਤੇ ਜਿਨ੍ਹਾਂ ਨੇ ਆਲਰੇਡੀ ਫਾਈਲਸ ਲਾਂਚ ਕਰ ਚੁੱਕੇ ਆ ਤੇ ਉਹਨਾਂ ਦਾ ਡਿਸੀਜਨ ਨਹੀਂ ਆਇਆ, ਉਹਨਾਂ ਤੇ ਕੀ ਇੰਪੈਕਟ ਹੋਊਗਾ ਇਸ ਚੀਜ਼ ਦਾ? ਇਸ ਚੀਜ਼ ਬਾਰੇ ਪੀ ਟੀ ਨੇ ਉਹਨਾਂ ਨੇ ਸਿੱਧਾ ਆਪਣੀ ਵੈਬਸਾਈਟ ਤੇ ਲਿਖਿਆ ਕਿ ਸਾਨੂੰ ਇਹਦੇ ਬਾਰੇ ਕੁਛ ਆਈਡੀਆ ਨਹੀਂ, ਕਿਉਂਕਿ ਆਪਾਂ ਸਿਰਫ ਆਪਣਾ ਸਟੈਂਡਰਡ ਚੇਂਜ ਕੀਤਾ ਆ, ਜਿਹੜੇ ਕਿ ਕਰੰਟ ਕੰਡੀਸ਼ਨ ਚੱਲ ਰਹੀਆਂ ਆਇਲਸ ਦੇ ਸਟੈਂਡਰਡ ਦੇ ਹਿਸਾਬ ਨਾਲ, ਬਟ ਉਹਦੇ ਬਾਰੇ ਇਹ ਸਾਰੀ ਚੀਜ਼ਾਂ ਤੇ ਕੀ ਡਿਸੀਜਨ ਹੋਊਗਾ ਇਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ। ਸੋ ਇਹ ਕਾਫੀ ਜਿਹੜਾ ਆ ਕਿ ਹੁਣ ਇਹ ਈਗਰਲੀ ਵੇਟ ਰਹੂਗੀ ਕਿ ਡਿਪਾਰਟਮੈਂਟ ਇਹਦੇ ਵਿੱਚ ਕੀ ਸਟੈਂਡ ਲੈਂਦਾ, ਕਿ ਉਹ ਸਾਰੇ ਦੇ ਸਾਰੇ ਆਪਣੇ ਜਿਹੜੇ ਇਹਨਾਂ ਨੇ ਸਕੋਰ ਚੇਂਜ ਕੀਤੇ ਆ ਕਿ ਡਿਪਾਰਟਮੈਂਟ ਵੀ ਉਦਾਂ ਹੀ ਕਰੂਗਾ, ਤੇ ਅਗਰ ਕਰੂਗਾ ਤਾਂ ਉਹਦੀ ਇਫੈਕਟਿਵ ਡੇਟ ਕੀ, ਤੇ ਜਿਹੜੇ ਪੁਰਾਣੇ ਸਟੂਡੈਂਟਸ ਆ ਜਿਹਨਾਂ ਨੇ ਆਲਰੇਡੀ 79 ਇੰਚ ਲਿੱਤੇ ਹੋਏ ਸੀ ਉਹਨਾਂ ਤੇ ਕੀ ਪ੍ਰਭਾਵ ਪਾਊਗੀ, ਇਹ ਚੀਜ਼ਾਂ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ। ਹੁਣ ਇੱਕ ਚੀਜ਼ ਜਿਹੜੀ ਜਦ ਤੱਕ ਕਲੈਰੀਫਿਕੇਸ਼ਨ ਨਹੀਂ ਆਉਂਦੀ ਤਾਂ ਤੇ ਕੀ ਹੋ ਗਿਆ ਆ ਕਿ ਬਹੁਤ ਜ਼ਿਆਦਾ ਅਨਸਰਟੇਨਟੀ ਦਾ ਮਾਹੌਲ ਹੋ ਗਿਆ। ਰੀਜ਼ਨ ਆ ਕਿ ਬਹੁਤ ਸਾਰੇ ਐਪਲੀਕੈਂਟ ਜਿਹਨਾਂ ਨੇ 79 ਇੰਚ ਲਿੱਤੇ ਹੋਏ ਪਰ ਉਹਨਾਂ ਦੇ 84 ਇੰਚ ਨਹੀਂ ਹੈਗੇ, ਉਹਨਾਂ ਨੇ ਆਪਣੀ EOIs ਪਾਈਆਂ ਹੋਈਆਂ ਆ। ਸੋ ਉਹਨਾਂ ਨੂੰ ਹਲੇ ਇਹ ਸਮਝ ਨਹੀਂ ਆ ਰਿਹਾ ਕਿ ਆਪਾਂ ਹੁਣ ਦੁਬਾਰਾ ਤੋਂ ਐਗਜ਼ਾਮ ਦਈਏ ਜਾਂ ਹਲੇ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਦੀ ਵੇਟ ਕਰੀਏ। ਦੇਖੋ ਮੋਸਟ ਲਾਈਕਲੀ ਤਾਂ ਇਹੀ ਹੋਣਾ ਆ ਕਿ ਜੇ ਇਨਵੀਟੇਸ਼ਨ ਨਹੀਂ, ਜੇ ਇਹ ਮੇਰੀ ਅੰਡਰਸਟੈਂਡਿੰਗ ਹੈ, ਇਹ ਕੋਈ ਏਦਾਂ ਦੀ ਕਲੈਰੀਫਿਕੇਸ਼ਨ ਨਹੀਂ ਹੈ ਕਿ ਜੇ ਤੁਹਾਡੀ ਇਨਵੀਟੇਸ਼ਨ ਨਹੀਂ ਆਈ ਤਾਂ ਮੇ ਵੀ ਤੁਹਾਨੂੰ ਦੁਬਾਰਾ ਤੋਂ ਐਗਜ਼ਾਮ ਦੇਣਾ ਪਵੇ, ਤੇ ਜਿਨ੍ਹਾਂ ਦੀ ਫਾਈਲਾਂ ਲੱਗ ਚੁੱਕੀਆਂ ਉਹ ਸ਼ਾਇਦ ਇਹ ਚੋਂ ਐਗਜ਼ਾਮ ਹੋ ਜਾਓਗੇ। ਬਟ ਫਿਰ ਵੀ ਤੁਸੀਂ ਮਾਇੰਡ ਬਣਾ ਕੇ ਚੱਲੋ, ਜੇ ਆਪਣੀ ਇਨਵੀਟੇਸ਼ਨ ਨਹੀਂ ਆਈ ਆ ਤਾਂ ਤੁਹਾਨੂੰ ਦੁਬਾਰਾ ਤੋਂ ਐਗਜ਼ਾਮ ਦੇਣਾ ਪੈ ਸਕਦਾ ਆ। ਇਹ ਏਟੀ ਚਾਲਣ ਲਈ ਗੁੱਡ ਨਿਊਜ਼ ਨਹੀਂ ਹੈਗੀ, ਟੂ ਬੀ ਆਨੈਸਟ।
ਬਿਲਕੁਲ ਬਿਲਕੁਲ। ਤੇ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ? ਜੀ
ਹਾਂਜੀ, ਇਸ ਤੋਂ ਇਲਾਵਾ ਇੱਕ ਅਪਡੇਟ ਆ, ਉਹ ਹੈਗੀ ਆ ਜਿਹੜੀ ਪ੍ਰਾਇਓਰਿਟੀ ਸਕਿੱਲਡ ਮਾਈਗ੍ਰੇਸ਼ਨ ਲਿਸਟ ਆ ਉਹਦੇ ਵਿੱਚ ਥੋੜੀ ਜਿਹੀ ਚੇਂਜ ਕੀਤੀ ਗਈ ਆ, ਉਹ ਚ ਸੋਸ਼ਲ ਵਰਕਰ ਨੂੰ ਵੀ ਐਡ ਕਰ ਲਿਆ ਗਿਆ ਆ। ਇਹਨਾਂ ਇਹ ਬੈਨੀਫਿਟ ਹੋਗਾ ਫਿਊਚਰ ਐਪਲੀਕੈਂਟਸ ਨੂੰ ਕਿ ਜੇ ਕਿਉਂਕਿ ਨਰਸਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਦੇਖਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨਰਸਿੰਗ ਵੱਲ ਜਾ ਰਹੇ ਆ। ਸੋ ਹਾਂਜੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਆ ਕਿ ਇਨਰੋਲਡ ਨਰਸ ਸਪੈਸ਼ਲੀ, ਕਿਉਂਕਿ ਬੈਚਲਰਸ ਬਹੁਤ ਘੱਟ ਕਰਦੇ ਆ ਤਾਂ ਰਜਿਸਟਰਡ ਨਰਸ ਇੰਨਾ ਫਰਕ ਨਹੀਂ ਪਊਗਾ, ਇਨਰੋਲਡ ਨਰਸ ਜਿਹੜੀ ਆ ਉਹ ਐਪਲੀਕੈਂਟਸ ਜ਼ਿਆਦਾ ਹੋਣ ਕਰਕੇ ਸ਼ਾਇਦ ਉਹ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਥੋੜਾ ਔਖਾ ਹੋ ਜਾਊਗਾ ਫਿਊਚਰ ਦੇ ਵਿੱਚ। ਬਟ ਬਹੁਤ ਘੱਟ ਬੱਚੇ ਜਿਹੜੇ ਉਹ ਸੋਸ਼ਲ ਵਰਕਰ ਨੂੰ, ਸੋਸ਼ਲ ਵਰਕ ਜਿਹੜਾ ਐਜ਼ ਅ ਸਟੱਡੀ ਲੈਣ, ਸੋਸ਼ਲ ਵਰਕਰ ਦੇ ਵਿੱਚ ਪੀ ਆਰ ਹੋਣੀ ਬਹੁਤ ਸੌਖੀ ਆ, ਤੇ ਨਾਲ ਨਾਲ ਇੱਕ ਹੋਰ ਐਡਵਾਂਟੇਜ ਆ ਕਿ ਜੋ ਬੱਚੇ ਸਟੱਡੀ ਕਰ ਰਹੇ ਆ ਸੋਸ਼ਲ ਵਰਕ ਦੀ, ਉਹਨਾਂ ਲਈ ਗੁੱਡ ਨਿਊਜ਼ ਇਹ ਹੈ ਕਿ ਉਹਨੂੰ ਪ੍ਰਾਇਓਰਟੀ ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ ਐਡ ਕਰ ਲਿਆ ਗਿਆ ਹੈ, ਤਾਂ ਕਿ ਕਿਉਂਕਿ ਅੱਗੇ ਫਿਊਚਰ ਦੇ ਵਿੱਚ ਜਾ ਕੇ ਜਦੋਂ ਵੀ ਡਿਪਾਰਟਮੈਂਟ ਨੇ ਜਾਂ ਸਟੇਟ ਨੇ ਇਨਵੀਟੇਸ਼ਨ ਦੇ ਕੇ ਉਹਨਾਂ ਨੂੰ ਸੋਸ਼ਲ ਵਰਕਰ ਨੂੰ ਪ੍ਰਾਇਓਰਟੀ ਉਹਦੇ ਵਿੱਚ ਜ਼ਰੂਰ ਮਿਲੇਗੀ। ਤੇ ਨਾਲ ਹੀ ਨਾਲ ਇੱਕ ਹੋਰ ਅਪਡੇਟ ਜਿਹੜੀ ਮੈਂ ਸਾਂਝੀ ਕਰਨੀ ਚਾਹੂੰਗਾ ਉਹ ਹੈਗੀ ਹੈ ਕਿ ਆਇਲਸ ਬੁਕਿੰਗ ਲਈ ਪ੍ਰਾਇਓਰਿਟੀ ਕੁਛ ਕੁ ਐਪਲੀਕੈਂਟਸ ਨੂੰ ਦਿੱਤੀ ਜਾ ਰਹੀ ਆ ਵਿਕਟੋਰੀਆ ਦੇ ਵਿੱਚ। ਉਹਦਾ ਰੀਜ਼ਨ ਇਹ ਆ ਕਿ ਵਿਕਟੋਰੀਆ ਜਿਹੜਾ ਉਹ ਬਹੁਤ ਵੱਡਾ ਪੀਰੀਅਡ ਤੋਂ ਲੰਘਿਆ ਆ, ਤੇ ਉਸ ਚੀਜ਼ ਨਾਲ ਇੰਪੈਕਟ ਇਹ ਹੋਇਆ ਕਿ ਬੱਚੇ ਪੀ ਟੀ ਸੀ ਚਾਹੇ ਆਇਲਸ ਸੀ ਉਹ ਟੈਸਟ ਨਹੀਂ ਦੇ ਪਾਏ ਕਾਫੀ ਲੰਬੇ ਸਮੇਂ ਲਈ। ਸੋ ਆਇਲਸ ਨੇ ਇਹੀ ਉਹਨੂੰ ਦੇਖਦੇ ਹੋਏ ਇਹ ਕਿਹਾ ਕਿ ਜੇ ਤੁਸੀਂ ਵਿਕਟੋਰੀਆ ਚ ਰਹਿੰਦੇ ਹੋ ਤੇ ਤੁਸੀਂ ਆਇਲਸ ਟੈਸਟ ਦੇਣਾ ਆ, ਤੇ ਨਾਲ ਹੀ ਨਾਲ ਅਗਰ ਤੁਸੀਂ ਸਬ ਕਲਾਸ 186 ਇੰਪਲੋਇਰ ਨੋਮੀਨੇਸ਼ਨ ਜਾਂ ਸਬ ਕਲਾਸ 187 ਆਰ ਐਸ ਐਮ ਐਸ ਦੀ ਤੁਸੀਂ ਫਾਈਲ ਪਾਣੀ ਆ ਤਾਂ ਤੁਸੀਂ ਜਿਹੜਾ ਆ ਉਹ ਰਿਕੁਐਸਟ ਪਾ ਸਕਦੇ ਹੋ ਪ੍ਰਾਇਓਰਟੀ ਆਇਲਸ ਬੁਕਿੰਗ ਲਈ। ਅਗਰ ਤੁਸੀਂ ਇੱਕ ਕੰਡੀਸ਼ਨ ਮੀਟ ਕਰ ਦੋ, ਉਹ ਕੰਡੀਸ਼ਨ ਇਹ ਹੈ ਕਿ ਜਾਂ ਤਾਂ ਤੁਸੀਂ 45 ਸਾਲ ਦੇ ਹੋਣ ਲੱਗੇ ਆ ਅਗਲੇ 2 ਮਹੀਨੇ ਦੇ ਵਿੱਚ, ਜਾਂ ਜਿਹੜਾ ਵੀ ਤੁਸੀਂ ਵੀਜ਼ਾ ਹੋਲਡ ਕਰ ਰਹੇ ਹੋ ਸਬਸਟੈਂਟਿਵ ਵੀਜ਼ਾ, ਕੋਈ ਵੀ ਵੀਜ਼ਾ ਹੋ ਸਕਦਾ ਉਹ, ਚਾਹੇ ਸਟੂਡੈਂਟ ਹੋਵੇ, ਚਾਹੇ 485 ਹੋਵੇ, ਚਾਹੇ 457 ਹੋਵੇ, ਚਾਹੇ 482 ਹੋਵੇ, ਉਹ ਅਗਲੇ 2 ਮਹੀਨੇ ਦੇ ਤੁਹਾਡਾ ਜਿਹੜਾ ਆ ਉਹ ਐਕਸਪਾਇਰ ਹੋ ਜਾਊਗਾ। ਜਾਂ ਫਿਰ ਤੀਜੀ ਕੰਡੀਸ਼ਨ ਆ ਕਿ ਤੁਹਾਡੀ ਜਿਹੜੀ ਇੰਪਲੋਇਰ ਦੀ ਨੋਮੀਨੇਸ਼ਨ ਸੀਗੀ 186 ਵੀਜ਼ਾ ਲਈ ਜਾਂ 187 ਲਈ, ਉਹ 4 ਮਹੀਨੇ ਜਿਹੜੇ ਪਹਿਲਾਂ ਅਪਰੂਵ ਹੋਈ ਸੀ, ਘੱਟੋ ਘੱਟ ਉਹਨੂੰ 4 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਆ, ਤੇ ਉਹਦਾ ਤੁਸੀਂ ਨੋਮੀਨੇਸ਼ਨ ਅਪਰੂਵਲ ਲੈਟਰ ਜਿਹੜਾ ਆ ਉਹ ਰਿਕੁਐਸਟ ਦੇ ਵਿੱਚ ਲਾਣਾ ਆ। ਸੋ ਇਹ 3 ਕੰਡੀਸ਼ਨ ਚੋਂ ਅਗਰ ਇੱਕ ਵੀ ਤੁਸੀਂ ਫੁਲਫਿਲ ਕਰਦੇ ਆ ਤਾਂ ਤੁਸੀਂ ਆਇਲਸ ਨੂੰ ਇੱਕ ਰਿਕੁਐਸਟ ਪਾ ਸਕਦੇ ਹੋ ਪ੍ਰਾਇਓਰਿਟੀ ਆਇਲਸ ਬੁਕਿੰਗ ਲਈ। ਉਹ ਇਹਨਾਂ ਨੇ ਕੀਤਾ ਕਿਉਂ ਇਹ, ਉਹ ਇਸ ਕਰਕੇ ਚਾਹੇ ਆਪਾਂ ਪੀਟੀ ਦੀ ਗੱਲ ਕਰੀਏ ਚਾਹੇ ਆਇਲਸ ਦੀ ਗੱਲ ਕਰੀਏ, ਕਿਉਂਕਿ ਵੱਡੇ ਲੋਕਡਾਊਨ ਹੋਣ ਕਾਰਨ ਡੇਟਾ ਜਿਹੜੀਆਂ ਇਹਨਾਂ ਦੀਆਂ ਈਜ਼ੀਲੀ ਅਵੇਲੇਬਲ ਨਹੀਂ ਹੋ ਪਾ ਰਹੀਆਂ ਜਲਦੀ। ਸੋ ਅਗਰ ਕਿਸੇ ਨੂੰ ਅਰਜੈਂਸੀ ਹੈਗੀ ਆ ਤੇ ਆ 2 ਸਬ ਕਲਾਸਿਸ ਦਾ ਵੀਜ਼ਾ ਪਾਣਾ ਉਹਨਾਂ ਨੇ ਤੇ ਕੰਡੀਸ਼ਨ ਮੀਟ ਕਰਦੇ ਆ ਤਾਂ ਉਹ ਆਪਣਾ ਉਹਨਾਂ ਨੇ ਆਇਲਸ ਵਾਲਿਆਂ ਨੇ ਆਪਣਾ ਇੱਕ ਲਿੰਕ ਦਿੱਤਾ ਵੈਬਸਾਈਟ ਤੇ, ਉਹਨੂੰ ਕਲਿੱਕ ਕਰਕੇ ਰਿਕੁਐਸਟ ਜਿਹੜੀ ਆ ਉਹ ਪਾਈ ਜਾ ਸਕਦੀ ਆ ਇਹਦੀ। ਤੇ ਉਹਨਾਂ ਅਗਰ ਉਹ ਕੰਡੀਸ਼ਨ ਮੀਟ ਹੁੰਦੀਆਂ ਆ ਉਹ ਚੈੱਕ ਕਰੂਗੇ ਕਿ ਤੁਸੀਂ ਵਾਕਈ ਮੀਟ ਕਰ ਰਹੇ ਆ, ਤਾਂ ਉਹ ਜਿਹੜਾ ਹੈ ਕਿ ਤੁਹਾਨੂੰ ਕਿਸੇ ਵੀ ਅਰਲੀਸਟ ਅਵੇਲੇਬਲ ਡੇਟ ਦੇ ਵਿੱਚ ਤੁਹਾਡੀ ਪਲੇਸ ਐਲੋਕੇਟ ਕਰ ਦੋਗੇ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਆਪਣਾ ਟੈਸਟ ਦੇ ਸਕੋ।
ਠੀਕ। ਅੱਛਾ ਰੋਹਿਤ ਜੀ, ਇੱਕ ਦੋ ਹੋਰ ਸਵਾਲ ਜਿਹੜੇ ਇੱਥੇ ਪੁੱਛਣੇ ਲਾਜ਼ਮੀ ਬਣਦੇ ਆ, ਇੱਕ ਤਾਂ ਆਨਸ਼ੋਰ ਪਾਰਟਨਰ ਵੀਜ਼ਾ ਗ੍ਰਾਂਟ ਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਇਹਦੇ ਨਾਲ ਜੁੜਦੇ ਆ।
ਹਾਂਜੀ ਡੈਫੀਨੇਟਲੀ ਜੀ, ਇਹਦੇ ਵਿੱਚ ਆਪਾਂ ਕੰਪਲੀਟ ਦੇਖੀ ਹੈ ਕਿ ਜਿਹੜੀ ਲੇਟੈਸਟ ਆਈ ਹੈ ਉਹ ਸਾਰਿਆਂ ਨੇ ਪੜ੍ਹੀ ਆ ਕਿ ਜਿਹੜਾ ਕੁਛ ਕੁ ਵੀਜ਼ਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਡਿਪਾਰਟਮੈਂਟ ਕਹਿ ਰਿਹਾ ਆ ਕਿ ਗਵਰਨਮੈਂਟ ਵੱਲੋਂ ਪੁੱਛ ਆ ਨਾਮਲੀ ਵੀਜ਼ਾ ਸਬ ਕਲਾਸਿਸ ਦੇ ਰਿਲੇਟਡ ਆ, ਉਹ ਜਿਹੜੇ ਆਫਸ਼ੋਰ ਫਾਈਲਾਂ ਪਈਆਂ ਹੋਈਆਂ ਸੀਗੀਆਂ, ਬਟ ਆਫਸ਼ੋਰ ਫਾਈਲਾਂ ਪਈਆਂ ਸੀ ਤੇ ਉਹਨਾਂ ਦਾ ਜਦੋਂ ਵੀਜ਼ਾ ਗ੍ਰਾਂਟ ਵੀ ਹੁੰਦਾ ਆ ਤੇ ਉਹਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਆਫਸ਼ੋਰ ਹੀ ਹੋਣੇ ਚਾਹੀਦੇ ਆ ਐਟ ਦਾ ਟਾਈਮ ਆਫ ਗ੍ਰਾਂਟ। ਫੋਰ ਐਗਜ਼ਾਮਪਲ ਜਦੋਂ ਮੰਨ ਲਓ ਆਪਾਂ ਆਫਸ਼ੋਰ ਪਾਰਟਨਰ ਵੀਜ਼ਾ ਪਾਈਦਾ ਸਬ ਕਲਾਸ 309, ਉਹ ਪੈ ਜਾਂਦਾ ਆ ਆਫਸ਼ੋਰ ਤੇ ਕਿਉਂਕਿ ਲੰਬਾ ਟਾਈਮ ਹੁੰਦਾ ਪ੍ਰੋਸੈਸਿੰਗ ਦਾ, ਤਾਂ ਮੀਨਵਾਈਲ ਕੀ ਕਰਦੇ ਆ ਪਾਰਟਨਰ ਕਿ ਟੂਰਿਸਟ ਵੀਜ਼ਾ ਲਗਾ ਕੇ ਇੱਥੇ ਆ ਜਾਂਦੇ ਆ ਤਾਂ ਕਿ ਉਹ ਜਿੰਨਾ ਕਿਉਂਕਿ ਜਿੰਨਾ ਟਾਈਮ ਫਰੀ ਉਹਦੇ ਵਿੱਚ ਉਹ ਰੀਯੂਨਾਈਟ ਹੋ ਸਕਣ। ਸੋ ਜਦੋਂ ਇੱਥੇ ਟੂਰਿਸਟ ਵੀਜ਼ਾ ਤੇ ਆ ਜਾਂਦੇ ਆ ਤੇ ਮੰਨ ਲਓ ਇੱਥੇ ਰਹਿ ਰਹੇ ਆ ਉਸ ਵੇਲੇ, ਤਾਂ ਉਧਰੋਂ ਕੇਸ ਆਫੀਸਰ ਜਿਹੜਾ ਆ ਉਹ ਫਾਈਲ ਖੋਲ ਲੈਂਦਾ ਆ ਤਾਂ ਕਹਿੰਦਾ ਮੈਂ ਵੀਜ਼ਾ ਗ੍ਰਾਂਟ ਕਰਨਾ ਆ, ਤਾਂ ਉਸ ਵੇਲੇ ਉਹ ਕਈ ਕਹਿ ਦਿੰਦੇ ਕਿ ਤੁਸੀਂ ਕੰਟਰੀ ਲੀਵ ਕਰ ਦਿਓ ਤਾਂ ਕਿ ਕੰਟਰੀ ਲੀਵ ਕਰਕੇ ਗ੍ਰਾਂਟ ਕਰਦੇ, ਕਿਉਂਕਿ ਇਹਨਾਂ ਵੀਜ਼ਾ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਐਟ ਦਾ ਟਾਈਮ ਆਫ ਗ੍ਰਾਂਟ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਹੋਣੇ ਚਾਹੀਦੇ। ਹੁਣ ਕੋਵਿਡ ਕਰਕੇ ਸਿਚੁਏਸ਼ਨ ਇਹ ਹੋ ਗਈ ਕਿ ਜਿਹੜੇ ਟੂਰਿਸਟ ਵੀਜ਼ਾ ਦੇ ਇੱਥੇ ਆਏ ਸੀ ਉਹ ਟਰੈਵਲ ਬੈਨ ਕਰਕੇ ਵਾਪਸ ਨਹੀਂ ਜਾ ਸਕਦੇ, ਜਾਂ ਫਿਰ ਕੀ ਹੈ ਕਿ ਜਿੱਦਾਂ ਤੁਸੀਂ ਵਾਪਸ ਆਪਣੀ ਕੰਟਰੀ ਇੰਡੀਆ ਕੁਛ ਕੁਛ ਫਲਾਈਟਾਂ ਹੈਗੀਆਂ ਜਾ ਵੀ ਸਕਦੇ ਹੋ, ਬਟ ਕਿਉਂਕਿ ਗਵਰਨਮੈਂਟ ਦਾ ਕੁਛ ਇਹੀ ਹੈ ਕਿ ਗਵਰਨਮੈਂਟ ਦੀ ਪ੍ਰਾਇਓਰਟੀ ਇਹੀ ਹੈ ਕਿ ਈਵਨ ਦੋ ਫਲਾਈਟਸ ਹੈਗੀਆਂ ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਚਾਹੇ ਆਪਾਂ ਇੰਡੀਆ ਦੀ ਗੱਲ ਕਰੀਏ, ਉਹ ਇਨਕਰੇਜ ਇਹੀ ਕਰਦੇ ਆ ਕਿ ਟਰੈਵਲ ਨਾ ਕਰੋ ਤੁਸੀਂ, ਠੀਕ ਹੈ, ਕਿਉਂਕਿ ਇਹ 'ਚ ਰਿਸਕ ਬਹੁਤ ਜ਼ਿਆਦਾ ਹੁੰਦਾ। ਫਿਰ ਨਾਲ ਹੀ ਨਾਲ ਇੱਕ ਆਪਣਾ ਇੰਡੀਵਿਜੁਅਲ ਵੀ ਰਿਸਕ ਹੁੰਦਾ ਕਿ ਆਪਾਂ ਅੱਜ ਦੀ ਡੇਟ 'ਚ ਟਰੈਵਲ ਕਰਦੇ ਹਾਂ ਜਾਂ ਇੰਡੀਆ ਦੇ ਵਿੱਚ ਜੋ ਹਾਲ ਹੈਗਾ ਇਸ ਟਾਈਮ ਕੋਵਿਡ ਦਾ, ਸੋ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ। ਤਾਂ ਫਿਰ ਇਹ ਚੀਜ਼ਾਂ ਨੂੰ ਦੇਖਦੇ ਹੋਏ ਗਵਰਨਮੈਂਟ ਜੋ ਹੈ ਉਹ ਐਟਲੀਸਟ ਇੱਕ ਹੋਪ ਦੇ ਰਹੀ ਆ ਉਹ ਦੇ ਰਹੀ ਸੀ ਕਿ ਜਿਹੜੇ ਪਾਰਟਨਰ ਵੀਜ਼ਾ ਹੈ ਜਾਂ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਹੈ ਜਾਂ ਚਾਈਲਡ ਵੀਜ਼ਾ ਜਾਂ ਅਡੋਪਸ਼ਨ ਵੀਜ਼ਾ ਜਾਂ ਡਿਪੈਂਡੈਂਟ ਚਾਈਲਡ ਵੀਜ਼ਾ, ਉਹ ਆਪਾਂ ਉਹਨਾਂ ਦੀ ਗ੍ਰਾਂਟਾਂ ਜਿਹੜੀਆਂ ਆ ਉਹ ਔਨ ਸ਼ੋਰ ਹੀ ਕਰ ਦਈਏ ਕਿ ਆਪਾਂ ਲਾਂਚ ਥੋੜ੍ਹੀ ਅਮੈਂਡਮੈਂਟ ਕਰਕੇ ਟੈਂਪਰੇਰੀ, ਕਿ ਜਦ ਤਾਈਂ ਕੋਵਿਡ-19 ਸਿਚੁਏਸ਼ਨ ਆ, ਕਿ ਅਗਰ ਪਾਰਟਨਰ ਤੁਹਾਡਾ ਇੱਥੇ ਆਇਆ ਹੋਇਆ ਤਾਂ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰ ਦਈਏ। ਸੋ ਐਟ ਦਾ ਮੂਮੈਂਟ ਜਿਹੜਾ ਪਾਰਲੀਮੈਂਟ ਦੇ ਵਿੱਚ ਇਹ ਜਾਣ ਲੱਗਾ ਆ, ਪੁਸ਼ ਹੋਣ ਲੱਗਾ ਆ, ਐਟ ਦਾ ਮੂਮੈਂਟ ਸਿਰਫ ਇਹ ਲੱਗ ਰਿਹਾ ਕਿ ਸਿਰਫ 309 ਸਬ ਕਲਾਸ ਵੀਜ਼ਾ ਲਈ ਹੋਗਾ, ਜਿਹੜੇ ਪਾਰਟਨਰ ਵੀਜ਼ਾ ਹੈ ਉਹਨਾਂ ਲਈ ਇਹ ਅਗਰ ਇਹ ਪਾਸ ਹੋ ਜਾਂਦਾ ਤਾਂ ਉਹਨਾਂ ਨੂੰ ਇੱਕ ਉਹ ਖੁਸ਼ਖਬਰੀ ਹੋ ਜਾਊਗੀ ਉਹਨਾਂ ਲਈ ਕਿ ਉਹਨਾਂ ਨੂੰ ਵਾਪਸ ਜਾਣ ਦੀ ਲੋੜ ਨਹੀਂ ਪਊਗੀ, ਤੇ ਇੱਥੇ ਹੀ ਉਹਨਾਂ ਦਾ 309 ਵੀਜ਼ਾ ਜਿਹੜਾ ਆ ਉਹ ਗ੍ਰਾਂਟ ਹੋ ਜਾਊਗਾ। ਹੁਣ ਨਾਲ ਹੀ ਨਾਲ ਪਾਰਟਨਰ ਵੀਜ਼ਾ ਦੇ ਵਿੱਚ ਇੱਕ ਹੋਰ ਚੀਜ਼ ਆ ਜਿਹਦੇ ਵਿੱਚ ਹਾਲੇ ਗਵਰਨਮੈਂਟ ਨੇ ਕੋਈ ਇਤਨੀ ਖਾਸੀ ਅਟੈਂਸ਼ਨ ਨਹੀਂ ਦਿੱਤੀ, ਉਹ ਹੈਗੀ ਆ ਸਕੈਡਿਊਲ 3 ਕ੍ਰਾਈਟੀਰੀਆ ਦੀ। ਹੁਣ ਸਕੈਡਿਊਲ 3 ਕ੍ਰਾਈਟੀਰੀਆ ਕੀ ਹੁੰਦਾ ਕਿ ਅਗਰ ਆਪਾਂ ਕੋ ਇੱਥੇ ਕੋਈ ਵੀ ਮੇਨ ਵੀਜ਼ਾ ਨਹੀਂ ਹੈਗਾ, ਜਾਂ ਆਪਾਂ ਬ੍ਰਿਜਿੰਗ ਵੀਜ਼ਾ ਤੇ ਆ ਕਿਉਂਕਿ ਆਪਣਾ ਵੀਜ਼ਾ ਰਿਫਿਊਜ਼ ਹੋਇਆ ਸੀਗਾ, ਜਾਂ ਕੋਈ ਫਾਈਲ ਪਾਈ ਹੋਈ, ਜੇ ਸਾਡੇ ਕੋਲ ਮੇਨ ਵੀਜ਼ਾ ਨਹੀਂ ਹੈਗਾ ਤੇ ਆਪਾਂ ਇੱਥੇ ਕਿਸੇ ਆਸਟ੍ਰੇਲੀਅਨ ਰੈਜੀਡੈਂਟ ਜਾਂ ਸਿਟੀਜ਼ਨ ਨਾਲ ਮੈਰਿਜ ਹੋ ਜਾਂਦੀ ਹੈ, ਤੇ ਆਪਾਂ ਉਹ ਫਾਈਲ ਜਾਂ ਤਾਂ ਔਨ ਸ਼ੋਰ ਵੀ ਪਾ ਸਕਦੇ ਹਾਂ ਤੇ ਆਫ ਸ਼ੋਰ ਵੀ ਪਾ ਸਕਦੇ ਹਾਂ। ਬਟ ਡਿਪਾਰਟਮੈਂਟ ਇਹ ਕਹਿੰਦਾ ਕਿ ਔਨ ਸ਼ੋਰ ਤੁਸੀਂ ਪਾ ਸਕਦੇ ਹੋ, ਬਟ ਉਹ ਕਹਿੰਦੇ ਕਿ ਸਾਨੂੰ ਕੋਈ ਕੰਪੈਲਿੰਗ ਰੀਜ਼ਨ ਚਾਹੀਦਾ ਕਿ ਇਹ ਕੱਲ੍ਹ ਪਾਣੀ ਹੈ ਤੁਸੀਂ, ਉਹਨੂੰ ਕਹਿੰਦੇ ਸਕੈਡਿਊਲ 3 ਕ੍ਰਾਈਟੇਰੀਆ ਦੇ ਪਾਰ ਵਿੱਚ। ਸੋ ਸਕੈਡਿਊਲ 3 ਕ੍ਰਾਈਟੇਰੀਆ ਕਿ ਡਿਪਾਰਟਮੈਂਟ ਸੈਟਿਸਫਾਈ ਕਰੂਗਾ, ਕਿਉਂਕਿ ਟਰੈਵਲ ਅੱਜ ਕੱਲ੍ਹ ਦੀ ਡੇਟ 'ਚ ਕਰ ਨਹੀਂ ਸਕਦੇ ਕਿਉਂਕਿ ਰਿਸਕੀ ਆ ਜਾਂ ਗਵਰਨਮੈਂਟ ਦਾ ਪੁਸ਼ ਆ ਜੋ ਵੀ ਆ। ਸੋ ਜਿਹੜਾ ਮੇਨ ਇਸ਼ੂ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਨੂੰ ਆ ਰਿਹਾ ਸਕੈਡਿਊਲ 3 ਦੇ ਕ੍ਰਾਈਟੇਰੀਆ, ਉਹਦੇ ਬਾਰੇ ਕੋਈ ਵੀ ਅਪਡੇਟ ਜਿਹੜਾ ਉਹ ਡਿਪਾਰਟਮੈਂਟ ਨਹੀਂ ਦੇ ਰਿਹਾ, ਤੇ ਮੀਨਸ ਕਿ ਉਹ ਉਹਨਾਂ ਨੇ ਇਹ ਕਿਹਾ ਹੋਇਆ ਕਿ ਤੁਸੀਂ ਆਪਣੇ ਵੱਲੋਂ ਲੈਟਰ ਬਣਾ ਕੇ ਲਗਾ ਦਿਓ ਕਿ ਤੁਹਾਨੂੰ ਕੋਵਿਡ-19 ਕਰਕੇ ਇੰਪੈਕਟ ਆ, ਬਟ ਉਹਦੀ ਗਰੰਟੀ ਕੋਈ ਨਹੀਂ ਹੈ ਕਿ ਉਹਨੂੰ ਐਕਸੈਪਟ ਕਰੂਗੇ ਜਾਂ ਨਹੀਂ ਕਰੂਗੇ। ਦੇਖੋ ਲੌਜੀਕਲੀ ਕਰਨਾ ਚਾਹੀਦਾ ਆ, ਬਟ ਕਿਉਂਕਿ ਅਪਡੇਟ ਨਹੀਂ ਹੈ ਤਾਂ ਇਸ ਕਰਕੇ ਥੋੜ੍ਹਾ ਜਿਹਾ ਰਿਸਕ ਜਿਹੜਾ ਹੈ ਕਿ ਔਨ ਸ਼ੋਰ ਐਪਲੀਕੈਂਟ ਜਿਹੜੇ ਟਰੈਵਲ ਨਹੀਂ ਕਰ ਸਕਦੇ ਇਹਦੇ ਕੋਵਿਡ-19 ਸਿਚੁਏਸ਼ਨ ਕਰਕੇ, ਉਹਨਾਂ ਨੂੰ $8,000 ਫੀਸ ਆ ਡਿਪਾਰਟਮੈਂਟ ਦੀ, ਪਲੱਸ ਤੁਸੀਂ ਜੋ ਵੀ ਪ੍ਰੋਫੈਸ਼ਨਲ ਫੀ ਉੱਤੇ ਖਰਚ ਕਰਦੇ ਆਪਣੀ ਫਾਈਲ ਲੌਜਮੈਂਟ ਤੇ, ਉਹ ਸਭ ਕੁਝ ਕਰਨ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਆ ਉਹ ਜਿਹੜਾ ਤੁਸੀਂ ਫਿਰ ਵੀ ਅਨਸਰਟਨ ਰਹੋਗੇ ਕਿ ਡਿਪਾਰਟਮੈਂਟ ਤੁਹਾਨੂੰ ਉਹ ਸਕੈਡਿਊਲ 3 ਕ੍ਰਾਈਟੇਰੀਆ ਦਾ ਰੀਜ਼ਨ ਐਕਸੈਪਟ ਕਰੂਗਾ ਜਾਂ ਨਹੀਂ ਕਰੂਗਾ। ਰੀਜ਼ਨ ਬੀਂਗ ਕਿ ਉਹਨਾਂ ਨੇ ਇਸ ਬਾਰੇ ਕੋਈ ਵੀ ਕਲੈਰੀਫਿਕੇਸ਼ਨ ਜਿਹੜੀ ਹਲੇ ਨਹੀਂ ਦਿੱਤੀ। ਆਪਾਂ ਸਾਰੇ ਹੋਪ ਕਰਦੇ ਸੀਗੇ ਕਿ ਇਹ ਏਦਾਂ ਦੀ ਕੁਛ ਆਉਣਾ ਚਾਹੀਦਾ ਡਿਪਾਰਟਮੈਂਟ ਵੱਲੋਂ, ਕਿਉਂਕਿ ਬਹੁਤ ਜ਼ਿਆਦਾ ਫੀਸ ਤੁਸੀਂ ਲੈ ਰਹੇ ਹੋ ਸਾਰੇ ਐਪਲੀਕੈਂਟਸ ਕੋਲੋਂ, ਤੇ ਏਦਾਂ ਦੀ ਛੋਟੀ ਛੋਟੀ ਚੀਜ਼ਾਂ ਦੇ ਵੀ ਐਪਲੀਕੈਂਟ ਦੀ ਕੋਈ ਗਲਤੀ ਨਹੀਂ ਹੈਗੀ, ਉਹਦੇ ਵੱਲੋਂ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਜਿਹੜੀ ਕਿ ਅਨਫੋਰਚੁਨੇਟਲੀ ਡਿਪਾਰਟਮੈਂਟ ਜਾਂ ਗਵਰਨਮੈਂਟ ਵੱਲੋਂ ਨਹੀਂ ਆ ਰਹੀ। ਸੋ ਜਿੰਨੇ ਵੀ ਸਕੈਡਿਊਲ 3 ਕ੍ਰਾਈਟੇਰੀਆ ਵਾਲੇ ਐਪਲੀਕੈਂਟ ਆ, ਉਹ ਥੋੜ੍ਹਾ ਜਿਹਾ ਇਹਦੇ ਵਿੱਚ ਧਿਆਨ ਜ਼ਰੂਰ ਰੱਖਣ ਕਿ ਫਾਈਲ ਲੌਜ ਵਾਲੀਆਂ ਚੀਜ਼ਾਂ ਦਾ, ਕਿ ਇਹ ਫਾਈਲ ਜਿਹੜੀ ਆ ਉਹ ਰਿਫਿਊਜ਼ ਵੀ ਹੋ ਸਕਦੀ ਹੈ, ਤੇ ਆਪਣਾ ਡਿਸੀਜ਼ਨ ਉਸ ਹਿਸਾਬ ਨਾਲ ਅਕੋਰਡਿੰਗਲੀ ਲਓ, ਕਿ ਜਾਂ ਥੋੜ੍ਹੀ ਦੇਰ ਵੇਟ ਕਰ ਲਓ ਜਾਂ ਥੋੜ੍ਹੀ ਦੇਰ ਆਪਣਾ ਕੰਪੈਲਿੰਗ ਸਰਕਮਸਟੈਂਸ ਜਾਂ ਇੱਦਾਂ ਦੇ ਹੋਣ ਜਿਸ ਤੁਹਾਨੂੰ ਲੱਗੇ ਕਿ ਤੁਹਾਡਾ ਵੀਜ਼ਾ ਜਿਹੜਾ ਗ੍ਰਾਂਟ ਹੋ ਸਕਦਾ ਹੈ।
ਠੀਕ ਰੋਹਿਤ ਜੀ, ਸਵਾਲ ਜਿਹੜੇ ਆ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਅਸੀਂ ਸਾਂਝੇ ਕਰਦੇ ਰਹਾਂਗੇ। ਇਸ ਵੇਲੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਜਿਨ੍ਹਾਂ ਦੇ ਸਵਾਲ ਸਾਡੇ ਤੱਕ ਪਹੁੰਚੇ ਨੇ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਪਹਿਲਾਂ ਆਪਾਂ ਉਹਨਾਂ ਦੇ ਸਵਾਲ ਸ਼ਾਮਿਲ ਕਰ ਲਈਏ।
ਹਾਂਜੀ ਡੈਫੀਨੇਟਲੀ
ਜੀ। ਸਾਡੇ ਨਾਲ ਯਾਕੂਬ ਉਮੇਰ ਹੁਰੀ ਕਾਫੀ ਦੇਰ ਦੇ ਬਣੇ ਹੋਏ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਹੈਲੋ ਸਰ, ਐਨੀ ਚਾਂਸਿਸ ਫਾਰ ਸੋਫਟਵੇਅਰ ਇੰਜੀਨੀਅਰ ਨਿਊ ਸਾਊਥ ਵੇਲਸ 190 ਵਿਦ 90 ਪੁਆਇੰਟਸ ਇਨ ਕ੍ਰਿਟੀਕਲ ਲਿਸਟ, ਆਲਰੇਡੀ ਗੋਟ 491 ਇਨਵੀਟੇਸ਼ਨ।
ਦੇਖੋ ਯਾਕੂਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨੇ ਕਿ ਤੁਹਾਨੂੰ 491 ਦੀ ਇਨਵੀਟੇਸ਼ਨ ਆਲਰੇਡੀ ਆ ਚੁੱਕੀ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ 491 ਦੀ ਇਨਵੀਟੇਸ਼ਨ ਆਉਣਾ ਵੀ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਹੈ। ਸੋ ਦੈਟਸ ਅ ਗੁੱਡ ਨਿਊਜ਼, ਵੈਰੀ ਹੈਪੀ ਫੋਰ ਯੂ। ਨਾ ਕੀ ਤੁਸੀਂ 190 ਜਿਹੜੀ ਆ ਕੋਈ ਚਾਂਸ ਹੋ ਸਕਦਾ ਨਿਊ ਸਾਊਥ ਵੇਲਸ ਦਾ? ਦੇਖੋ ਡੈਫੀਨੇਟਲੀ, ਕਿਉਂਕਿ ਇਹ ਕ੍ਰਿਟੀਕਲ ਲਿਸਟ ਹੈਗਾ ਆ, ਆਪਸ਼ਨ ਜ਼ਰੂਰ ਬਣ ਸਕਦੀ ਹੈ, ਬਟ ਜੋ ਆਪਾਂ ਦੇਖ ਰਹੇ ਹਾਂ ਇਸ ਸਾਲ ਦੇ ਵਿੱਚ ਜਿਸਦਾ ਜਿੱਦਾਂ ਮਹੀਨੇ ਬਾਏ ਮਹੀਨੇ ਚੀਜ਼ਾਂ ਅਨਫੋਲਡ ਹੋ ਰਹੀਆਂ, ਆਪਾਂ ਜੁਲਾਈ ਤੋਂ ਅਗਰ ਇਸ ਫਾਈਨੈਂਸ਼ੀਅਲ ਈਅਰ ਤੋਂ ਹੀ ਲਾ ਲਈਏ, ਜੂਨ ਤੋਂ ਪਹਿਲਾਂ ਵੀ 2-3 ਮਹੀਨੇ ਇਹਨਾਂ ਨੇ ਇਨਵੀਟੇਸ਼ਨ ਦੇਣੀਆਂ ਜਿਹੜੀਆਂ ਆਲਮੋਸਟ ਬੰਦ ਹੀ ਕਰਤੀ ਸੀ, ਬਹੁਤ ਘੱਟ ਇਨਵੀਟੇਸ਼ਨ ਦਿੱਤੀਆਂ। ਜੂਨ ਐਂਡ 'ਚ ਆ ਕੇ ਸਿਰਫ 491 ਨਿਊ ਸਾਊਥ ਵੇਲਸ ਦਾ ਫੋਕਸ ਸੀ, ਤਾਂ ਇਸ ਸਾਲ ਪਹਿਲਾਂ ਤਾਂ ਕ੍ਰਿਟੀਕਲ ਸੈਕਟਰ ਜਿਹੜਾ ਆ ਉਹ ਚੱਲਦਾ ਆ ਰਿਹਾ ਆ ਕਿ ਆਪਾਂ ਕ੍ਰਿਟੀਕਲ ਸੈਕਟਰਸ ਨੂੰ ਉਹ ਦੇਵਾਂਗੇ, ਪ੍ਰਾਇਓਰਟੀ ਦੇਵਾਂਗੇ, ਇਹਨਾਂ ਨੇ ਦਿੱਤੀ ਵੀ ਆ, ਨੋ ਟੂ ਡਾਊਟ ਅਬਾਊਟ ਇਟ। ਬਟ ਨਾਲ ਹੀ ਨਾਲ ਜਦੋਂ ਬਜਟ ਆਇਆ, ਇਹਨਾਂ ਨੇ ਇਸ ਸਾਲ ਦੇ ਨੰਬਰ ਜਿਹੜੇ ਆ ਸਕਿੱਲਡ ਮਾਈਗ੍ਰੇਸ਼ਨ ਦੇ, ਔਰ ਉਹਦੇ ਵਿੱਚ ਬਹੁਤ ਵੱਡੀ ਕਟੌਤੀ ਕਰਤੀ। ਸੋ ਉਹਦੇ ਨਾਲ ਇੰਪੈਕਟ ਕੀ ਆ ਕਿ ਨੰਬਰ ਇੰਨੇ ਘਟਾਤੇ ਹੋਏ ਆ, ਤੇ ਪਲੱਸ ਉਹ ਨੰਬਰ ਘਟਣ ਨਾਲ ਸਟੇਟ ਦੀ ਐਲੋਕੇਸ਼ਨ ਜਿਹੜੀਆਂ ਉਹ ਵੀ ਘਟੀਆਂ। ਹੁਣ ਸਟੇਟਸ ਉਸ ਐਲੋਕੇਸ਼ਨਸ ਦੇ ਵਿੱਚ ਕਿੰਨੀ ਕੁ ਇਨਵੀਟੇਸ਼ਨਸ ਦੋਗੀਆਂ ਕ੍ਰਿਟੀਕਲ ਸੈਕਟਰਸ ਦੇ ਵਿੱਚ ਸਪੈਸ਼ਲੀ ਇਹਨਾਂ ਨੇ ਪ੍ਰਾਇਓਰਟੀ ਦੇ ਦੇਣੀ ਆ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਹੈਗੇ ਆ ਤੇ ਕਿਉਂਕਿ ਹੋਸਪਿਟਲ ਨੂੰ ਇਹਨਾਂ ਨੇ ਵਿੱਚ ਜਿੰਨੀ ਵੀ ਇਹਨਾਂ ਨੂੰ ਸ਼ਾਰਟੇਜ ਆ ਰਹੀ ਸੀ ਮੈਡੀਕਲ ਸਟਾਫ ਦੀ ਜਾਂ ਨਰਸਿਸ ਦੀ ਉਹਨੂੰ ਫੁਲਫਿਲ ਕਰਨ ਲਈ ਪਹਿਲਾਂ ਇਹਨਾਂ ਨੇ ਕਰਨੀ ਆ ਕਿਉਂਕਿ ਹੁਣ ਵੈਕਸੀਨੇਸ਼ਨ ਵੀ ਹੋਣੀ ਹੈ ਤਾਂ ਉਹ ਪ੍ਰਾਇਓਰਟੀ ਉਧਰ ਹੀ ਰਹੂਗੀ ਜ਼ਿਆਦਾ ਬਟ ਇਸ ਸਾਲ ਦੇ ਵਿੱਚ ਨੰਬਰ ਆ ਗਿਆ ਹੋਇਆ ਆ ਦੋ ਤਿੰਨ ਮਹੀਨੇ ਹੋਰ ਆ ਉਹਦੇ ਵਿੱਚ ਇਨਵੀਟੇਸ਼ਨ ਆਉਣ ਦੇ ਚਾਂਸਿਸ ਮੈਂ ਇਹ ਨਹੀਂ ਕਹਿੰਦਾ ਕਿ 100% ਨਹੀਂ ਆ ਬਟ ਯਾਕੂਬ ਜੀ ਚਾਂਸਿਸ ਥੋੜੇ ਘੱਟ ਲੱਗ ਰਹੇ ਆ ਕਿ ਇਸ ਸਾਲ ਦੇ ਵਿੱਚ ਇਨਵੀਟੇਸ਼ਨ ਹੋ ਗਏ ਬਟ ਅਗਲੇ ਸਾਲ ਫਾਈਨੈਂਸ਼ੀਅਲ ਈਅਰ ਜਦੋਂ ਸ਼ੁਰੂ ਹੋਊਗਾ ਜਿਹੜੀ ਆ ਇਸ ਸਾਲ ਦੀਆਂ 30,000 ਇਹਨਾਂ ਨੇ ਘਟਾਈਆਂ ਆ ਸਕਿਲਡ ਮਾਈਗ੍ਰੇਸ਼ਨ ਤੇ ਪਾਰਟਨ ਵੀਜ਼ਾ ਨੂੰ ਦਿੱਤੀਆਂ ਆ ਉਹ ਆਪਾਂ ਹੋਪ ਕਰਦੇ ਹਾਂ ਕਿ ਮੋਸਟ ਲਾਈਕਲੀ ਉਹ ਵਾਪਸ ਸਕਿਲਡ ਮਾਈਗ੍ਰੇਸ਼ਨ 'ਚ ਆਊਗੀਆਂ ਤੇ ਹੌਲੀ ਹੌਲੀ ਜਿਹੜਾ ਆ ਉਹ ਇਨਵੀਟੇਸ਼ਨ ਜਿਹੜੀਆਂ ਆ ਉਹ ਆਉਣੀਆਂ ਸ਼ੁਰੂ ਹੋ ਜਾਊਗੀਆਂ ਨੈਕਸਟ ਈਅਰ
ਠੀਕ ਤੇ ਇਸ ਤੋਂ ਬਾਅਦ ਅਗਲਾ ਸਵਾਲ ਸਨੀ ਸ਼ੇਰਗਿੱਲ ਕਰ ਰਹੇ ਨੇ ਸਨੀ ਸ਼ੇਰਗਿੱਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਇਹਨਾਂ ਨੇ ਪੁੱਛਿਆ ਕਹਿੰਦੇ ਐਨੀ ਅਪਡੇਟ ਅਬਾਊਟ ਸਪਾਊਸ ਵੀਜ਼ਾ ਔਨ ਟੂਰਿਸਟ ਵੀਜ਼ਾ ਫਰੋਮ ਇੰਡੀਆ
ਸਤਿ ਸ੍ਰੀ ਅਕਾਲ ਸਨੀ ਜੀ ਆਸ ਕਰਦਾ ਹਾਂ ਕਿ ਤੁਸੀਂ ਵਧੀਆ ਹੋਵੋਗੇ ਦੇਖੋ ਟੂਰਿਸਟ ਵੀਜ਼ਾ ਜਿਹੜਾ ਆ ਉਹ ਇੰਡੀਆ ਤੋਂ ਲੱਗ ਰਿਹਾ ਆ ਫਾਈਲਾਂ ਪੈ ਰਹੀਆਂ ਆ ਵਿੱਚ ਗ੍ਰਾਂਟਸ ਵੀ ਆ ਰਹੀਆਂ ਆ ਚਾਹੇ ਆਪਾਂ ਉਸ ਟੂਰਿਸਟ ਵੀਜ਼ਾ ਨਹੀਂ ਸਟੂਡੈਂਟ ਵੀਜ਼ਾ ਵੀ ਜਿਹੜਾ ਆ ਡਿਪਾਰਟਮੈਂਟ ਨੇ ਗ੍ਰਾਂਟ ਕਰਨਾ ਸ਼ੁਰੂ ਕਰਤਾ ਆ ਏਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਬਟ ਹੌਲੀ ਹੌਲੀ ਉਹਨਾਂ ਨੇ ਪ੍ਰੋਸੈਸਿੰਗ ਜਿਹੜੀਆਂ ਸਟਾਰਟ ਕਰਤੀਆਂ ਆਫਸ਼ੋਰ ਸਟੂਡੈਂਟ ਵੀਜ਼ਾਸ ਦੀਆਂ ਵੀ ਕਿਉਂਕਿ ਮਾਹੌਲ ਜਿਹੜਾ ਹੈ ਜਿੱਦਾਂ ਅਮਰਦੀਪ ਜੀ ਨੇ ਸਟਾਰਟਿੰਗ ਦੱਸਿਆ ਥੋੜ੍ਹਾ ਪੋਜ਼ਿਟਿਵ ਹੋਣਾ ਸ਼ੁਰੂ ਹੋ ਰਿਹਾ ਆ ਵੈਕਸੀਨ ਜਿਹੜੀ ਆ ਆਪਾਂ ਦੇਖਿਆ ਕਿ ਯੂਕੇ ਦੇ ਵਿੱਚ ਜਲਦੀ ਲਗਾਉਣੀ ਵੀ ਸ਼ੁਰੂ ਕਰ ਰਿਹਾ ਸ਼ਾਇਦ ਇਸ ਵੀਕ ਤੋਂ ਸੋ ਮਾਹੌਲ ਜਿਹੜਾ ਹੈ ਉਹ ਪੋਜ਼ਿਟਿਵ ਹੋਣਾ ਹੋਪਫੁਲੀ ਸ਼ੁਰੂ ਹੋ ਰਿਹਾ ਤੋ ਅਗਰ ਇਹ ਏਦਾਂ ਹੀ ਚੱਲਦਾ ਰਿਹਾ ਤਾਂ ਅਗਲੇ ਸਾਲ ਆਪਾਂ ਦੇਖਾਂਗੇ ਮਾਰਚ ਅਪ੍ਰੈਲ ਤੋਂ ਸ਼ਾਇਦ ਥੋੜ੍ਹਾ ਥੋੜ੍ਹਾ ਟਰੈਵਲ ਵੀ ਸ਼ੁਰੂ ਹੋ ਸਕਦਾ ਬਟ ਟੂਰਿਸਟ ਵੀਜ਼ਾ ਡੈਫੀਨੇਟਲੀ ਲੱਗ ਰਿਹਾ ਬਟ ਸਪਾਊਸ ਵੀਜ਼ਾ ਅਗਰ ਆਪਾਂ ਸਪਾਊਸ ਵੀਜ਼ਾ ਗੱਲ ਕਰ ਲਈਏ ਸਟੂਡੈਂਟਸ ਦੀ ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋਊਗਾ ਬਟ ਅਗਰ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਹਾਂ ਤਾਂ ਉਹਦੀ ਪ੍ਰੋਸੈਸਿੰਗ ਜਿਹੜੀ ਆ ਅੱਜ ਦੀ ਡੇਟ 'ਚ ਡਿਪਾਰਟਮੈਂਟ ਦੀ ਪ੍ਰਾਇਓਰਟੀ ਹੈ ਕਿ ਥੋੜ੍ਹੀ ਉਹ ਫਾਸਟ ਕੀਤੀ ਜਾਵੇ
ਠੀਕ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਮੁਹੰਮਦ ਅਲੀ ਕਰ ਰਹੇ ਨੇ ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਮੁਹੰਮਦ ਅਲੀ ਪੁੱਛ ਰਹੇ ਨੇ ਕਹਿੰਦੇ ਆਈ ਹੈਵ 90+5 ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ ਮਾਈ ਚਾਂਸਿਸ ਫਾਰ 190 ਨਿਊ ਸਾਊਥ ਵੇਲਸ ਦੱਸਿਓ ਕਹਿੰਦੇ
ਦੇਖੋ ਮੁਹੰਮਦ ਜੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਸਾਲ ਦੀ ਐਲੋਕੇਸ਼ਨਸ ਦੇ ਬਾਰੇ ਸੇਮ ਚੀਜ਼ ਜਿਹੜੀ ਉਹ ਤੁਹਾਨੂੰ ਵੀ ਐਪਲੀਕੇਬਲ ਹੁੰਦੀ ਹੈ ਕਿ ਤੁਹਾਡੇ ਇਹ ਵਧੀਆ ਕਿ ਤੁਹਾਡੇ ਪੁਆਇੰਟਸ ਬਹੁਤ ਜ਼ਿਆਦਾ ਨੇ ਪਲੱਸ ਨਾਲ ਹੀ ਨਾਲ ਤੁਸੀਂ ਵਰਕ ਵੀ ਕਰ ਰਹੇ ਹੋ ਸਿਡਨੀ ਦੇ ਵਿੱਚ ਇਸ ਸਾਲ ਜਿਹੜਾ ਆ ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋਊਗਾ ਇਨਵੀਟੇਸ਼ਨ ਆ ਨਾ ਮੈਂ ਇੱਦਾਂ ਨਹੀਂ ਕਹਿੰਦਾ ਨਹੀਂ ਆਊਗੀ ਆ ਵੀ ਸਕਦੀ ਹੈ ਬਟ ਅਗਲੇ ਸਾਲ ਸਪੈਸ਼ਲੀ ਅਗਲੇ ਫਾਈਨੈਂਸ਼ੀਅਲ ਈਅਰ 'ਚ ਇਹ ਆਪਾਂ ਆਸ ਕਰਦੇ ਪਏ ਹਾਂ ਕਿ ਨੰਬਰਸ ਵਧੂਗੇ ਅਤੇ ਅਗਲੇ ਸਾਲ ਸਪੈਸ਼ਲੀ ਤੁਹਾਡੇ ਕੇਸ ਦੇ ਵਿੱਚ ਕਿਉਂਕਿ ਤੁਹਾਡੇ ਪੁਆਇੰਟਸ ਬਹੁਤ ਜ਼ਿਆਦਾ ਬਣ ਰਹੇ ਨੇ ਅਤੇ ਅਗਲੇ ਸਾਲ ਜਿਹੜਾ ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਬਹੁਤ ਹਾਈ ਹੋਣਗੇ
ਠੀਕ ਇਸ ਤੋਂ ਬਾਅਦ ਅਗਲਾ ਸਵਾਲ ਰਾਕੇਸ਼ ਧਵਨ ਹੋਰੀ ਕਰ ਰਹੇ ਨੇ ਇਹ ਪੁੱਛ ਰਹੇ ਨੇ ਪਹਿਲਾਂ ਤਾਂ ਨਮਸਕਾਰ ਬੁਲਾ ਲਏ ਨੇ ਨਮਸਕਾਰ ਜੀ ਤੇ 143 ਪ੍ਰੋਸੈਸਿੰਗ ਟਾਈਮ ਦੇ ਬਾਰੇ ਪੁੱਛ
ਦੇਖੋ ਰਾਕੇਸ਼ ਜੀ ਪ੍ਰੋਸੈਸਿੰਗ ਟਾਈਮ ਜਿਹੜਾ 143 ਦਾ ਆ ਉਹ ਇਸ ਟਾਈਮ ਕਾਫੀ ਬਲੋਨ ਆਊਟ ਹੋ ਚੁੱਕਾ ਆ ਜਿੱਦਾਂ ਅੱਗੇ ਹੁੰਦਾ ਸੀਗਾ ਕਿ ਇੱਕ ਜਾਂ ਦੋ ਜਾਂ ਸਾਲ ਦੇ ਵਿੱਚ ਪ੍ਰੋਸੈਸਿੰਗ ਹੋ ਜਾਂਦੀ ਸੀ ਚਲੋ ਪਤਾ ਨੀ ਹੁਣ ਉਹਦੇ ਕਾਰਨ ਕਿਉਂ ਇੰਨੀ ਡਿਲੇਜ ਆ ਕੇਸ ਆਫਿਸਰ ਕੰਮ ਤਾਂ ਕਰੀ ਰਹੇ ਆ ਬਟ ਇਸ ਸਾਲ ਇਹ ਦੇਖਣ ਜਾ ਰਿਹਾ ਕਿ ਪ੍ਰੋਸੈਸਿੰਗ ਜਿਹੜੀਆਂ ਆ ਸਾਰੀ ਫਾਈਲਾਂ ਦੀਆਂ ਇੰਕਲੂਡਿੰਗ 143 ਦੀਆਂ ਵੀ ਬਹੁਤ ਸਲੋ ਹੋਈਆਂ ਸੋ ਨੈਕਸਟ ਅਪਡੇਟ ਜਦੋਂ ਆਊਗੀ ਕਿ ਕਿੰਨੀਆਂ ਫਾਈਲਾਂ ਜਿਹੜੀਆਂ ਇਸ ਸਾਲ ਪ੍ਰੋਸੈਸ ਕੀਤੀਆਂ ਉਸ ਤੋਂ ਬਾਅਦ ਹੋਰ ਐਕਚੁਅਲ ਕਲੈਰਿਟੀ ਆਊਗੀ ਕਿ ਹੋਰ ਫਰਦਰ ਡਿਲੇ ਤਾਂ ਨਹੀਂ ਹੋ ਰਿਹਾ ਬਟ ਬੇਸਡ ਔਨ ਕਰੰਟ ਡਾਟਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ 5-6 ਸਾਲ ਤੁਸੀਂ ਲਗਾ ਸਕਦੇ
ਠੀਕ ਇਸ ਤੋਂ ਬਾਅਦ ਮਾਇੰਕ ਸਚਦੇਵਾ ਸਾਡੇ ਨਾਲ ਜੁੜੇ ਨੇ ਮਾਇੰਕ ਪੁੱਛ ਰਹੇ ਨੇ ਕਹਿੰਦੇ ਰਿਕੁਆਇਰਮੈਂਟ ਫਾਰ 190 ਵਿਕਟੋਰੀਆ ਕੀ ਹੈ ਵੈਲਡਰ ਫਸਟ ਕਲਾਸ 70 ਓਨ ਪੁਆਇੰਟਸ ਐਨੀ ਚਾਂਸਿਸ ਫਾਰ 190 ਵਿਕਟੋਰੀਆ
ਮੈਂ ਜੀ ਐਟ ਦਾ ਮੂਮੈਂਟ ਆਪਾਂ ਵਿਕਟੋਰੀਆ ਦੀ ਅਗਰ ਗੱਲ ਕਰੀਏ ਤਾਂ ਐਲੋਕੇਸ਼ਨਸ ਜਿਹੜੀਆਂ ਆ ਉਹ ਡਿਪਾਰਟਮੈਂਟ ਵੱਲੋਂ ਹੱਲੇ ਨਹੀਂ ਹੈਗੀਆਂ ਉਹਨਾਂ ਨੇ ਕਲੈਰਿਟੀ ਕੀਤੀ ਤੇ ਇਸ ਕਰਕੇ ਅਪਡੇਟ ਜਿਹੜੀ ਹੈ ਵਿਕਟੋਰੀਆ ਦੀ ਉਹ ਇਹੀ ਹੈ ਕਿ ਉਹ ਸਿਰਫ ਇੰਟਰਨਲ ਐਲੋਕੇਸ਼ਨਸ ਦੇ ਬੇਸ ਤੇ ਆਪਣਾ ਕੰਮ ਕਰ ਰਹੇ ਆ ਤੇ ਇੰਟਰਨਲ ਐਲੋਕੇਸ਼ਨਸ ਦੇ ਵਿੱਚ ਸਿਰਫ ਉਹਨਾਂ ਨੂੰ ਹੀ ਇਨਵੀਟੇਸ਼ਨਸ ਜਾਂ ਐਪਲੀਕੇਸ਼ਨ ਐਕਸੈਪਟ ਹੋ ਰਹੀਆਂ ਆ ਜਿਹੜੇ ਕਿ ਕ੍ਰਿਟੀਕਲ ਸੈਕਟਰ ਵਰਕਰਸ ਨੇ ਤੇ ਉਹ ਵਿਕਟੋਰੀਆ ਦੇ ਵਿੱਚ 6 ਮਹੀਨੇ ਜਿਹੜਾ ਉਹਨਾਂ ਨੂੰ ਹੋ ਚੁੱਕੇ ਨੇ ਫੁੱਲ ਟਾਈਮ ਜੋਬ ਲਈ ਤੇ ਨਾਲ ਹੀ ਨਾਲ ਉਹ ਆਪਣੇ ਫੀਲਡ ਦੇ ਵਿੱਚ ਇਸ ਟਾਈਮ ਕੰਮ ਕਰ ਰਹੇ ਨੇ। ਸੋ ਬੈਟਰ ਐਟ ਦਾ ਮੂਮੈਂਟ ਕਹਿਣਾ ਮੁਸ਼ਕਿਲ ਆ ਕਿ ਆਪਾਂ ਨੂੰ ਇਨਵੀਟੇਸ਼ਨ ਆ ਸਕਦੀ ਹੈ, ਬਟ ਹਾਂਜੀ ਇੱਕ ਵਾਰ ਜਦੋਂ ਸਟੇਟ ਐਲੋਕੇਸ਼ਨ ਆ ਜਾਂਦੀਆਂ ਆ ਉਸ ਤੋਂ ਬਾਅਦ ਥੋੜੀ ਜ਼ਿਆਦਾ ਕਲੈਰਿਟੀ ਹੋਊਗੀ ਕਿਉਂਕਿ ਸਟੇਟਸ ਵੀ ਅਪਡੇਟ ਕਰੂਗੀ ਆਪਣੀ ਲਿਸਟ ਤੇ ਰਿਕੁਆਇਰਮੈਂਟਸ ਦੱਸੂਗੀ। ਬਟ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਇਸ ਸਾਲ ਥੋੜਾ ਜਿਹਾ ਮੁਸ਼ਕਿਲ ਹੋਣਾ ਤੇ ਆਪਾਂ ਮੈਂ ਇਸ ਕਰਕੇ ਬਾਰ ਬਾਰ ਇਸ ਚੀਜ਼ ਨੂੰ ਕਹਿ ਰਿਹਾ ਕਿ ਆਪਾਂ ਆਪਣੇ ਮਾਇੰਡ ਨੂੰ ਪਹਿਲਾਂ ਹੀ ਪ੍ਰਿਪੇਅਰ ਰੱਖੀਏ, ਆਪਾਂ ਐਕਟ ਕਰੀਏ। ਇਸ ਸਾਲ ਥੋੜਾ ਮੁਸ਼ਕਿਲ ਹੋ ਸਕਦਾ ਬਟ ਅਗਲੇ ਸਾਲ ਜਿਹੜੀਆਂ ਐਲੋਕੇਸ਼ਨਸ ਹੋਪਫੁਲੀ ਵਧੂਗੀਆਂ ਤੇ ਉਹਦੇ ਵਿੱਚ ਤੁਹਾਡੇ ਚਾਂਸਿਸ ਜਿਹੜੇ ਆ ਉਹ ਇਨਵੀਟੇਸ਼ਨ ਆਉਣ ਦੇ ਕਾਫੀ ਹਾਈ ਹੋ ਚੁੱਕੇ। ਬਟ ਟਿਲ ਦੈਟ ਟਾਈਮ ਇੱਕ ਮੈਂ ਤੁਹਾਨੂੰ ਰਿਕਮੈਂਡੇਸ਼ਨ ਜ਼ਰੂਰ ਦਊਂਗਾ ਕਿ ਗਵਰਨਮੈਂਟ ਦਾ ਜਿਹੜਾ ਪੁਸ਼ ਆ ਅੱਜ ਦੀ ਡੇਟ ਦੇ ਵਿੱਚ ਉਹ ਚਾਹੁੰਦੇ ਆ ਕਿ ਹਰ ਕੋਈ ਬੰਦਾ ਜਿਹੜਾ ਆ ਉਹ ਮਾਈਗ੍ਰੈਂਟ ਜਿਹੜਾ ਆ ਉਹ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਨਾ ਰਹੇ, ਉਹ ਰੀਜਨਲ ਨੂੰ ਪੁਸ਼ ਕਰ ਰਹੇ ਆ। ਸੋ ਦੋ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਣੀਆਂ ਕਿਉਂਕਿ ਇੱਕ ਤਾਂ ਆ ਕਿ ਰੀਜਨਲ ਮਾਈਗ੍ਰੇਸ਼ਨ ਦਾ ਪੁਸ਼ ਤੇ ਦੂਜਾ ਆ ਕਿ ਆਪਣਾ ਜਿਹੜੀ ਬੈਕਲੌਗ ਜਿਹੜਾ ਆ ਆਪਣਾ ਐਪਲੀਕੈਂਟਸ ਦਾ ਉਹ ਬਹੁਤ ਜ਼ਿਆਦਾ ਵੱਧ ਗਿਆ ਇਸ ਸਾਲ ਕਿਉਂਕਿ ਇਨਵੀਟੇਸ਼ਨਸ ਨਹੀਂ ਆਈਆਂ। ਬੈਕਲੌਗ ਵਧਣ ਦਾ ਕੀ ਹੋਣਾ, ਜਿਹੜੇ ਡਿਮਾਂਡ ਆ ਉਹ ਬਹੁਤ ਹਾਈ ਹੋ ਜਾਣੀ ਆ, ਚਾਹੇ ਉਹ 491 ਹੋਵੇ, ਚਾਹੇ 190 ਹੋਵੇ, ਚਾਹੇ 189 ਹੋਵੇ, ਬਟ ਪਲੇਸਿਸ ਐਲੋਕੇਸ਼ਨਸ ਓਨੀਆਂ ਹੀ ਰਹਿਣੀਆਂ। ਇਸ ਸਾਲ ਤਾਂ ਘਟਾਈਆਂ ਆ, ਅਗਰ ਅਗਲੇ ਸਾਲ ਆਪਾਂ ਇਹ ਆਸ ਕਰਦੇ ਹਾਂ ਕਿ ਐਟਲੀਸਟ ਨੋਰਮਲ ਲੈਵਲ ਤੇ ਆ ਜਾਣ, ਅਗਰ ਤਾਂ ਉਸ ਤੋਂ ਜ਼ਿਆਦਾ ਵਧਾ ਦੋਗੇ ਫਿਰ ਤਾਂ ਚਲੋ ਸਾਰਿਆਂ ਨੂੰ ਮਿਲ ਜਾਊਗੀ, ਬਟ ਜੇ ਨੋਰਮਲ ਲੈਵਲ ਤੇ ਵੀ ਆਉਂਦੀਆਂ ਤਾਂ ਐਲੋਕੇਸ਼ਨਸ ਘੱਟ ਹੋਣ ਕਰਕੇ ਡਿਮਾਂਡ ਜ਼ਿਆਦਾ ਹੋਣ ਕਰਕੇ ਇਹ ਹੋ ਜਾਣਾ ਆ ਕਿ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਕ੍ਰਾਈਟੀਰੀਆ ਉਹ ਥੋੜ੍ਹਾ ਸਟ੍ਰਿੰਜੈਂਟ ਹੋ ਸਕਦਾ। ਸਟ੍ਰਿੰਜੈਂਟ ਦੇ ਵਿੱਚ ਇਹੀ ਹੋਣਾ ਕਿ ਰੀਜਨਲ ਵਾਲਿਆਂ ਨੂੰ ਪ੍ਰਾਇਓਰਟੀ ਤੇ ਨਾਲ ਹੀ ਨਾਲ ਜੋ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਪ੍ਰਾਇਓਰਟੀ ਮਿਲੂਗੀ। ਸੋ ਅਗਰ 190 ਜਾਂ 189 ਨਹੀਂ ਵੀ ਹੁੰਦਾ ਤਾਂ ਐਟਲੀਸਟ ਰੀਜਨਲ ਏਰੀਆ ਦੇ ਵਿੱਚ ਆਪਣਾ ਇੱਕ ਬੈਕਅਪ ਜ਼ਰੂਰ ਬਣਾਓ। ਜਦੋਂ ਮੈਂ ਰੀਜਨਲ ਏਰੀਆ ਦਾ ਕਹਿ ਰਿਹਾ ਤਾਂ ਰੀਜਨਲ ਏਰੀਆ ਦਾ ਇਹ ਨਹੀਂ ਮਤਲਬ ਕਿ ਆਪਾਂ ਰੀਜਨਲ ਏਰੀਆ 'ਚ ਜਾ ਕੇ ਰਹਿਣਾ ਸ਼ੁਰੂ ਕਰ ਦਈਏ ਅਤੇ ਕੰਮ ਆਪਾਂ ਸਿਟੀ 'ਚ ਕਰ ਰਹੇ ਹੋਈਏ ਜਾਂ ਆਪਾਂ ਕੰਮ ਉੱਥੇ ਰੀਜਨਲ ਏਰੀਆ 'ਚ ਕਿਸੇ ਹੋਰ ਫੀਲਡ 'ਚ ਕਰ ਰਹੇ ਹੋਈਏ। ਇੱਕ ਰੀਜਨਲ ਏਰੀਆ ਪਲੱਸ ਆਪਣੇ ਹੀ ਫੀਲਡ ਦੇ ਵਿੱਚ ਕੰਮ ਕਰਨਾ ਰੀਜਨਲ ਏਰੀਆ ਦੇ ਵਿੱਚ ਇਹ ਜ਼ਰੂਰੀ ਹੈ ਅਗਰ ਤੁਸੀਂ ਇੱਕ ਲੌਂਗ ਟਰਮ ਬੈਕਅਪ ਪਲਾਨ ਬਣਾ ਕੇ ਚੱਲਣਾ ਹੈ। ਇਹ ਕਹਿਣਾ ਸੌਖਾ ਮੇਰੇ ਲਈ, ਰੀਜਨਲ ਏਰੀਆ ਦੇ ਵਿੱਚ ਜਾਣਾ ਵੀ ਸੌਖਾ ਆ ਬਟ ਉੱਥੇ ਆਪਣੇ ਫੀਲਡ ਦੇ ਵਿੱਚ ਕੰਮ ਲੱਭਣਾ ਔਖਾ, ਮੈਨੂੰ ਪਤਾ ਹੈ ਕਿ ਇਹ ਕਹਿਣਾ ਸੌਖਾ ਕਰਨਾ ਔਖਾ। ਹਾਂਜੀ ਬਟ ਅਗਰ ਆਪਾਂ ਪ੍ਰੋਪਰ ਇੱਕ ਬੈਕਅਪ ਪਲਾਨ ਦੀ ਗੱਲ ਕਰ ਰਹੇ ਹਾਂ ਤਾਂ ਇਹ ਸਭ ਤੋਂ ਵਧੀਆ ਸਟ੍ਰੈਟਜੀ ਹੈਗੀ ਹੈ ਜੀ ਅੱਜ ਦੀ ਡੇਟ ਦੇ ਵਿੱਚ।
ਜੀ ਜੀ ਬਿਲਕੁਲ, ਸੋ ਇਸ ਸਟ੍ਰੈਟਜੀ ਵੱਲ ਧਿਆਨ ਹੁਣ ਤੋਂ ਹੀ ਜੇ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਸੌਖਾ ਹੋ ਸਕਦਾ ਸਭ ਕੁਝ। ਤੇ ਦੋਸਤੋ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਦ ਮਾਈਗ੍ਰੇਸ਼ਨ ਸ਼ੋਅ, ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਜੁੜੇ ਹੋਏ ਨੇ ਰੋਹਿਤ ਮੋਹਨ ਹੁਰੀ, ਤੇ ਤੁਹਾਡੇ ਸਵਾਲ ਅਸੀਂ ਲਗਾਤਾਰ ਸ਼ਾਮਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਨੂੰ ਆਪਣੇ ਸਵਾਲ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਜਾਂ ਫਿਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਭੇਜ ਕੇ। ਇਸ ਤੋਂ ਇਲਾਵਾ ਕਾਲ ਵੀ ਕਰ ਸਕਦੇ ਹੋ ਤੁਸੀਂ 02-8599-2811 ਇਹ ਸਾਡਾ ਫੋਨ ਨੰਬਰ ਹੈ। ਤੇ ਹੁਣ ਵੱਧਦੇ ਹਾਂ ਜੀ ਅਗਲੇ ਸਵਾਲ ਵੱਲ। ਰੋਹਿਤ ਜੀ ਅਗਲਾ ਸਵਾਲ ਜਿਹੜਾ ਦਿਲਜੀਤ ਔਜਲਾ ਹੁਰੀ ਕਰ ਰਹੇ ਨੇ, ਦਿਲਜੀਤ ਔਜਲਾ ਹੁਰੀ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਹੀ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ ਡਨ ਬੈਚਲਰਸ ਆਫ ਇਨਫੋਰਮੇਸ਼ਨ ਸਿਸਟਮ ਮੈਨੇਜਮੈਂਟ ਐਂਡ ਆਈ ਹੈਵ ਡਨ ਪ੍ਰੋਫੈਸ਼ਨਲ ਈਅਰ ਆਲਸੋ ਬੋਥ ਇਨ ਸਿਡਨੀ ਮੈਟਰੋ, ਨੋ ਜੋਬ ਇਨ ਫੀਲਡ ਐਂਡ ਮਾਈ ਟੀਆਰ ਇਜ਼ ਲੈਫਟ ਆਫ 1.3 ਈਅਰਸ, ਨਾਓ ਆਈ ਵਾਂਟ ਟੂ ਮੂਵ ਇਨ ਰੀਜਨਲ, ਵਿਚ ਰੀਜਨਲ ਵਿਲ ਬੀ ਬੈਟਰ ਫਾਰ ਮੀ ਐਂਡ ਵਟ ਆਈ ਨੀਡ ਟੂ ਡੂ, ਕੈਨ ਆਈ ਗੈਟ ਸਮ ਐਡਵਾਈਸ ਵਿਚ ਵਿਲ ਬੀ ਈਜ਼ੀ ਵੇ ਟੂ ਗੈਟ 491 ਇਨ ਐਨੀ ਰੀਜਨਲ।
ਹਾਂਜੀ ਮੈਂ ਇਹਨਾਂ ਦਾ ਕੁਸ਼ਚਨ ਆਨਸਰ ਕਰਨ ਤੋਂ ਪਹਿਲਾਂ ਇੱਕ ਚੀਜ਼ ਨਾ ਮੈਂ ਐਡ ਕਰਨੀ ਚਾਹੂੰਗਾ। ਇੱਕ ਆਈ ਥਿੰਕ ਜੀ ਨੇ ਪੁੱਛਿਆ ਸੀਗਾ ਆਪਣਾ ਕੋਈ ਨਿਊ ਸੋਫਟਵੇਅਰ ਦਾ, ਉਹਨਾਂ ਦੇ 90 ਪੁਆਇੰਟ ਸੀਗੇ, ਮੇਰੇ ਦਿਮਾਗ 'ਚ ਜਸਟ ਟਰਾਈ ਕੀਤਾ ਕਿ ਅਗਰ 90 ਪੁਆਇੰਟ ਇਹਦਾ ਮਤਲਬ ਉਹਨਾਂ ਨੇ 8 ਈਚ ਲਿੱਤੇ ਹੋਏ ਆ ਜਾਂ ਆਇਲਸ ਵਿੱਚ ਜਾਂ ਪੀਟੀ 79 ਈਚ। ਸੋ ਇੱਕ ਨਾ ਆਪਾਂ ਅਪਡੇਟ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ ਪੀਟੀ ਜਿਹੜਾ ਆਪਣਾ ਸਕੋਰ ਜਿਹੜਾ ਆ ਉਹਨਾਂ ਨੇ ਚੇਂਜ ਕੀਤਾ ਵੈਬਸਾਈਟ ਤੇ, ਤਾਂ ਪਲੀਜ਼ ਮੁਹੰਮਦ ਜੀ ਆਪਣਾ ਇੱਕ ਤੁਸੀਂ ਵੀ ਜ਼ਰੂਰ ਆਪਣੀ ਅਪਡੇਟ ਦੇਖਿਓ ਡਿਪਾਰਟਮੈਂਟ ਵੱਲੋਂ ਕੀ ਅਪਡੇਟ ਆਊਗੀ ਇਹਦੇ ਬਾਰੇ ਕਿ ਉਹਦੇ ਵਿੱਚ ਤੁਸੀਂ ਇਨਕਲੂਡ ਹੋ ਰਹੇ ਹੋ ਜਾਂ ਐਕਸਕਲੂਡ ਹੋ ਰਹੇ ਹੋ, ਤਾਂ ਉਸ ਹਿਸਾਬ ਨਾਲ ਆਪਣਾ ਅੱਗੇ ਦਾ ਪਲਾਨ ਬਣਾ ਕੇ ਚੱਲਿਓ ਪਲੀਜ਼। ਇਹ ਮੈਂ ਚੀਜ਼ ਜਿਹੜੀ ਸੀ ਮੈਂ ਸ਼ੇਅਰ ਕਰਨਾ ਐਡ ਕਰਨਾ ਚਾਹੁੰਦਾ ਸੀਗਾ ਤਾਂ ਉਹਦੇ ਬਾਰੇ ਜ਼ਰੂਰ ਦੇਖਿਓ ਪਲੀਜ਼। ਤੇ ਹੁਣ ਆਪਾਂ ਆਉਂਦੇ ਹਾਂ ਦਿਲਜੀਤ ਜੀ ਦੇ ਕੁਐਸਚਨ ਤੇ। ਦੇਖੋ ਦਿਲਜੀਤ ਜੀ, ਇਨਫੋਰਮੇਸ਼ਨ ਸਿਸਟਮ ਦੇ ਵਿੱਚ ਆਪਾਂ ਅਗਰ ਗੱਲ ਕਰੀਏ, ਮੈਂ ਹੁਣੇ ਪਹਿਲਾਂ ਵੀ ਗੱਲ ਕਰਕੇ ਹਟਿਆ ਸੀ ਕਿ ਆਪਾਂ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ, ਹਾਂਜੀ, ਆਪਣੇ ਫੀਲਡ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਕਿਹਾ ਕਿ ਜੋਬ ਨਹੀਂ ਆ ਫੀਲਡ ਦੇ ਵਿੱਚ, ਸਪੈਸ਼ਲੀ ਇਨਫੋਰਮੇਸ਼ਨ ਸਿਸਟਮ ਦੀ ਗੱਲ ਕਰੀਏ, ਇਹ ਤਾਂ ਇਨਫੈਕਟ ਮੈਟਰੋਸ ਦੇ ਵਿੱਚ ਜੋਬ ਜਿਹੜਾ ਆ ਉਹ ਫਾਇੰਡ ਕਰਨਾ ਬਹੁਤ ਟਫ ਆ ਇਹਦੇ ਵਿੱਚ, ਤੇ ਖਾਸ ਕਰ ਰੀਜਨਲ ਏਰੀਆ ਚ ਤਾਂ ਮੈਂ ਕੀ ਰਿਕਮੈਂਡੇਸ਼ਨ ਦੇਵਾਂ ਕਿ ਤੁਸੀਂ ਉੱਥੇ ਜਾ ਕੇ ਜੋਬ ਫਾਇੰਡ ਕਰੋ। ਡਿਪਾਰਟਮੈਂਟ ਤਾਂ ਇਹੀ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੀਜਨਲ ਮਾਈਗ੍ਰੇਸ਼ਨ ਪੁਸ਼ ਆ, ਤੇ ਰੀਜਨਲ ਮਾਈਗ੍ਰੇਸ਼ਨ ਵਾਲਿਆਂ ਨੇ ਵੀ ਇਹ ਜ਼ਿਆਦਾ ਇਹੀ ਕਰਨਾ ਆ ਕਿਉਂਕਿ ਡਿਮਾਂਡ ਜ਼ਿਆਦਾ ਹੋਣੀ ਆ, ਤੇ ਉਹਨਾਂ ਨੇ ਪ੍ਰੈਫਰੈਂਸ ਉਹਨਾਂ ਨੂੰ ਦੇਣੀ ਹੈ ਕਿ ਜਿਹਨਾਂ ਨੇ ਆਪਣੇ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਆ। ਤੁਸੀਂ ਰੀਜਨਲ ਏਰੀਆ ਚ ਮੂਵ ਹੋਣ ਦਾ ਕੁਐਸਚਨ ਪੁੱਛ ਰਹੇ ਹੋ ਕਿਹੜੇ ਚ ਹੋਣਾ, ਦੇਖੋ ਕਿਹੜੇ ਚ ਹੋਣਾ ਇਹ ਜ਼ਿਆਦਾ ਮੈਟਰ ਨਹੀਂ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ। ਰੀਜਨਲ ਹਰ ਜਗ੍ਹਾ ਹੀ ਪ੍ਰੈਫਰੈਂਸ ਦਿੱਤੀ ਜਾਊਗੀ, ਬਟ ਤੁਸੀਂ ਉਸ ਰੀਜਨਲ ਏਰੀਆ ਦੇ ਵਿੱਚ ਮੂਵ ਕਰੋ ਜਿੱਥੇ ਤੁਹਾਨੂੰ ਆਪਣੇ ਫੀਲਡ ਦੇ ਵਿੱਚ ਜੋਬ ਮਿਲ ਸਕਦੀ ਆ, ਕਿਉਂਕਿ ਤੁਹਾਡੇ ਲਈ ਜੋਬ ਫਾਇੰਡ ਕਰਨਾ ਮੇਨ ਪ੍ਰਾਇਓਰਿਟੀ ਆ, ਇਨਸਟੈਡ ਆਫ ਕਿ ਕਿਹੜੇ ਰੀਜਨਲ ਏਰੀਆ ਦੇ ਵਿੱਚ ਐਟ ਦਾ ਮੂਮੈਂਟ ਮੂਵ ਹੋਈਏ। ਤੁਸੀਂ ਚਾਹੇ ਸਾਊਥ ਆਸਟ੍ਰੇਲੀਆ ਆਊਟ ਰੀਜਨਲ ਜਾਂ ਨਿਊ ਸਾਊਥ ਵੇਲਸ ਫਾਇੰਡ ਆਊਟ ਕਰ ਲਓ, ਜਾਂ ਵਿਕਟੋਰੀਆ ਦੇ ਰੀਜਨਲ ਏਰੀਆ ਚ ਫਾਇੰਡ ਕਰ ਲਓ, ਜਾਂ ਤਸਮਾਨੀਆ ਚ, ਬਟ ਆਪਣੇ ਫੀਲਡ ਦੇ ਵਿੱਚ ਜੋਬ ਹੋਣੀ ਜ਼ਰੂਰੀ ਆ, ਕਿਉਂਕਿ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਗਿਆ ਕਿ ਆਪਣੇ ਫੀਲਡ ਦੇ ਵਿੱਚ ਜੋਬ ਨਹੀਂ ਕਰ ਰਹੇ ਤੁਸੀਂ, ਤਾਂ ਉਹਦਾ ਸ਼ਾਇਦ ਤੁਹਾਨੂੰ ਕੋਈ ਵੀ ਐਡਵਾਂਟੇਜ ਫਿਊਚਰ ਦੇ ਵਿੱਚ ਨਾ ਮਿਲੇ, ਤਾਂ ਤੁਸੀਂ ਇਹ ਕਹੋਗੇ ਕਿ ਫਿਰ ਮੈਨੂੰ ਫਾਇਦਾ ਕੀ ਹੋਇਆ ਸੀ ਰੀਜਨਲ ਏਰੀਆ ਦੇ ਵਿੱਚ ਮੂਵ ਹੋਣ ਦਾ। ਸੋ ਸੇਮ ਥਿੰਗ ਮੈਂ ਫਿਰ ਕਹੂੰਗਾ, ਮੇਰੇ ਲਈ ਈਜ਼ੀ ਆ ਕਹਿਣਾ, ਬਟ ਰੀਜਨਲ ਏਰੀਆ ਦੇ ਵਿੱਚ ਟਰਾਈ ਕਰੋ ਤੁਹਾਨੂੰ ਜੋਬ ਮਿਲੇ। ਅਗਰ ਰੀਜਨਲ ਏਰੀਆ ਦੇ ਨਹੀਂ ਮਿਲਦੀ ਤਾਂ ਐਟਲੀਸਟ ਮੈਟਰੋਸ ਤੇ ਕਿਤੇ ਆਪਣੀ ਜੋਬ ਜ਼ਰੂਰ ਆਪਣੇ ਫੀਲਡ ਦੇ ਵਿੱਚ ਸਟਾਰਟ ਕਰੋ, ਕੁਛ ਸਟਾਰਟ ਜ਼ਰੂਰ ਕਰੋ ਕਿਤੋਂ ਨਾ ਕਿਤੋਂ, ਉਹ ਵੀ ਆਪਣੇ ਫੀਲਡ ਦੇ ਵਿੱਚ, ਤਾਂ ਹੀ ਤੁਹਾਨੂੰ ਅੱਗੇ ਜਾ ਕੇ ਇਹਦਾ ਕੋਈ ਬੈਨੀਫਿਟ ਹੋ ਸਕਦਾ।
ਬਿਲਕੁਲ, ਤੇ ਇਸ ਤੋਂ ਬਾਅਦ ਨਵੀਂ ਗਿੱਲ ਪੁੱਛ ਰਹੇ ਨੇ ਐਨੀ ਅਪਡੇਟ ਫੋਰ, ਕਹਿੰਦੇ ਵਿਕਟੋਰੀਆ 491।
ਦੇਖੋ ਨਵੀ ਜੀ, ਐਟ ਦਾ ਮੂਮੈਂਟ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵਿਕਟੋਰੀਆ ਨੇ ਕੋਈ ਵੀ ਐਲੋਕੇਸ਼ਨਸ ਬਾਰੇ ਹਲੇ ਨਹੀਂ ਦੱਸਿਆ ਆ ਕਿ ਸਾਨੂੰ ਕਿੰਨੀ ਕੁ ਮਿਲੀ ਆ, ਤਾਂ ਆਪਾਂ ਕਿਹੜੀਆਂ ਲਿਸਟਾਂ ਨਵੀਆਂ ਲੈ ਕੇ ਆ ਰਹੇ ਹਾਂ। ਹਲੇ ਉਹ ਸਿਰਫ ਜਿਹੜਾ ਆ ਉਹ ਇੰਟਰਮ ਐਲੋਕੇਸ਼ਨ ਤੇ ਕੰਮ ਕਰਦੇ ਪਏ ਆ, ਤੇ ਇੰਟਰਮ ਐਲੋਕੇਸ਼ਨ ਦੇ ਵਿੱਚ ਵੀ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਆ। ਹੋਪਫੁਲੀ ਜਲਦੀ ਹੀ ਅਪਡੇਟ ਆਊਗੀ 491 ਦੀ ਵੀ, 3590 ਦੀ ਵੀ, ਬਟ ਕਿਉਂਕਿ ਦਸੰਬਰ ਆ ਗਿਆ ਹੈ ਤਾਂ ਹੁਣ ਉਹ ਕ੍ਰਿਸਮਿਸ ਹੋਲੀਡੇਜ਼ ਸ਼ੁਰੂ ਹੋਣ ਦੀਆਂ, ਕਿਉਂਕਿ ਇੰਨਾ ਪਤਾ ਹੀ ਆ ਜਿਹੜੇ ਡਿਪਾਰਟਮੈਂਟਸ ਕੰਮ ਕਰਦੇ ਆ ਹੁਣੀ ਉਸੀ ਮਾਹੌਲ 'ਚ ਜਾ ਰਿਹਾ, ਈਵਨ ਤੋਂ ਲੋਕਡਾਊਨ ਦੇ ਵਿੱਚੋਂ ਬਾਹਰ ਆਏ ਆ, ਤਾਂ ਹੁਣੀ ਇਹਨਾਂ ਨੇ ਉਹ ਕ੍ਰਿਸਮਿਸ ਹੋਲੀਡੇਜ਼ ਬਾਰੇ ਕਹਿਣਾ ਸ਼ੁਰੂ ਕਰਤਾ ਹੈ। ਸੋ ਉਹ ਤੋਂ ਪਹਿਲਾਂ ਅਪਡੇਟ ਜਿਹੜੀ ਆ ਉਹ ਆਉਣੀ ਚਾਹੀਦੀ ਆ। ਅਗਰ ਆਈਡਲੀ ਦੇਖੀ ਕਿ ਆਲਰੇਡੀ 10 ਸਾਲ ਨਿਕਲ ਗਿਆ, ਤਾਂ ਹਲੇ ਸਟੇਟਸ ਵੱਲੋਂ ਕੋਈ ਵੀ ਅਪਡੇਟ ਨਹੀਂ ਹੈਗੀ ਕੀ ਆ ਲੋਕੇਸ਼ਨ ਆ ਕੀ ਨਹੀਂ ਆ। ਸੋ ਆਉਣੀ ਜਲਦੀ ਚਾਹੀਦੀ, ਅਗਰ ਨਹੀਂ ਆਈ ਤਾਂ ਜਨਵਰੀ 'ਚ ਡੈਫੀਨੇਟਲੀ ਇਹਦੇ ਬਾਰੇ ਅਪਡੇਟ ਜ਼ਰੂਰ ਆਊਗੀ
ਜੀ। ਤੇ ਅਗਲਾ ਸਵਾਲ ਸੰਜੀਤ ਕੌਰ ਕਰ ਰਹੇ ਨੇ, ਸੰਜੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਸੰਜੀਤ ਪੁੱਛ ਰਹੇ ਨੇ, ਸਰ ਵਟ ਅਬਾਊਟ ਮਾਸਟਰਸ ਇਨ ਟੀਚਿੰਗ ਵਿਦ 4 to 5 ਈਅਰਸ ਐਕਸਪੀਰੀਅੰਸ ਇਨ ਇੰਡੀਆ।
ਦੇਖੋ ਜੀ, ਆਪਾਂ ਜਦੋਂ ਟੀਚਿੰਗ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਭ ਤੋਂ ਬੜੀ ਚੀਜ਼ ਹੁੰਦੀ ਹੈ ਕਿ ਸਕਿੱਲ ਅਸੈਸਮੈਂਟ ਲੈਣੀ। ਸਕਿੱਲ ਅਸੈਸਮੈਂਟ ਲਈ ਇੰਗਲਿਸ਼ ਦੀ ਰਿਕੁਆਇਰਮੈਂਟ ਬਹੁਤ ਹੈਗੀ ਆ, ਤੇ ਉਹਨਾਂ ਦਾ ਆਪਣਾ ਇੱਕ ਉਹ ਹੈਗਾ ਹੈ ਕਿ ਤੁਸੀਂ ਉਹ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਜੋਬ ਐਕਸਪੀਰੀਅੰਸ ਕਿੰਨਾ ਆ, ਉਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਆ, ਤੇ ਨਾਲ ਨਾਲ ਜਿਹੜੀ ਆਪਾਂ ਸਟੱਡੀ ਕੀਤੀ ਆ ਉਹ ਕਿੰਨੀ ਕੁ ਰੈਲੇਵੈਂਟ ਹੈਗੀ ਆ। ਸੋ ਇਹ ਚੀਜ਼ਾਂ ਦੇਖਦੇ ਹੋਏ ਉਹ ਆਪਣਾ ਕਿ ਫਸਟ ਸਕਿੱਲ ਅਸੈਸਮੈਂਟ, ਸਕਿੱਲ ਅਸੈਸਮੈਂਟ ਤੋਂ ਬਾਅਦ ਫਿਰ 490 ਜਾਂ 491 ਦੀ ਗੱਲ ਆਉਂਦੀ ਹੈ। ਸੋ ਦੋ ਚੀਜ਼ਾਂ ਹੈ ਇਹਦੇ ਵਿੱਚ ਕਿ ਅਗਰ ਆਪਾਂ ਸਕਿੱਲ ਅਸੈਸਮੈਂਟ ਲਈ ਐਲੀਜੀਬਲ ਹੁੰਦੇ ਹਾਂ, ਆਪਣੀ ਇੰਗਲਿਸ਼ ਲੈਂਗੁਏਜ ਜਿਹੜੀ ਆ ਉਹ ਹਾਈ ਦੇ ਵਿੱਚ ਸਿਰਫ ਆਇਲਸ ਐਪੀਟੀ ਐਕਸੈਪਟ ਨਹੀਂ ਹੁੰਦਾ, ਔਰ ਆਇਲਸ ਬੈਂਡ ਨੇ ਥੋੜ੍ਹੇ ਮੁਸ਼ਕਿਲ ਟੂ ਪੀਟੀ। ਸੋ ਉਹ ਚੀਜ਼ਾਂ ਦੇਖਦੇ ਹੋ ਕਿ ਆਪਾਂ ਸਕਿੱਲ ਅਸੈਸਮੈਂਟ ਕਰਾ ਲਈਏ, ਉਸ ਤੋਂ ਬਾਅਦ ਆਪਣੇ ਕਿੰਨੇ ਪੁਆਇੰਟਸ ਬਣਦੇ ਆ, 1891 ਜਾਂ ਆਪਾਂ 190 ਦੇਖਦੇ ਹਾਂ ਜਾਂ ਫਿਰ 491 ਦੇਖਦੇ ਹਾਂ, ਉਹ ਉੱਤੇ ਡਿਪੈਂਡ ਕਰੂਗਾ।
ਠੀਕ, ਤੇ ਇਸ ਤੋਂ ਬਾਅਦ ਮੁਹੰਮਦ ਅਲੀ ਹੁਰੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਰੋਹਿਤ ਜੀ ਤੁਹਾਡਾ
ਮੋਸਟ ਵੈਲਕਮ ਜੀ।
ਯਾਕੂਬ ਹੁਰੀ ਵੀ, ਯਾਕੂਬ ਉਮੇਰ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਵੀ ਧੰਨਵਾਦ ਕੀਤਾ, ਕਹਿੰਦੇ ਥੈਂਕਸ ਫਾਰ ਯੋਰ ਆਨਸਰ। Is it true that one cannot lodge any other visa after 491 grant? Also processing time we puch rahe ne 491 visa de bare.
Dekho ji, eh bilkul sahi hai, agar tu 491 grant ho janda hai fir saadi eligibility nahi ਹੈ ਕਿ ਆਪਾਂ 190 ਜਾਂ 189 ਜਾਂ ਕੋਈ ਵੀ ਪਾਟਨ ਵੀਜ਼ਾ ਵਾ ਨਹੀਂ ਆਪਾਂ ਪਾ ਸਕਦੇ, ਕਿਉਂਕਿ ਪਹਿਲਾਂ 489 ਦੇ ਵਿੱਚ ਆਹ ਚੀਜ਼ ਨਹੀਂ ਹੁੰਦੀ ਸੀ। 489 ਆਉਣ ਤੋਂ ਬਾਵਜੂਦ ਵੀ ਆਪਾਂ ਫਰੀ ਹੁੰਦੇ ਸੀ ਕੋਈ ਹੋਰ ਵੀਜ਼ਾ ਪਾਉਣ ਲਈ, ਚਾਹੇ ਆਪਾਂ 189 ਪਾ ਲਈਏ ਜਾਂ 190 ਕੋਈ ਵੀ ਵੀਜ਼ਾ ਪਾ ਸਕਦੇ ਸੀ। ਬਟ 491 ਚ ਜਦੋਂ ਇੰਟਰੋਡਕਸ਼ਨ ਹੋਈ ਉਸੀ ਵੇਲੇ ਉਹਨਾਂ ਨੇ ਨਾਲ ਆ ਕੰਡੀਸ਼ਨ ਰੱਖਤੀ ਕਿ ਜੋ ਜਿਸ ਨੂੰ ਵੀ ਆਹ ਵੀਜ਼ਾ ਗ੍ਰਾਂਟ ਹੋਊਗਾ ਉਹ ਜਿਹੜਾ ਆ ਉਹ ਇਨਐਲੀਜੀਬਲ ਹੋਊਗਾ ਦੂਸਰੀ ਬਾਕੀ ਐਪਲੀਕੇਸ਼ਨ ਪਾਉਣ ਲਈ। ਸੋ ਵਾਂਸ 491 ਤੁਹਾਡਾ ਗ੍ਰਾਂਟ ਹੋ ਗਿਆ ਤਾਂ ਤੁਹਾਨੂੰ ਫੋਰਚੂਨੇਟਲੀ ਔਰ ਅਨਫੋਰਚੂਨੇਟਲੀ 3 ਸਾਲ ਜਿਹੜਾ ਓਰੀਜਨਲ ਏਰੀਆ ਦੇ ਵਿੱਚ ਰਹਿਣਾ ਹੀ ਪੈਣਾ ਹੈ, ਤਾਂ ਉਸ ਤੋਂ ਬਾਅਦ ਹੀ ਤੁਹਾਡੀ ਐਲੀਜੀਬਿਲਿਟੀ ਬਣੇਗੀ। ਹੁਣ ਪ੍ਰੋਸੈਸਿੰਗ ਟਾਈਮ ਜਿਹੜਾ ਆ, ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਡਿਪਾਰਟਮੈਂਟ ਜਦੋਂ ਸਟਾਰਟ ਹੋ ਕੀਤਾ ਸੀਗਾ ਨਵੰਬਰ ਚ ਆਇਆ ਸੀ, ਪਿਛਲੇ ਸਾਲ ਜਦੋਂ ਨਵਾਂ ਨਵਾਂ ਵੀਜ਼ਾ ਆਇਆ ਸੀ ਉਸ ਵੇਲੇ ਡਿਪਾਰਟਮੈਂਟ ਇੱਦਾਂ ਕਹਿੰਦਾ, ਡਿਪਾਰਟਮੈਂਟ ਬਹੁਤ ਜ਼ਿਆਦਾ ਅਗਰੈਸਿਵ ਸੀ ਇਹਨੂੰ ਲੈ ਕੇ, ਰੀਜਨਲ ਮਾਈਗ੍ਰੇਸ਼ਨ ਪੁਸ਼ ਨੂੰ ਲੈ ਕੇ 491 ਆਪਾਂ ਬਹੁਤ ਜਲਦੀ ਗ੍ਰਾਂਟ ਕਰਨਾ, ਸਟਾਰਟਿੰਗ ਦੇ ਵਿੱਚ 15 ਦਿਨ ਦੇ ਵਿੱਚ ਵੀਜ਼ਾ, 1 ਮਹੀਨੇ ਦੇ ਵਿੱਚ ਵੀਜ਼ਾ, ਬਹੁਤ ਜਲਦੀ ਜਲਦੀ ਵੀਜ਼ਾ ਆਏ, ਚਾਹੇ ਕ੍ਰਿਟੀਕਲ ਸੈਕਟਰ ਨੋਨ ਕ੍ਰਿਟੀਕਲ ਸੈਕਟਰ ਤਾਂ ਸੀਗਾ ਨਹੀਂ ਉਸ ਵੇਲੇ ਕਿਉਂਕਿ ਕੋਵਿਡ ਦਾ ਇੰਨਾ ਇੰਪੈਕਟ ਨਹੀਂ ਸੀ। ਸੋ ਬਟ ਜਦੋਂ ਆਹ ਫੈਬਰਰੀ ਐਂਡ ਜਾਂ ਮਾਰਚ ਤੋਂ ਜਿਹੜੀਆਂ ਫਾਈਲਾਂ ਪਈਆਂ ਆ ਉਹਨੂੰ ਫਿਰ ਡਿਪਾਰਟਮੈਂਟ ਜਿਹੜਾ ਆ ਕੋਵਿਡ 19, ਜਿਹਨੂੰ ਕਹਿੰਦੇ ਕਿ ਕੋਵਿਡ 19 ਕਰਕੇ ਪ੍ਰੋਸੈਸਿੰਗ ਸਲੋ ਆ, ਸਾਨੂੰ ਨਾ ਪੁੱਛੋ ਕੁਛ ਵੀ ਡਿਲੇਜ਼ ਹੋ ਸਕਦੀਆਂ, ਉਸ ਤੋਂ ਬਾਅਦ ਫਾਈਲਾਂ ਉਹਨਾਂ ਨੇ ਹੋਲਡ ਤੇ ਰੱਖ ਕੇ ਬੈਠੇ ਹੋਏ ਆ। ਹੁਣ ਕੀ ਪ੍ਰੋਸੈਸਿੰਗ ਟਾਈਮ ਹੈ ਜੇ ਮੈਂ ਤੁਹਾਨੂੰ ਕਹਿੰਦਾ 8 ਤੋਂ 12 ਮਹੀਨੇ ਆ, ਇਹ ਇੱਕ ਵਹਿਮੀ ਮੇਰੀ ਅਪਰੋਕਸੀਮੇਸ਼ਨ ਹੀ ਦੱਸੂਗਾ, ਹਲੇ ਵੀ ਕੁਛ ਵੀ ਆਈਡੀਆ ਨਹੀਂ ਹੈ ਕਿ ਇਹ ਫਾਈਲਾਂ ਜਿਹੜੀਆਂ ਆ 491 ਵਾਲੀਆਂ ਇਹ ਕਦੋਂ ਖੁੱਲੂਗੀਆਂ, ਕਿ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਇਹ ਪ੍ਰੋਸੈਸ ਕਰੂਗੇ ਜਾਂ ਨਹੀਂ ਕਰੂਗੇ, ਇਹਦੇ ਬਾਰੇ ਕੋਈ ਆਈਡੀਆ ਨਹੀਂ, ਕਿਉਂਕਿ ਨੰਬਰ ਐਲੋਕੇਸ਼ਨ ਜਿਹੜੀਆਂ ਇਸ ਸਾਲ ਦੀਆਂ ਘੱਟ ਆ, ਪ੍ਰਾਇਓਰਿਟੀ ਵਾਲੇ ਨੂੰ ਕਹਿੰਦੇ ਆਪਾਂ ਉਹ ਦੇਣੀ ਆ, ਵੀਜ਼ਾ ਦੇਣੇ ਆ, ਕਦੇ ਇਹ ਨਾ ਹੋਵੇ ਕਿ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰਦੇ ਕਰਦੇ ਇਹਨਾਂ ਦੀ ਐਲੋਕੇਸ਼ਨ ਐਗਜ਼ੌਸਟ ਹੋ ਜਾਣ, ਫਿਰ ਅਪ੍ਰੈਲ ਮੇ ਦੇ ਵਿੱਚ ਜਾ ਕੇ ਤਾਂ ਵੈਸੇ ਹੀ ਸਲੋ ਹੋ ਜਾਂਦੇ ਆ, ਕਿ 2-3 ਮਹੀਨੇ ਅਗਰ ਨਹੀਂ ਪ੍ਰੋਸੈਸ ਹੋਇਆ ਤਾਂ ਇਹ ਵੀ ਹੋ ਸਕਦਾ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਚਲ ਜਾਵੇ।
ਜੀ, ਤੇ ਇਸ ਤੋਂ ਬਾਅਦ ਅਗਲੇ ਜਿਹੜੇ ਸਾਡੇ ਨਾਲ ਫੇਸਬੁੱਕ ਵੀਵਰ ਜੁੜੇ ਨੇ, ਨੇਹਾ ਕੌਸ਼ਲ। ਨੇਹਾ ਕੌਸ਼ਲ ਪੁੱਛ ਰਹੇ ਨੇ, ਕਹਿੰਦੇ ਸਰ ਆਈ ਹੈਵ ਲੌਜ ROISRN NEC with 70 points in Victoria in September. I haven't heard anything from department yet, but one of friends got invitation even with 65 points with aged care. They inane ENSCO code de ਵਿੱਚ ਸ਼ਾਇਦ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ 65 ਪੁਆਇੰਟਸ ਦੇ ਨਾਲ ਇਨਵੀਟੇਸ਼ਨ ਲਿਆ ਇਹਨਾਂ ਦੀ ਦੋਸਤ ਨੇ। ਸੋ ਆਈ ਐਮ ਕਰੰਟਲੀ ਵਰਕਿੰਗ ਐਜ਼ RN ਇਨ ਏਜਡ ਕੇਅਰ। ਸ਼ੁੱਡ ਆਈ ਅਪਡੇਟ ਮਾਈ ਸਕਿੱਲ ਅਸੈਸਮੈਂਟ ਟੂ ਏਜਡ ਕੇਅਰ ਨਰਸ ਔਰ ਸ਼ੁੱਡ ਆਈ ਵੇਟ ਫਾਰ ਨਾਓ? ਪਲੀਜ਼ ਕਹਿੰਦੇ ਐਡਵਾਈਸ।
ਦੇਖੋ, ਆਪਾਂ ਗੱਲ ਕਰੀ ਅਗਰ ਇਨਵੀਟੇਸ਼ਨ ਦੀ, ਜਿਹੜੀ ਤੁਹਾਡੀ EOI ਆ RN NEC 70 ਪੁਆਇੰਟਸ ਨੇ, ਅਗਰ ਤੁਸੀਂ ਰਿਕੁਆਇਰਮੈਂਟ ਫੁੱਲੀ ਕਰ ਰਹੇ ਹੋ, ਅਗਰ ਤੁਸੀਂ 6 ਮਹੀਨੇ ਵਿਕਟੋਰੀਆ ਦੇ ਵਿੱਚ ਕੰਮ ਕੀਤਾ ਹੋਇਆ ਆ, ਤਾਂ ਤੁਹਾਡੇ ਚਾਂਸਿਸ ਜਿਹੜੇ ਆ ਉਹ ਡੈਫੀਨੇਟਲੀ ਹੋਣੇ ਚਾਹੀਦੇ ਸੀ ਇਨਵੀਟੇਸ਼ਨ ਆਉਂਦੇ। ਆਮ ਨੋਟ ਸ਼ੋਰ ਕਿ ਕਿਉਂ ਨਹੀਂ ਆਈ, ਬਾਕੀ ਕਿਉਂਕਿ RNs ਦੀ ਜਿੰਨੀ ਵੀ ਅਲੱਗ ਅਲੱਗ ਕੈਟੇਗਰੀਜ਼ ਆ, ਇਹ ਜ਼ਰੂਰ ਹੈ ਕਿਉਂਕਿ ਏਜਡ ਕੇਅਰ ਦੇ ਵਿੱਚ ਜੋ ਹੋਇਆ ਸੀਗਾ ਕੋਵਿਡ 19 ਕਾਰਨ, ਕੋਈ ਵੀ ਜ਼ਿਆਦਾ ਵਰਕਰ ਜਿਹੜੇ ਸੀ ਉਹ ਇਨਕਲਾਈਨ ਨਹੀਂ ਸੀ ਉੱਥੇ ਕੰਮ ਕਰਨ ਲਈ, ਤੇ ਉੱਥੇ ਵਰਕਰਸ ਦੀ ਸ਼ਾਰਟੇਜ ਸੀਗੀ, ਤਾਂ ਉਸ ਕਰਕੇ ਉਹਨਾਂ ਨੂੰ ਇਨਵੀਟੇਸ਼ਨ ਮੇ ਬੀ ਪ੍ਰਾਇਓਰਟੀ ਜਿਹੜੀ ਆ ਵਿਕਟੋਰੀਆ ਸਟੇਟ ਨੇ ਦਿੱਤੀ ਹੋਵੇ। ਬਟ ਅੱਜ ਦੀ ਡੇਟ ਦੇ ਵਿੱਚ ਕੀ ਤੁਸੀਂ ਉਹਨੂੰ ਅਪਡੇਟ ਕਰਾਓ? ਮੈਨੂੰ ਏਦਾਂ ਦਾ ਕੋਈ ਲੱਗ ਨਹੀਂ ਰਿਹਾ ਕਿ ਉਹਦੀ ਲੋੜ ਹੈਗੀ ਹੈ ਕਿ ਆਪਾਂ ਆਪਣੀ ਸਕਿੱਲ ਅਸੈਸਮੈਂਟ ਅਪਡੇਟ ਕਰੀਏ, ਪਰ ਤੁਸੀਂ ਕਰਾਉਣਾ ਵੀ ਚਾਹੁੰਦੇ ਉਹਦੇ ਵਿੱਚ ਕੋਈ ਵੀ ਨੈਗੇਟਿਵ ਨਹੀਂ ਹੈ। ਤੁਸੀਂ ਅਗਰ ਆਪਣੀ ਸਕਿੱਲ ਅਸੈਸਮੈਂਟ ਅਪਡੇਟ ਕਰਾ ਕੇ ਏਜ ਕੇਅਰ ਲੈਣਾ ਚਾਹੁੰਦੇ ਲੈ ਸਕਦੇ ਹੋ, ਬਟ ਆਪਣਾ ਉਹਦੇ ਵਿੱਚ ਆਪਾਂ ਨੂੰ ਐਸ ਫਰੋਮ ਮਾਈਗ੍ਰੇਸ਼ਨ ਪਰਸਪੈਕਟਿਵ ਕੋਈ ਵੀ ਨੈਗੇਟਿਵ ਨਹੀਂ ਹੈਗਾ। ਸੋ ਗੋ ਹੈਡ ਵਿਦ ਦੈਟ, ਉਹ ਲੈ ਲਓ। ਬਟ ਮੈਨੂੰ ਜਿਹੜਾ ਆ ਉਹ ਪੂਰੀ ਆਸ ਹੈਗੀ ਆ ਕਿ ਤੁਹਾਡੇ ਜਿਹੜੀ ਆ ਇਨਵੀਟੇਸ਼ਨ ਜਿਹੜੀ ਆ ਵਿਕਟੋਰੀਆ ਸਟੇਟ ਤੋਂ ਆਉਣੀ ਚਾਹੀਦੀ ਆ ਰਜਿਸਟਰਡ ਨਰਸ ਦੀ, ਕਿਉਂਕਿ ਕ੍ਰਿਟੀਕਲ ਸੈਕਟਰਸ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ, ਤਾਂ ਜਿੱਦਾਂ ਵੀ ਨਵੀਂ ਐਲੋਕੇਸ਼ਨ ਆਊਗੀ ਉਹਦੇ ਵਿੱਚ ਵੀ ਦਿੱਤੀ ਜਾਣੀ ਹੈ, ਤਾਂ ਜਿੱਦਾਂ ਹੀ ਨਵੀਂ ਐਲੋਕੇਸ਼ਨ ਆਊਗੀਆਂ ਮੇ ਬੀ ਅੱਜ ਦੀ ਡੇਟ 'ਚ ਇਹ ਹੋ ਰਿਹਾ ਕਿ ਉਹਨਾਂ ਕੋਲ ਐਲੋਕੇਸ਼ਨ ਘੱਟ ਆ, ਤਾਂ ਥੋੜੇ ਪਿਕ ਐਂਡ ਚੂਜ਼ ਕਰ ਰਹੇ ਆ ਪੇਸ਼ੈਂਟਸ, ਆਉਣ ਤੋਂ ਬਾਅਦ ਤੁਹਾਡੀ ਜਿਹੜੀ ਆ ਇਨਵੀਟੇਸ਼ਨ ਜ਼ਰੂਰ ਆ ਸਕਦੀ ਹੈ।
ਠੀਕ, ਤੇ ਇਸ ਤੋਂ ਬਾਅਦ ਅੱਗੇ ਗਗਨਦੀਪ ਕੌਰ ਜੁੜੇ ਹੋਏ ਨੇ ਸਾਡੇ ਨਾਲ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਗਗਨਦੀਪ ਪੁੱਛ ਰਹੇ ਨੇ, ਕਹਿੰਦੇ ਸਰ AT ਪ੍ਰੋਸੈਸਿੰਗ ਟਾਈਮ ਐਡੀਲੇਡ ਇਨ 187 ਵੀਜ਼ਾ ਦੇ ਲਈ ਕੀ ਇਸ ਵੇਲੇ ਚੱਲ ਰਿਹਾ?
ਦੇਖੋ, 187 ਵੀਜ਼ਾ ਲਈ ਫੋਰ ਸਮ ਰੀਜ਼ਨ ਜਿਹੜਾ ਆ AAT ਚਾਹੇ ਐਡੀਲੇਡ ਹੋਵੇ ਚਾਹੇ ਬਾਕੀ ਸਟੇਟਸ ਦੀ ਗੱਲ ਕਰੀਏ, ਟਾਈਮ ਪ੍ਰੋਸੈਸਿੰਗ ਉਹਨਾਂ ਦਾ ਕਾਫੀ ਹਾਈ ਆ। ਆਈ ਡੋਂਟ ਨੋ ਕਿਆ ਰੀਜ਼ਨ ਹੋ ਸਕਦਾ, ਕਿਉਂਕਿ ਕੁਛ ਦੂਸਰੇ ਵੀਜ਼ੇ ਸੀ ਆਪਾਂ ਕੋਵਿਡ 19 ਦੇ ਵਿੱਚ ਦੇਖਿਆ ਕਿ ਜਿਹੜੀ ਇਹਨਾਂ ਨੇ ਵੀਡੀਓ ਹੀਅਰਿੰਗਸ ਕੀਤੀਆਂ, ਬਹੁਤ ਜਲਦੀ ਜਲਦੀ ਫਾਈਲਾਂ ਖੁੱਲੀਆਂ ਸਾਰਿਆਂ ਦੀਆਂ, ਇੰਪਲੋਇਰ ਸਪੋਂਸਰਸ਼ਿਪ ਸਾਰੀਆਂ ਫਾਈਲਾਂ ਵੀ ਖੁੱਲੀਆਂ ਆ, ਬਟ 187 ਫੋਰ ਸਮ ਰੀਜ਼ਨ ਡਿਲੇ ਚੱਲ ਰਿਹਾ AAT ਆਈ ਡੋਨਟ ਨੋ ਉਹਨਾਂ ਦਾ ਬਟ ਅਗਰ ਆਪਾਂ ਨੂੰ ਟਾਈਮ ਅਗਰ ਜ਼ਿਆਦਾ ਹੋ ਚੁੱਕਾ ਹੈ ਮੈਂ ਗੱਲ ਕਰਦਾ 18-20 ਮਹੀਨੇ ਤੁਹਾਨੂੰ ਹੋ ਚੁੱਕੇ ਆ AAT ਪਾਏ ਨੂੰ ਤਾਂ ਤੁਸੀਂ ਉਹਨਾਂ ਨੂੰ ਇੱਕ ਰਿਮਾਈਂਡਰ ਜ਼ਰੂਰ ਭੇਜ ਸਕਦੇ ਹੋ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਉਹ ਆਪਾਂ ਸਾਡੀ ਆਪਣੇ ਹਿਸਾਬ ਨਾਲ ਕਰਦੇ ਹਾਂ ਬਟ ਕਈ ਵਾਰੀ ਅਗਰ ਇੰਪਲੋਇਰ ਲੈਟਰ ਲਿਖ ਕੇ ਦੇਵੇ ਫੋਰ ਅਰਲੀ ਹੇਅਰਿੰਗ ਤਾਂ ਉਹ ਕਈ ਵਾਰੀ ਐਕਸੈਪਟ ਵੀ ਕਰ ਲੈਂਦੇ ਆ ਤਾਂ ਤੁਸੀਂ ਅਗਰ ਟਾਈਮ ਫਰੇਮ ਜ਼ਿਆਦਾ ਹੋ ਚੁੱਕਾ ਆ ਤਾਂ ਕੋਈ ਹਾਰਮ ਨਹੀਂ ਹੈ ਕਿ ਅਗਰ ਇੰਪਲੋਇਰ ਜਿਹੜਾ ਆ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਅਰਲੀ ਹੇਅਰਿੰਗ ਦੀ ਰਿਕੁਐਸਟ ਭੇਜ ਦੇਵੇ
ਜੀ ਤੇ ਅਗਲਾ ਸਵਾਲ ਲੈਣੇ ਆ ਜੀ ਸਤਿੰਦਰ ਬਾਜਵਾ ਹੋਰਾਂ ਦਾ ਸਤਿੰਦਰ ਬਾਜਵਾ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਸਤਿੰਦਰ ਬਾਜਵਾ ਪੁੱਛ ਰਹੇ ਨੇ ਕਹਿੰਦੇ ਭਾਜੀ ਓਵਰ ਕੇਸ ਇਜ਼ ਇਨ 84309 ਰਿਫਿਊਜ਼ਲ ਆਫਟਰ 29 ਮੰਥਸ ਮੈਂਬਰ ਐਲੋਕੇਟ ਵੀ ਗੋਟ ਪ੍ਰਾਇਓਰਿਟੀ ਐਸ ਵੈਲ ਫਾਈਨਲ ਸਬਮਿਸ਼ਨ ਐਂਡ ਡੌਗਸ ਬੀਨ ਸਬਮਿਟਡ 5 ਮੰਥਸ ਅਗੋ ਐਂਡ ਮੈਂਬਰ ਡਿਡਨਟ ਆਸਕ ਫਾਰ ਮੋਰ ਡੌਗਸ It's been 3 weeks. We didn't hear anything from member. What do you think? How long it may take to decision?
Okay. ਤੁਸੀਂ ਕਿਹਾ ਹੈ ਕਿ 5 ਮਹੀਨੇ ਪਹਿਲਾਂ ਡਾਕੂਮੈਂਟ ਦਿੱਤੇ ਸੀ ਤੇ 3 weeks ਹੋ ਗਏ ਆ ਅਗਰ ਤਾਂ ਦੇਖੋ 3 ਹਫ਼ਤੇ ਹੀ ਹੋਇਆ ਤੁਸੀਂ ਜਦੋਂ ਡਾਕੂਮੈਂਟ ਦਿੱਤੇ ਆ ਜਾਂ ਮੈਂਬਰ ਨੂੰ ਤੁਸੀਂ ਜਾਂ ਮੈਂਬਰਸ ਨੇ ਹੋਰ ਮੰਗੇ ਜਾਂ ਤੁਸੀਂ ਦਿੱਤੇ ਆ ਤਾਂ ਐਡੀ ਕੋਈ ਵੱਡੀ ਗੱਲ ਨਹੀਂ ਆ 3 ਹਫ਼ਤੇ ਇੱਕ ਨੋਰਮਲ ਟਾਈਮ ਲੈ ਲੈਂਦਾ ਆ AAT ਵਾਲੇ ਕਿ ਕਈ ਵਾਰੀ ਉਹਨਾਂ ਨੇ ਡਿਸੀਜ਼ਨ ਜਿਹੜਾ ਆ ਉਹ ਇੱਕ ਵਾਰ ਥੋਰਲੀ ਚੈੱਕ ਕਰਨਾ ਹੁੰਦਾ ਜਾਂ ਰੀਵਿਜ਼ਿਟ ਕਰਨਾ ਹੁੰਦਾ ਜੱਜ ਨੇ ਕਿ ਮੈਂ ਕੀ ਡਿਸੀਜ਼ਨ ਦੇਣਾ ਸੋ ਬਾਕੀ ਕਿਉਂਕਿ 29 ਮੰਥਸ ਹੋ ਗਏ ਸੀਗੇ ਅਤੇ ਉਸ ਤੋਂ ਬਾਅਦ ਵੀ ਤੁਹਾਡਾ ਫਾਈਲ ਤੁਹਾਡਾ ਰਿਲੇਸ਼ਨਸ਼ਿਪ ਠੀਕ ਆ ਅਤੇ ਸਭ ਕੁਝ ਵਧੀਆ ਚੱਲ ਰਿਹਾ ਐਟਮੀਨਜ਼ ਤਾਂ ਮੋਸਟ ਲਾਈਕਲੀ ਤੁਹਾਡਾ ਡਿਸੀਜ਼ਨ ਪੋਜ਼ਿਟਿਵ ਹੀ ਆਊਗਾ ਇੰਨਾ ਟਾਈਮ ਟੂ ਬੀ ਓਨੈਸਟ ਨਹੀਂ ਲੱਗਣਾ ਚਾਹੀਦਾ ਸੀਗਾ ਪੱਕਾ 3 ਹਫ਼ਤੇ ਹੋ ਚੁੱਕੇ ਆ ਅਗਰ ਥੋੜ੍ਹੀ ਦੇਰ ਹੋਰ ਵੇਟ ਕਰਕੇ ਅਗਰ ਅਗਲੇ ਹਫ਼ਤੇ ਤੱਕ ਵੀ ਡਿਸੀਜ਼ਨ ਨਹੀਂ ਆਉਂਦਾ ਤਾਂ ਮੈਂ ਇਹ ਐਡਵਾਈਸ ਕਰੂੰਗਾ ਕਿ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਤੁਸੀਂ ਫੋਲੋ ਅਪ ਈਮੇਲ ਪਾ ਸਕਦੇ ਹੋ
ਜੀ ਜੀ ਬਿਲਕੁਲ ਤੇ ਅੱਗੇ ਜੀ ਬਾਜਵਾ ਸੁਰਿੰਦਰ ਹੁਰੀ ਜੁੜੇ ਹੋਏ ਨੇ ਸ਼ਾਇਦ ਇਹ ਸਾਡੇ ਕਿਸੇ ਫੇਸਬੁੱਕ ਵਿਊਵਰ ਨੂੰ ਆਪਣੇ ਵੱਲੋਂ ਕੋਈ ਸਲਾਹ ਦੇਣੀ ਚਾਹ ਰਹੇ ਨੇ ਮੈਂ ਸਮਝ ਦੇ ਨਿਊ ਕੈਸਲ ਚਲਾ ਜਾ ਸੋ ਆਈ ਥਿੰਕ ਥੱਲੇ ਕਿਸੇ ਨੇ ਪੁੱਛਿਆ ਸੀਗਾ ਕਿ ਰੀਜਨਲ ਦੇ ਕਿਸ ਏਰੀਏ ਦੇ ਵਿੱਚ ਜਾਵਾਂ ਸੋ ਧੰਨਵਾਦ ਹੈ ਬਾਜਵਾ ਸਾਹਿਬ ਸੁਰਿੰਦਰ ਬਾਜਵਾ ਜੀ ਪ੍ਰੋਗਰਾਮ ਚ ਸ਼ਾਮਲ ਵੀ ਹੋਏ ਹੋ ਤੁਸੀਂ ਜੀ ਆਇਆਂ ਨੂੰ ਨਵੀਂ ਗਿੱਲ ਅੱਗੇ ਸਵਾਲ ਜਿਹੜਾ ਉਹ ਲੈ ਕੇ ਹਾਜ਼ਰ ਹੋਏ ਆ ਤੇ ਨਵੀਂ ਗਿੱਲ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਨ ਬੈਚਲਰ ਆਫ ਅਕਾਊਂਟਿੰਗ ਆਈ ਗੋਟ 80 points ਆਈ ਐਮ ਕਰੰਟਲੀ ਵਰਕਿੰਗ ਐਜ ਐਨ ਅਕਾਊਂਟੈਂਟ ਇਨ ਅ ਰੀਜਨਲ ਏਰੀਆ ਫਰੋਮ 7 months ਵਟ ਆਰ ਦਾ ਚਾਂਸਿਸ ਫਾਰ 491 ਸਟੇਟ ਸਪੋਂਸਰਡ ਕਹਿੰਦੇ ਟੀ ਆਰ ਐਕਸਪਾਇਰਿੰਗ ਇਨ ਅਪ੍ਰੈਲ 2021 ਇਨ ਵਿਕਟੋਰੀਆ ਜੀ
ਦੇਖੋ ਨਵੀਂ ਜੀ ਇੱਕ ਤਾਂ ਗੱਲ ਤੁਹਾਡੀ ਵਧੀਆ ਜਿਹੜੀ ਆ ਉਹ ਇਹ ਆ ਕਿ ਤੁਸੀਂ ਰੀਜਨਲ ਏਰੀਆ ਤੁਹਾਨੂੰ ਜੋਬ ਮਿਲੀ ਹੋਈ ਆ ਦੈਟਸ ਅ ਵੈਰੀ ਗੁੱਡ ਥਿੰਗ ਫੋਰ ਯੂ ਹਲੇ 7 ਮਹੀਨੇ ਹੋਏ ਆ ਦੇਖੋ ਮੈਂ ਐਡਵਾਈਸ ਇਹ ਕਰੂੰਗਾ ਕਿ ਆਪਾਂ ਆਪਣੀ ਜੋਬ ਜਿਹੜੀ ਆ ਉਹ ਕੰਟੀਨਿਊ ਕਰੀ ਜਾਈਏ ਕਿ ਜਿੰਨਾ ਜ਼ਿਆਦਾ ਆਪਾਂ ਰੀਜਨਲ ਏਰੀਆ ਦੇ ਵਿੱਚ ਆਪਣਾ ਦੇ ਵਿੱਚ ਐਕਸਪੀਰੀਅੰਸ ਲਵਾਂਗੇ ਓਨੀ ਸਾਨੂੰ ਫਿਊਚਰ ਦੇ ਵਿੱਚ ਜਾ ਕੇ ਐਡਵਾਂਟੇਜ ਹੋਊਗੀ ਤੇ ਦੂਜੀ ਜਿਹੜੀ ਚੀਜ਼ ਆ ਕਿ ਤੁਹਾਡੇ ਕੀ ਚਾਂਸਿਸ ਆ ਚਾਂਸਿਸ ਡੈਫੀਨੇਟਲੀ ਹੈਗੇ ਆ ਬਟ ਕੁਸ਼ਚਨ ਆ ਕਿ ਕਦੋਂ ਆ ਠੀਕ ਹੈ ਤੁਹਾਨੂੰ ਡੈਫੀਨੇਟਲੀ 491 ਸਟੇਟ ਜਿਹੜੀ ਆ ਉਹ ਰੀਜਨਲ ਕਿਉਂਕਿ ਰੀਜਨਲ ਏਰੀਆ 'ਚ ਕੰਮ ਕਰਿਆ ਤੁਹਾਨੂੰ ਮਿਲੂਗੀ ਬਟ ਕਦੋਂ ਮਿਲੂਗੀ ਇਹ ਕਹਿਣਾ ਮੁਸ਼ਕਿਲ ਆ ਕਿਉਂਕਿ ਇਸ ਸਾਲ ਦੇ ਵਿੱਚ ਨੰਬਰਸ ਐਲੋਕੇਸ਼ਨ ਘੱਟ ਹੋਣ ਕਰਕੇ ਤੇ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਪ੍ਰਾਇਓਰਟੀ ਕਰਕੇ ਸ਼ਾਇਦ ਆਪਾਂ ਨੂੰ ਨਾ ਮਿਲੇ ਇਸ ਸਾਲ ਜ਼ਰੂਰੀ ਨਹੀਂ ਨਾ ਮਿਲ ਵੀ ਸਕਦੀ ਹੈ ਬਟ ਮੈਂ ਸਿਰਫ ਚਾਂਸਿਸ ਦੀ ਗੱਲ ਕਰ ਰਿਹਾ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਚਾਂਸਿਸ ਘੱਟ ਆ ਬਟ ਨੈਕਸਟ ਫਾਈਨੈਂਸ਼ੀਅਲ ਈਅਰ ਕਿਉਂਕਿ ਜਦੋਂ ਖਤਮ ਹੋਗਾ ਦੇਖੋ ਤੁਹਾਨੂੰ 7 ਮਹੀਨੇ ਆਲਰੇਡੀ ਹੋ ਚੁੱਕੇ ਅਗਰ ਆਪਾਂ ਨੈਕਸਟ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤੁਹਾਡਾ 8 ਕੁ ਮਹੀਨੇ ਦਾ ਐਕਸਪੀਰੀਅੰਸ ਹੋਰ ਐਡ ਹੋ ਚੁੱਕਾ ਹੋਣਾ ਜਦੋਂ ਕਿ ਨਵੀਂ ਐਲੋਕੇਸ਼ਨ ਆਊਗੀਆਂ ਇਟ ਮੀਨਸ ਤੁਹਾਡਾ ਅਰਾਊਂਡ 15-16 ਮਹੀਨੇ ਦਾ ਐਕਸਪੀਰੀਅੰਸ ਹੋ ਜਾਣਾ ਤੇ ਉਸ ਵੇਲੇ ਤੁਸੀਂ ਜਿਸ ਵੀ ਰੀਜਨਲ ਏਰੀਆ ਦੇ ਵਿੱਚ ਹੋਊਗੇ ਤਾਂ ਤੁਹਾਨੂੰ ਡੈਫੀਨੇਟਲੀ ਪ੍ਰਾਇਓਰਟੀ ਮਿਲਣੀ ਆ ਬਾਕੀ ਜਿੰਨੇ ਵੀ ਐਪਲੀਕੈਂਟਸ ਹੋਊਗੇ ਤੁਹਾਡੀ ਕੈਟਾਗਰੀਜ਼ ਦੇ ਵਿੱਚ 491 ਹੋਣ ਦੇ ਚਾਂਸਿਸ ਤੁਹਾਡੇ ਹਾਈ ਹੋਊਗੇ ਕਿਉਂਕਿ ਤੁਸੀਂ ਲਿਖਿਆ 80 points ਆ ਤੁਹਾਡੇ ਆਈ ਐਮ ਨੋਟ ਸ਼ੋਰ ਕਿ ਤੁਸੀਂ ਕਿੱਥੋਂ ਪੁਆਇੰਟਸ ਤੁਹਾਡੇ ਘੱਟਦੇ ਪਏ ਆ 10 ਇਵੇਂ ਵੀ ਸਪਾਊਸ ਕਰਕੇ ਆ ਜਾਂ PT ਕਰਕੇ ਆ ਬਟ ਮੈਂ ਫਿਰ ਵੀ ਕਹੂੰਗਾ ਕਿਉਂਕਿ ਤੁਹਾਡੇ ਜਿਹੜੇ ਪੁਆਇੰਟਸ ਘੱਟਦੇ ਪਏ ਆ ਥੋੜਾ ਜਿਹਾ ਉਹਨੂੰ ਵੀ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕਰੋ
ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਹੋਏ ਆ ਜੀ ਕਮਲਜੋਤ ਕੌਰ ਹੁਰੀ ਇਹਨਾਂ ਨੇ ਨਾ 491 ਨਿਊ ਸਾਊਥ ਵੇਲਸ ਦੀ ਅਪਡੇਟ ਦੇ ਬਾਰੇ ਪੁੱਛਿਆ ਜੀ
ਹਾਂਜੀ ਹਾਂਜੀ ਉਹ ਵੀ ਮੈਂ ਦਿੰਦਾ ਪਰ ਇੱਕ ਇਹਨਾਂ ਨੇ ਸੋਰੀ ਨਵੀਂ ਜੀ ਦੇ ਚੀਜ਼ ਜਿਹੜੀ ਆ ਉਹ TR ਜਿਹੜੀ ਆ ਐਕਸਪਾਇਰ ਹੋ ਰਹੀ ਆ April 2021 ਦੇ ਵਿੱਚ ਦੇਖੋ ਆਪਣਾ ਜਿਹੜਾ ਆ TR ਐਕਸਪਾਇਰੀ ਵੇਲੇ ਆਪਾਂ ਜ਼ਰੂਰ ਆਪਾਂ ਕੋਈ ਨਵਾਂ ਵੀਜ਼ਾ ਜ਼ਰੂਰ ਪਾਈਏ। ਰੀਜ਼ਨ ਬੀਂਗ ਉਹਦਾ ਇਹ ਹੈ ਕਿ ਆਪਾਂ ਰੀਜਨ ਏਰੀਆ ਦੇ ਵਿੱਚ ਹੀ ਰਹਿਣਾ ਹੈ ਅਤੇ ਉੱਥੇ ਹੀ ਆਪਾਂ ਆਪਣੀ ਜੋਬ ਕੰਟੀਨਿਊ ਕਰਨੀ ਹੈ। ਆਈ ਨੋ ਕਿ ਤੁਹਾਡੀ ਕੰਸਰਨ ਵੀ ਹੋਊਗੀ ਕਿ ਜਦੋਂ ਆਪਾਂ ਸਟੂਡੈਂਟ ਵੀਜ਼ਾ ਪਾਵਾਂਗੇ ਤਾਂ ਆਪਾਂ ਜਿਹੜਾ ਵਰਕ ਰਾਈਟ ਜਿਹੜੇ ਆ ਉਹ ਪਾਰਟ ਟਾਈਮ ਹੋ ਜਾਊਗੇ ਗ੍ਰਾਂਟ ਤੋਂ ਬਾਅਦ। ਦੇਖੋ ਕੋਈ ਇਸ਼ੂ ਨਹੀਂ ਹੈ, ਅਗਰ ਪਾਰਟ ਟਾਈਮ ਵੀ ਹੁੰਦੇ ਆ ਤਾਂ ਆਪਾਂ ਆਪਣੀ ਜੋਬ ਜਿਹੜੀ ਆ ਉਹ ਪਾਰਟ ਟਾਈਮ ਹੀ ਕੰਟੀਨਿਊ ਕਰੀਏ, ਕਿਉਂਕਿ ਪਾਰਟ ਟਾਈਮ ਦੇ ਵੀ ਫੁੱਲ ਪੁਆਇੰਟਸ ਜਿਹੜੇ ਆ ਉਹ ਆਪਾਂ ਨੂੰ ਮਿਲਦੇ ਆ। ਐਸ ਲੋਂਗ ਐਸ ਆਪਾਂ ਐਟਲੀਸਟ 20 ਘੰਟੇ ਜਿਹੜੇ ਆ ਵੀਕਲੀ ਕੰਮ ਕਰਦੇ ਰਹੀਏ ਤਾਂ ਉਹਨਾਂ ਤੁਹਾਡੇ ਸਟੂਡ ਵੀਜ਼ਾ ਦੀ ਕੰਡੀਸ਼ਨ ਵੀ ਮੀਟ ਰਹੂਗੀ ਅਤੇ ਨਾਲੇ ਨਾਲ ਸਕਿੱਲਡ ਮਾਈਗ੍ਰੇਸ਼ਨ ਪੁਆਇੰਟਸ ਦੀ ਵੀ ਕੰਡੀਸ਼ਨ ਮੀਟ ਰਹੂਗੀ ਅਤੇ ਨਾਲੇ ਨਾਲ ਜਿਹੜੀ ਸਟੇਟ ਦੀ ਰਿਕੁਆਇਰਮੈਂਟ ਆ ਉਹ ਵੀ ਪੂਰੀ ਹੁੰਦੀ ਰਹੂਗੀ। ਸੋ ਆਪਣਾ ਜਿਹੜਾ ਆਪਣਾ ਵੀਜ਼ਾ ਪਾਉਣਾ ਹੈ ਉਹ ਤੁਸੀਂ ਪ੍ਰਾਇਓਰਟੀ ਰੱਖਣੀ ਹੈ ਕਿ ਜਿਸ ਇੱਥੇ ਤੁਸੀਂ ਜੋਬ ਕਰ ਰਹੇ ਹੋ ਉੱਥੇ ਹੀ ਆਪਣਾ ਵੀਜ਼ਾ ਜਿਹੜਾ ਹੈ ਉੱਥੋਂ ਹੀ ਕੰਟੀਨਿਊ ਜੋਬ ਵੀ ਕੰਟੀਨਿਊ ਰਹੇ ਅਤੇ ਤੁਹਾਡੀ ਸਟੱਡੀ ਵੀ ਉੱਥੋਂ ਹੀ ਹੁੰਦੀ ਰਹੇ, ਇਹ ਤੁਸੀਂ ਜ਼ਰੂਰ ਪ੍ਰਾਇਓਰਟੀ ਰੱਖ
ਜੀ।
ਹਾਂਜੀ ਨੈਕਸਟ ਕੁਐਸਚਨ
ਹਾਂਜੀ ਕਮਲਜੋਤ ਕੌਰ ਪੁੱਛ ਰਹੇ ਨੇ 491 ਨਿਊ ਸਾਊਥ ਵੇਲਜ਼ ਦੀ, ਕਹਿੰਦੇ ਕੋਈ ਅਪਡੇਟ ਹੋਵੇ ਤਾਂ ਦੱਸਿਓ।
ਦੇਖੋ ਜਿਹੜੀ ਅਪਡੇਟ ਆ ਨਿਊ ਸਾਊਥ ਵੇਲਜ਼ ਦੀ ਜਿਹੜੀ 491 ਦੀ ਉਹ ਉਹਨਾਂ ਨੇ ਕੈਟਾਗਰੀਜ਼ ਕੱਢੀਆਂ ਆ ਡਿਫਰੈਂਟ ਡਿਫਰੈਂਟ, ਬਟ ਹਲੇ ਓਪਨ ਨਹੀਂ ਆ ਹਲੇ, ਬਟ ਉਹਨਾਂ ਨੇ ਕੈਟਾਗਰੀਜ਼ ਜਿਹੜੀਆਂ ਕੱਢੀਆਂ ਜਿਹੜਾ 3 ਕੈਟਾਗਰੀਜ਼ ਆ। ਇੱਕ ਕੈਟਾਗਰੀ ਹੈਗੀ ਆ ਕਿ ਤੁਸੀਂ ਨਿਊ ਸਾਊਥ ਵੇਲਜ਼ ਰੀਜਨਲ ਏਰੀਆ ਦੇ ਵਿੱਚ ਰਹਿ ਵੀ ਰਹੇ ਹੋ ਤਾਂ ਕੰਮ ਵੀ ਕਰ ਰਹੇ ਹੋ, ਠੀਕ ਹੈ। ਦੂਜੀ ਕੈਟਾਗਰੀ ਹੈ ਕਿ ਜੇ ਤੁਸੀਂ ਸਟੱਡੀ ਕੀਤੀ ਹੈ ਤੇ ਰਹਿ ਵੀ ਤੁਸੀਂ ਰੀਜਨਲ ਏਰੀਆ 'ਚ ਰਹੇ ਹੋ। ਫਿਰ ਤੀਜੀ ਕੈਟਾਗਰੀ ਉਹ ਆ ਕਿ ਜਿਹੜੇ ਰੀਜਨਲ ਏਰੀਆ ਦੇ ਵਿੱਚ ਨਹੀਂ ਰਹਿ ਰਹੇ ਉਹ ਬਾਹਰ ਆ। ਬਾਹਰ ਦਾ ਮਤਲਬ ਇਹ ਆ ਕਿ ਇੱਕ ਉਹ ਆ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਪਰ ਉਹ ਦੂਸਰੇ, ਜਿੱਦਾਂ ਫੋਰ ਐਗਜ਼ਾਮਪਲ ਵਿਕਟੋਰੀਆ 'ਚ ਆ, ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਵਿਕਟੋਰੀਆ 'ਚ ਹੋ ਜਾਂ ਤਸਮਾਨੀਆ ਹੋ ਜਾਂ ਮਤਲਬ ਸਿੰਪਲ ਕਿ ਤੁਸੀਂ ਨਿਊ ਸਾਊਥ ਵੇਲਜ਼ 'ਚ ਨਹੀਂ ਹੋ, ਤੁਸੀਂ ਬਾਹਰ ਸਟੇਟ ਦੇ ਵਿੱਚ ਹੋ, ਹਾਂਜੀ, ਤਾਂ ਫਿਰ ਤੁਸੀਂ ਇੱਕ ਜੋਬ ਆਫਰ ਲੈਟਰ ਲੈ ਲਓ ਆਪਣੇ ਨੋਮੀਨੇਟਡ ਆਕੂਪੇਸ਼ਨ 'ਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਫਿਰ ਆ ਗਿਆ ਜੇ ਤੁਸੀਂ ਆਫਸ਼ੋਰ ਤੋਂ ਆ, ਫੋਰ ਐਗਜ਼ਾਮਪਲ ਇੰਡੀਆ ਤੋਂ ਅਪਲਾਈ ਕਰਨਾ, ਇੰਡੀਆ ਤੋਂ ਜੇ 491 ਕਰਨਾ ਤਾਂ ਤੁਹਾਨੂੰ ਕਿਉਂਕਿ ਨੰਬਰ ਐਲੋਕੇਸ਼ਨਸ ਘੱਟ ਆ, ਤਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਡਿਮਾਂਡ ਐਂਡ ਸਪਲਾਈ ਦੀ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ, ਤੁਹਾਡੇ ਵਰਕ ਐਕਸਪੀਰੀਅੰਸ ਵਧਾ ਤਾ ਆਫਸ਼ੋਰ ਤੋਂ ਕਿ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਊਗਾ ਤਾਂ ਤੁਸੀਂ ਐਲੀਜੀਬਲ ਹੋਵੋਗੇ। ਫਿਰ ਤੀਜੀ ਕੈਟਾਗਰੀ ਜਿਹੜੀ ਉਹਨਾਂ ਨੇ ਪਾਈ ਹੈ ਕਿ ਤੁਹਾਡੀ ਅਗਰ ਫੈਮਿਲੀ ਰੀਜਨਲ ਏਰੀਆ ਦੇ ਵਿੱਚ ਰਹਿੰਦੀ ਆ ਨਿਊ ਸਾਊਥ ਵੇਲਜ਼ ਦੇ ਵਿੱਚ, ਅਸੀਂ ਉਹਨਾਂ ਨੂੰ ਘੱਟੋ ਘੱਟ 2 ਸਾਲ ਹੋ ਚੁੱਕੇ ਆ, ਫੈਮਿਲੀ ਦਾ ਮਤਲਬ ਉਹਨਾਂ ਦਾ ਇਹ ਆ ਕਿ ਫਾਦਰ ਮਦਰ ਗ੍ਰੈਂਡ ਫਾਦਰ ਗ੍ਰੈਂਡ ਮਦਰ ਜਾਂ ਬ੍ਰਦਰ ਸਿਸਟਰ ਹੋਊਗੀ। ਸੋ ਆਹ ਜਿਹੜੀ ਉਹਨਾਂ ਨੇ 491 ਦੀਆਂ ਕੈਟਾਗਰੀ ਜਿਹੜੀਆਂ ਬਣਾਈਆਂ ਆ, ਅਗਰ ਇਹਦੇ ਵਿੱਚ ਆਪਾਂ ਕਿਤੇ ਵੀ ਫਿੱਟ ਹੁੰਦੇ ਆ ਤਾਂ ਉਹ ਉਸ ਚੀਜ਼ ਕਾਰਨ ਆਪਣੀ ਐਲੀਜੀਬਿਲਿਟੀ ਜਿਹੜੀ ਆ ਉਹ ਬਣ ਜਾਊਗੀ। ਹੁਣ 491 ਦੇ ਵਿੱਚ ਜਿਹੜੀ ਹੋਰ ਇਹਨਾਂ ਨੇ ਮੇਜਰ ਚੇਂਜ ਕੀਤੀ ਆ ਜਿਹੜੀ ਨਿਊ ਸਾਊਥ ਵੇਲਜ਼ ਨੇ, ਪਿਛਲੇ ਸਾਲ ਆਪਾਂ ਦੇਖਿਆ ਸੀਗਾ ਕਿ ਪਹਿਲਾਂ ਕੀ ਹੁੰਦਾ ਸੀ 489 ਵੇਲੇ ਨਿਊ ਸਾਊਥ ਵੇਲਜ਼ ਇੱਕ ਏਦਾਂ ਦੀ ਸਟੇਟ ਆ ਕਿ ਜਿਹੜੀ ਇੱਕ ਰੂਲ ਐਪਲੀਕੇਬਲ ਨਹੀਂ ਆ ਰੀਜਨਲ ਮਾਈਗ੍ਰੇਸ਼ਨ ਦੇ। 489 ਚ ਉਰਾਨਾ ਦੀ ਅਲੱਗ ਰਿਕੁਆਇਰਮੈਂਟ, ਅਲੱਗ ਆਕੂਪੇਸ਼ਨ ਲਿਸਟ, ਫਾਰ ਸਾਊਥ ਕੋਸਟ ਦੀ ਅਲੱਗ ਰਿਕੁਆਇਰਮੈਂਟ, ਅਲੱਗ ਆਕੂਪੇਸ਼ਨ ਲਿਸਟ, ਤੇ ਏਦਾਂ ਹੀ ਅਲੱਗ ਅਲੱਗ RDAs ਦੀਆਂ ਅਲੱਗ ਅਲੱਗ ਰਿਕੁਆਇਰਮੈਂਟਾਂ, ਅਲੱਗ ਅਲੱਗ ਲਿਸਟਾਂ, ਕਦੀ ਕੋਈ ਓਪਨ ਹੋ ਜਾਂਦੀ ਸੀ, ਕਦੀ ਕੋਈ ਓਪਨ ਹੋ ਜਾਂਦੀ ਸੀ, ਕਦੀ ਕੋਈ ਕਲੋਜ਼ ਹੋ ਜਾਂਦੀ ਸੀ। ਸੋ ਉਹਦੇ ਕਰਕੇ ਕੀ ਹੁੰਦਾ ਸੀ, ਹਾਰਡ ਟੂ ਮੈਨੇਜ ਹੁੰਦਾ ਸੀ ਐਪਲੀਕੈਂਟਸ ਲਈ ਤੇ ਈਵਨ ਮਾਈਗ੍ਰੇਸ਼ਨ ਏਜੰਟਸ ਲਈ ਵੀ, ਟੂ ਬੀ ਓਨੈਸਟ। ਮੈਂ ਇਹ ਵੀ ਐਕਸੈਪਟ ਕਰੂੰਗਾ ਕਿ ਸਾਡੇ ਲਈ ਵੀ ਟਰੈਕ ਕਰਨਾ ਮੁਸ਼ਕਿਲ ਹੋ ਜਾਂਦਾ ਇਸ ਚੀਜ਼ ਬਾਰੇ। ਸੋ ਫਿਰ ਇਹਨਾਂ ਨੇ ਕੀ ਕੀਤਾ ਕਿ ਜਦੋਂ 491 ਆਇਆ ਕਿ RDAs ਨੂੰ ਆਪਾਂ ਕੋਈ ਵੀ ਜਿਹੜਾ ਆ ਉਹ ਅਥਾਰਟੀ ਨਹੀਂ ਦੇਣੀ, ਸਿਰਫ ਇੱਕ ਆਪਾਂ ਸੈਂਟਰਲਾਈਜ਼ਡ ਹੀ ਮੈਨੇਜ ਕਰਾਂਗੇ, ਜਿੱਦਾਂ ਵਿਕਟੋਰੀਆ 'ਚ ਵੀ ਹੁੰਦਾ ਆ ਕਿ ਜੇ 491 ਆ ਤਾਂ ਚਾਹੇ ਕੋਈ ਕਿਸੇ ਵੀ ਰੀਜਨ 'ਚ, ਚਾਹੇ ਤੁਸੀਂ ਸ਼ੈਪਰਟਨ ਹੋ, ਚਾਹੇ ਜਿਲੋਂਗ ਹੋ, ਪਰ ਇੱਕ ਹੀ ਜਿਹੜੀ ਵਿਕਟੋਰੀਆ ਸਟੇਟ ਸਪੌਂਸਰ ਇਹੋ ਹੀ ਡਿਪਾਰਟਮੈਂਟ ਮੈਨੇਜ ਕਰੂਗਾ, ਲਿਸਟ ਵੀ ਇੱਕ ਤੇ ਰਿਕੁਆਇਰਮੈਂਟ ਵੀ। ਬਟ ਹੁਣ ਜਿਹੜੀ ਹੁਣ ਇਹਨਾਂ ਨੇ ਫਿਰ ਇਹੀ ਕਰਤਾ ਕਿ ਜਿਹੜਾ 491 ਆ ਉਹ ਫਿਰ ਡੈਲੀਗੇਟ ਕਰਤਾ RDAs ਨੂੰ। ਸੋ ਆਉਣ ਵਾਲੇ ਸਮੇਂ 'ਚ ਕੀ ਹੋਣਾ ਕਿ ਆਹ ਤਾਂ ਮੇਜਰ ਰਿਕੁਆਇਰਮੈਂਟ ਹੋ ਗਈ ਹੈ ਨਾ ਕਿ ਜੋ ਸਾਰਿਆਂ ਨੂੰ ਫੁਲਫਿਲ ਕਰਨੀਆਂ ਪੈਣੀਆਂ ਕੈਟਾਗਰੀਜ਼, ਪਰ ਨਾਲ ਨਾਲ ਆਕੂਪੇਸ਼ਨ ਲਿਸਟ ਕੀ ਹੋਊਗੀ ਅਤੇ ਉਹਨਾਂ ਦੀਆਂ ਹੋਰ ਅੱਗੇ ਕੀ ਕੇਵੀਅਟਸ ਹੋਊਗੀਆਂ, ਕੀ ਰਿਕੁਆਇਰਮੈਂਟ ਹੋਊਗੀਆਂ, ਮੇ ਬੀ ਉਹ 'ਚ ਹੋਰ ਵਰਕ ਐਕਸਪੀਰੀਅੰਸ ਰੱਖ ਦੇਣ ਜਾਂ ਇੰਗਲਿਸ਼ ਲੈਂਗੁਏਜ ਆਪਣੇ ਹਿਸਾਬ ਦਾ ਬਤਾ ਦੇਣ, ਉਹ ਕੀ ਹੋ ਗਿਆ ਉਹ RDAs ਹੌਲੀ ਹੌਲੀ ਆਪਣੀਆਂ ਪਹਿਲਾਂ ਸਟੇਟ ਨੂੰ ਐਲੋਕੇਸ਼ਨ ਜਾਊਗੀਆਂ, ਫਿਰ ਸਟੇਟ ਜਿਹੜੇ ਅੱਗੇ RDAs ਨੂੰ ਨੰਬਰ ਦਊਗੇ, ਫਿਰ RDAs ਆਪਣਾ ਦੇਖੂਗੇ ਕਿ ਸਾਡੀ ਲੋਕਲ ਜਿਹੜਾ ਉਹ ਏਰੀਆ ਆ ਉਹਦੇ ਵਿੱਚ ਕੀ ਕੀ ਰਿਕੁਆਇਰਮੈਂਟਾਂ ਹੈਗੀਆਂ, ਕਿਹੜੀ ਆਕੂਪੇਸ਼ਨ ਦੇ ਲਈ ਬੰਦੇ ਜ਼ਿਆਦਾ ਚਾਹੀਦੇ ਆ ਜਾਂ ਕਿ ਅਪਲਾਈਸ ਹੈਗੇ ਆ ਉਹ ਆਪਾਂ ਨਹੀਂ ਰੱਖਣੇ। ਸੋ ਉਹ RDAs ਜਿਹੜਾ ਆ ਉਹ ਜਦੋਂ ਦੱਸੂਗੇ ਆਪਣੀਆਂ ਅਪਡੇਟਸ ਦਊਗੇ, ਉਹਦੇ ਉੱਤੇ ਧਿਆਨ ਰੱਖਣ ਵਾਲੀ ਗੱਲ ਆ ਕਿ ਕਦੋਂ ਉਹ ਅਪਡੇਟਸ ਆਉਣੀਆਂ ਸ਼ੁਰੂ ਹੋਊਗੀਆਂ ਤੇ ਅਲੱਗ ਅਲੱਗ RDAs ਦੀਆਂ ਕੀ ਕੀ ਅਪਡੇਟਸ ਹੈਗੀਆਂ।
ਠੀਕ, ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਸਤਿੰਦਰ ਬਾਜਵਾ ਹੁਰੀ, ਉਹਨਾਂ ਨੇ ਧੰਨਵਾਦ ਕੀਤਾ ਹੈ ਆਪਣੇ ਜਵਾਬ ਦੇ ਲਈ, ਕਹਿੰਦੇ ਥੈਂਕਸ ਭਾਜੀ ਐਂਡ ਭੈਣ ਜੀ। ਜੀ ਰੋਹਿਤ ਜੀ,
ਮੋਸਟ ਵੈਲਕਮ ਸਤਿੰਦਰ ਜੀ।
ਜੀ ਬਹੁਤ ਬਹੁਤ ਜੀ ਪ੍ਰੋਗਰਾਮ ਚ ਸਾਡਾ ਜਿਹੜਾ ਇਹ ਫਰਜ਼ ਹੈ ਕਿ ਅਸੀਂ ਤੁਹਾਡੇ ਸਵਾਲ ਸ਼ਾਮਲ ਕਰੀਏ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਰੋਹਿਤ ਜੀ ਵੀ ਹਮੇਸ਼ਾ ਜਿਹੜਾ ਆਪਣਾ ਜਵਾਬ ਹੈ ਉਹ ਦਿੰਦੇ ਆ ਤੁਹਾਡੇ ਸਵਾਲ ਦੇ ਅਨੁਸਾਰ ਤੇ ਅਗਲਾ ਸਵਾਲ ਹੁਣ ਸ਼ਾਮਲ ਕਰਦੇ ਆ ਟੈਰੀ ਸਿੰਘ ਅਗਲਾ ਸਵਾਲ ਕਰ ਰਹੇ ਨੇ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ ਵੀ ਤੇ ਪੁੱਛਣਾ ਚਾਹਿਆ ਕਿ ਵਰਕਿੰਗ ਇਨ ਰੀਜਨਲ ਏਰੀਆ ਬਟ ਫੋਰ ਸਮ ਰੀਜ਼ਨ I am not living in regional jithon tak mainu lag reha likhe ne but I will soon move to regional can I still apply 91 being working for 6 months in a regional area
dekho Terry ji it depend karuga ki jadon hun kede regional areas tusi reh rahe ho Victoria ya ke dusri state hai kedi state hai jo state di condition na oh specifically ehi hai ki tusi kam vi utthe karna ਤੇ ਰਹਿਣਾ ਵੀ ਉੱਥੇ ਕਿਉਂਕਿ ਅਗਰ ਆਪਾਂ ਰੀਜਨਲ ਮਾਈਗ੍ਰੇਸ਼ਨ ਪੁਸ਼ ਦੀ ਗੱਲ ਕਰੀਏ ਗਵਰਨਮੈਂਟ ਵੱਲੋਂ ਉਹ ਇਹੀ ਕਹਿੰਦੇ ਆ ਕਿ ਤੁਸੀਂ ਜਾਓ ਉੱਥੇ ਰਹੋ ਠੀਕ ਹੈ ਇਹਨਾਂ ਚੋਂ ਇੱਕ ਵੀ ਅਗਰ ਚੀਜ਼ ਜਿਹੜੀ ਆ ਉਹ ਮੀਟ ਨਹੀਂ ਹੋ ਪਾ ਰਹੀ ਆਪਣੀ ਤਾਂ ਉਹ ਜਿਹੜਾ ਹੈ ਉਹ ਸ਼ਾਇਦ ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ ਬਟ ਇਹ ਵੀ ਫਿਰ ਕੇਸ ਟੂ ਕੇਸ ਬੇਸਿਸ ਹੋ ਜਾਂਦਾ ਕਿ ਜਦੋਂ ਓਪਨ ਹੁੰਦਾ ਉਹ 'ਚ ਤੁਸੀਂ ਕਿੱਦਾਂ ਜਸਟੀਫਾਈ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਮੇਨ ਜਿਹੜਾ ਇੰਟੈਂਸ਼ਨ ਆ ਕਿ ਮੈਂ ਰੀਜਨਲ ਏਰੀਆ ਦੇ ਵਿੱਚ ਲੈਣਾ ਉਹ 'ਚ ਅਗਰ ਇੱਕ ਦੋ ਮਹੀਨੇ ਤੁਸੀਂ ਅਕਸੈਪਟ ਕਰ ਵੀ ਲੈਂਦੇ ਆ ਬਟ ਓਵਰਆਲ ਮੋਟਾ ਮੋਟਾ ਇਹੀ ਆ ਕਿ ਤੁਸੀਂ ਜਿੰਨੀ ਜਲਦੀ ਹੋ ਸਕਦਾ ਆ ਰੀਜਨਲ ਏਰੀਆ ਦੇ ਵਿੱਚ ਮੂਵ ਹੋਵੋ ਤੇ ਆਪਣੇ ਜਿਹੜਾ ਵੀ ਡਾਕੂਮੈਂਟਰੀ ਐਵੀਡੈਂਸ ਆ ਉਹ ਵੀ ਨਾਲ ਹੀ ਨਾਲ ਮੇਨਟੇਨ ਜ਼ਰੂਰ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਮੂਵ ਹੋ ਜਾਈਦਾ ਉੱਥੇ ਸ਼ੇਅਰਡ ਅਕੋਮੋਡੇਸ਼ਨ ਫਰੈਂਡਸ ਦੇ ਨਾਲ ਚੱਲ ਜਾਈਦਾ ਆ ਬਟ ਆਪਣੇ ਕੋਲ ਡਾਕੂਮੈਂਟੇਸ਼ਨ ਨਹੀਂ ਹੋ ਪਾਉਂਦੀ ਫਿਰ ਕਿ ਆਪਾਂ ਪ੍ਰੂਵ ਕਿੱਦਾਂ ਕਰੀਏ ਕਿ ਆਪਾਂ ਉੱਥੇ ਹੋ ਗਏ ਸਾਨੂੰ 4 ਮਹੀਨੇ ਜਾਂ 6 ਮਹੀਨੇ ਰਹਿੰਦੇ ਹੋ ਗਏ ਫਿਰ ਕੀ ਹੁੰਦਾ ਕਿਉਂਕਿ ਮੇਨ ਰਿਕੁਆਇਰਮੈਂਟ ਕੀ ਹੁੰਦੀ ਜਦੋਂ ਵੀ ਤੁਸੀਂ ਆਪਣੀ ਡਾਕੂਮੈਂਟੇਸ਼ਨ ਪ੍ਰੂਵ ਕਰਨੀ ਹੈ ਡਿਪਾਰਟਮੈਂਟ ਨੂੰ ਜਾਂ ਸਟੇਟ ਨੂੰ ਹਮੇਸ਼ਾ ਇੱਕ ਲੀਜ਼ ਐਗਰੀਮੈਂਟ ਆਪਣਾ ਨਾਮ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਕੀ ਹੁੰਦਾ ਹੈ ਕਿ ਕੰਮ ਤਾਂ ਵੀ ਹੋ ਜਾਂਦਾ ਬਟ ਉਹਦੇ ਵਿੱਚ ਕੀ ਹੈ ਫਿਰ ਐਕਸਟਰਾ ਚੀਜ਼ਾਂ ਡਿਪਾਰਟਮੈਂਟ ਨੂੰ ਬਹੁਤ ਦੇਣੀਆਂ ਪੈਂਦੀਆਂ ਪ੍ਰੂਵ ਕਰਨ ਲਈ ਕਿ ਫਿਰ ਉਹ ਸਟੈਟ ਡੈਕਲਰੇਸ਼ਨ ਤੁਸੀਂ ਲਿਖਾਉਂਦੇ ਰਹਿੰਦੇ ਫਰੈਂਡਸ ਤੋਂ ਜਾਂ ਕਿਹਨਾਂ ਦੇ ਨਾਲ ਰਹਿੰਦੇ ਆ ਉਹਨੂੰ ਤਵੱਜੋ ਦਿੱਤੀ ਜਾਂਦੀ ਹੈ ਬਟ ਉਹਨੂੰ ਹਮੇਸ਼ਾ ਥੋੜਾ ਜਿਹਾ ਸ਼ੱਕ ਦੀ ਨਿਗਾਹ ਨਾਲ ਜ਼ਰੂਰ ਦੇਖਿਆ ਜਾਂਦਾ ਹੈ ਕਿ ਕਿਤੇ ਇਹ ਐਵੇਂ ਤਾਂ ਨਹੀਂ ਲਿਖਾ ਕੇ ਦਿੱਤਾ ਹੋਇਆ ਸੋ ਜਦੋਂ ਵੀ ਮੂਵ ਹੋਵੋ ਆਪਣੀ ਡੇ 1 ਤੋਂ ਜਿਹੜੀ ਡਾਕੂਮੈਂਟ ਹੈ ਹਾਂਜੀ ਹਾਂਜੀ ਤੇ ਉਹ ਡੇ 1 ਤੋਂ ਹੀ ਆਪਣੀ ਡਾਕੂਮੈਂਟੇਸ਼ਨ ਰਿਕੁਆਇਰਮੈਂਟ ਜਿਹੜੀ ਆ ਉਹ ਜ਼ਰੂਰ ਜਿਹੜੀ ਆਪਣੇ ਕੋਲ ਰੱਖਿਓ ਬਟ ਐਟ ਦਾ ਮੂਮੈਂਟ ਟੈਰੀ ਜੀ ਤੁਹਾਨੂੰ ਰਿਕਮੈਂਡੇਸ਼ਨ ਨਾ ਕਿ ਤੁਸੀਂ ਪਲੀਜ਼ ਐਸ ਸੂਨ ਐਸ ਪੋਸੀਬਲ ਮੂਵ ਹੋ ਜਾਓ ਕਿਉਂਕਿ ਤੁਹਾਡੇ ਲਈ ਵਧੀਆ ਚੀਜ਼ ਇਹ ਹੈ ਕਿ ਤੁਹਾਨੂੰ ਤੁਸੀਂ ਜੋਬ ਆਲਰੇਡੀ ਰੀਜਨਲ ਏਰੀਆ 'ਚ ਕਰ ਰਹੇ ਹੋ ਆਪਣੇ ਫੀਲਡ ਦੇ ਵਿੱਚ
ਜੀ ਤੇ ਅਗਲਾ ਸਵਾਲ ਗਗਨਦੀਪ ਕੌਰ ਕਰ ਰਹੇ ਨੇ ਇਹਨਾਂ ਨੇ ਮੇਰਾ ਖਿਆਲ ਪਹਿਲਾਂ ਵੀ ਇੱਕ ਸਵਾਲ ਜਿਹੜਾ ਉਹ ਸਾਨੂੰ ਕੀਤਾ ਸੀ ਏਟੀ ਪ੍ਰੋਸੈਸਿੰਗ ਟਾਈਮ ਐਡੀਲੇਟ ਦੇ ਵਿੱਚ 187 ਦੇ ਲਈ ਇਹਨਾਂ ਨੇ ਪੁੱਛਿਆ ਸੀਗਾ ਔਰ ਅੱਗੇ ਪੁੱਛ ਰਹੇ ਨੇ ਕਹਿੰਦੇ ਇਫ ਆਈ ਟੇਕ 491 ਔਰ 482 ਵੀਜ਼ਾ ਐਂਡ ਔਰ ਨਾਓ ਆਈ ਐਮ ਔਨ ਏਟੀ ਸੋ ਇਫ ਆਈ ਵਿਨ ਏਟੀ ਦੈਨ ਆਈ ਕੈਨ ਡਰੋਪ 491 ਐਂਡ 482 ਵੀਜ਼ਾ ਨੋਮੀਨੇਸ਼ਨ ਇਹ ਵੀ ਕਹਿੰਦੇ ਪਲੀਜ਼ ਦੱਸਿਓ ਜੀ ਧੰਨਵਾਦ ਕਰ ਰਹੇ ਨੇ
ਦੇਖੋ ਆਪਾਂ ਏਟੀ ਤੇ ਆ ਅਗਰ ਤੇ ਆਪਾਂ ਮੇਨ ਵੀਜ਼ਾ ਤੇ ਅਗਰ ਜਾਣਾ ਚਾਹੁੰਦੇ ਹਾਂ ਦੇਖੋ ਡੈਫੀਨੇਟਲੀ ਉਹ ਤਾਂ ਅਗਰ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਬਣਦੀ ਆ 491 ਦੀ ਜਾਂ 482 ਦੀ ਆਪਾਂ ਡੈਫੀਨੇਟਲੀ ਆਪਾਂ ਮੂਵ ਫਾਰਵਰਡ ਕਰੀਏ ਉਹਦੇ ਨਾਲ ਕਿਉਂਕਿ ਮੇਨ ਵੀਜ਼ਾ ਆਪਣੇ ਕੋਲ ਹੋਵੇ ਉਹਦੇ ਨਾਲ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਠੀਕ ਹੈ ਆਪਾਂ ਏਟੀ ਮੈਨੂੰ ਤੁਸੀਂ ਗੱਲ ਕੀਤੀ ਸੀ ਕਿ 187 ਦੀ ਪਾਈ ਹੋਈ ਆ ਤਾਂ ਮੈਂ ਆਸ ਇਹੀ ਕਰਦਾ ਕਿ ਏਟੀ ਜਿਹੜਾ ਤੁਸੀਂ ਕੰਮ ਜਿਹੜਾ ਹੈ ਉਹ ਸੇਮ ਇੰਪਲੋਇਰ ਨਾਲ ਅਗਰ ਕਰ ਰਹੇ ਹੋ ਤਾਂ ਏਟੀ ਹੋਪਫੁਲ ਹੈ ਕਿ ਤੁਸੀਂ ਵਿਨ ਵੀ ਜ਼ਰੂਰ ਕਰੋਗੇ ਕਿ ਅਗਰ ਤੁਹਾਡੇ ਕੋਲ ਡਾਕੂਮੈਂਟੇਸ਼ਨ ਸਾਰੀ ਇੰਪਲੋਇਰ ਰੈਡੀ ਹੈ ਤੁਹਾਡੇ ਨਾਲ ਫਾਈਟ ਕਰਨ ਲਈ ਸੋ ਇਸ ਕੇਸ ਦੇ ਵਿੱਚ ਇੰਪਲੋਇਮੈਂਟ ਕੰਟੀਨਿਊ ਰੱਖੋ ਤੇ 482 ਵੀਜ਼ਾ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਬਟ ਮੈਨੂੰ ਇਹੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਗਰ ਤੁਹਾਡੇ ਕੋਲ ਮੇਨ ਵੀਜ਼ਾ ਕੋਈ ਨਹੀਂ ਹੈਗਾ ਤੁਹਾਡੇ ਕੋਲ ਏਟੀ ਤੁਹਾਨੂੰ ਸੈਕਸ਼ਨ 48 ਬਾਹਰ ਹੋਣਾ ਹੈ ਤੁਹਾਡੇ 'ਤੇ ਲੱਗਾ ਹੋਇਆ ਤੁਹਾਨੂੰ ਟਰੈਵਲ ਕਰਨਾ ਪੈਣਾ ਆ ਵੀਜ਼ਾ ਐਪਲੀਕੇਸ਼ਨ ਲਾਂਚ ਕਰਨ ਲਈ ਸੋ ਉਹ ਕਿੰਨਾ ਕੁ ਵਾਇਬਲ ਆ ਉਹ ਵੀ ਚੀਜ਼ ਇੱਕ ਦੇਖਣੀ ਪੈਣੀ ਆ ਬਟ ਅਗਰ ਸਰਕਮਸਟਾਂਸਿਸ ਜਿਹੜੇ ਆ ਉਹ ਚੇਂਜ ਹੁੰਦੇ ਆ ਟਰੈਵਲ ਜਿਹੜਾ ਆ ਉਹ ਖੁੱਲ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿ ਆਪਾਂ ਆਸ ਕਰਦੇ ਹਾਂ ਕਿ ਮਾਰਚ ਅਪ੍ਰੈਲ ਤੋਂ ਬਾਅਦ ਇੱਦਾਂ ਹੋਜੂਗਾ ਉਸ ਵੇਲੇ ਅਗਰ ਆਪਾਂ ਆਪਣਾ ਮੇਨ ਵੀਜ਼ਾ ਕੋਈ ਪਾਉਣਾ ਚਾਹੁੰਦੇ ਤਾਂ ਆਪਾਂ ਡੈਫੀਨੇਟਲੀ ਪ੍ਰੋਸੀਡ ਉਹਨੂੰ ਜ਼ਰੂਰ ਕਰੀਏ
ਠੀਕ ਤੇ ਅੱਗੇ ਟੈਰੀ ਸਿੰਘ ਹੋਰੀ ਧੰਨਵਾਦ ਕਰ ਰਹੇ ਨੇ ਕਹਿੰਦੇ ਥੈਂਕ ਯੂ ਸਰ ਰੀਅਲੀ ਐਪਰੀਸ਼ੀਏਟ
ਮੋਸਟ ਵੈਲਕਮ ਟੈਰੀ ਜੀ ਵੈਰੀ ਹੈਪੀ ਟੂ ਹੈਲਪ ਯੂ
ਜੀ ਗਗਨ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗਗਨ ਸਿੰਘ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਸਤਿ ਸ੍ਰੀ ਅਕਾਲ ਗਗਨ ਜੀ ਕਹਿੰਦੇ ਮੇਰੀ ਵਾਈਫ ਕੋਲ ਐਜ਼ ਈਐਨ ਪਰਮਾਨੈਂਟ ਪਾਰਟ ਟਾਈਮ ਜੋਬ ਹੈ in Metro Victoria, but now she have casual job in regional area as well. Which one we will continue? Because asi move karan bare soch rahe ha. ਤੇ ਟੀ ਆਰ ਵੀ ਕਹਿੰਦੇ ਫਿਨਿਸ਼ ਹੋਣ ਵਾਲੀ ਆ 8 ਇੰਚ ਬੈਂਡ ਨੇ ਉਹਨਾਂ ਦੇ ਬਟ ਨਾਓ ਕਹਿੰਦੇ ਸ਼ੀ ਵਰਕ 6 ਡੇਜ਼ ਅ ਵੀਕ
ਦੇਖੋ ਕਵਿੰਦਰ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਾਂ ਕੰਮ ਕਿੱਥੇ ਕਰੀਏ ਕੰਮ ਪ੍ਰੈਫਰੈਂਸ ਰੀਜਨਲ ਏਰੀਆ ਦੀ ਆ ਬਟ ਕੈਜੂਅਲ ਇੰਪਲੋਇਮੈਂਟ ਨੂੰ ਮੈਂ ਇੰਨਾ ਰਿਕਮੈਂਡ ਨਹੀਂ ਕਰੂੰਗਾ ਆਪਾਂ ਜਿਹੜਾ ਜੋਬ ਪ੍ਰੋਫਾਈਲ ਆ ਉਹ ਪਰਮਾਨੈਂਟ ਹੀ ਹੋਣਾ ਚਾਹੀਦਾ ਉਹ ਚਾਹੇ ਪਰਮਾਨੈਂਟ ਪਾਰਟ ਟਾਈਮ ਹੋਵੇ ਚਾਹੇ ਫੁੱਲ ਟਾਈਮ ਹੋਵੇ ਕਿਉਂਕਿ ਪਰਮਾਨੈਂਟ ਹੋਵੇ ਤਾਂ ਪਾਰਟ ਟਾਈਮ ਵੀ ਜਿੱਦਾਂ ਇਕੁਏਟ ਹੋ ਜਾਂਦਾ ਹੈ ਅਗਰ ਆਪਾਂ ਕਰਨਾ ਹੋਵੇ ਪੁਆਇੰਟਸ ਲਈ ਤਾਂ ਫੁੱਲ ਮਿਲੂਗਾ ਬਟ ਅਗਰ ਸਟੇਟ ਕਵੇ ਕਿ ਸਾਨੂੰ ਫੁੱਲ ਟਾਈਮ ਚਾਹੀਦਾ ਤਾਂ ਉਹ ਪਾਰਟ ਟਾਈਮ ਨੂੰ ਵੀ ਇਕੁਏਟ ਕਰ ਲੈਂਦੇ ਆ ਮੇਰੀ ਪ੍ਰੈਫਰੈਂਸ ਆ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਜਾਓ ਬਟ ਕੈਜੂਅਲ ਨਹੀਂ ਪਰਮਾਨੈਂਟ ਜੋਬ ਕਰਨੀ ਹੈ ਤੇ ਅਗਰ ਆਪਣਾ ਟੀ ਆਰ ਐਕਸਪਾਇਰ ਹੋ ਰਹੀ ਹੈ ਦੇਖੋ ਕੋਈ ਆਪਸ਼ਨ ਨਹੀਂ ਹੈ ਵੀਜ਼ਾ ਪਾਉਣਾ ਹੀ ਪੈਣਾ ਉਹਦੇ ਜਾਂ ਸਟੂਡੈਂਟ ਜਾਂ 408 ਵੀ ਦੇਖ ਸਕਦੇ ਹੋ ਤੁਸੀਂ ਮੀਨਸ ਮੇਰਾ ਕਹਿਣਾ ਮਤਲਬ ਤੁਹਾਨੂੰ ਕੋਈ ਨਾ ਕੋਈ ਵੀਜ਼ਾ ਪਾਉਣਾ ਪੈਣਾ ਹੈ ਪ੍ਰੈਫਰੈਂਸ ਉਹੀ ਰਹੇਗੀ ਕਿ ਜਿੱਥੇ ਤੁਹਾਨੂੰ ਫੁੱਲ ਟਾਈਮ ਵਰਕ ਰਾਈਟਸ ਰਹੇ ਤੇ ਨਾਲ ਹੀ ਨਾਲ ਆਪਾਂ ਰੀਜਨਲ ਏਰੀਆ ਦੇ ਵਿੱਚ ਜਲਦੀ ਤੋਂ ਜਲਦੀ ਮੂਵ ਹੋਈਏ ਤੇ ਪਰਮਾਨੈਂਟ ਜਿਹੜੀ ਜੋਬ ਆਪਣੀ ਉਹ ਫਾਈਂਡ ਕਰੀਏ
ਜੀ ਇਸ ਤੋਂ ਬਾਅਦ ਇੱਕ ਹੋਰ ਸਵਾਲ ਸਾਡੇ ਕੋਲ ਪਹੁੰਚਿਆ ਈਮੇਲ ਦੇ ਜ਼ਰੀਏ ਇਹਨਾਂ ਦੀ ਜਿਹੜੀ ਇਨਕੁਆਇਰੀ ਹੈ ਜੀ 190 ਵੀਜ਼ਾ ਸਬ ਕਲਾਸ 190 ਵੀਜ਼ਾ ਦੇ ਬਾਰੇ ਚ ਹੈ ਤੇ ਇਹਨਾਂ ਦਾ ਨਾਮ ਤਾਂ ਸਾਡੇ ਕੋਲ ਨਹੀਂ ਪਹੁੰਚਿਆ ਪਰ ਮੈਂ ਸਵਾਲ ਜ਼ਰੂਰ ਸ਼ਾਮਲ ਕਰਦੀ ਹਾਂ ਕਹਿੰਦੇ ਆਈ ਹੈਵ ਅਪਲਾਈਡ ਫਾਰ 190 ਵੀਜ਼ਾ ਇਨ ਫੈਬਰੀ ਮੋਟਰ ਮਕੈਨਿਕ ਦੇ ਵਿੱਚ ਕੁਇਨਜ਼ਲੈਂਡ ਚ ਤੇ ਮਾਈ ਕੁਐਸਚਨ ਇਜ਼ ਹਾਊ ਲੌਂਗ ਕਹਿੰਦੇ ਗੋਨਾ ਟੇਕ ਟੂ ਗੈਟ ਦ ਰਿਜ਼ਲਟਸ
ਦੇਖੋ ਜੀ ਬਹੁਤ ਵੱਡੀ ਪਹੇਲੀ ਹੈ ਕਿ 190-491 ਤੇ 489 ਵੀ ਇਨਫੈਕਟ ਜਿਹੜੇ ਪਿਛਲੇ ਸਾਲ ਐਪਲੀਕੇਸ਼ਨ ਪਈਆਂ ਸੀ ਉਹ ਕਦੋਂ ਦੇਖੋ ਸਾਲ ਸਾਲ ਡੇਢ ਡੇਢ ਸਾਲ ਤਾਂ ਈਜ਼ੀ ਹੋ ਚੁੱਕਾ ਹੈ ਉਹਨਾਂ ਨੂੰ ਕਈ ਫਾਈਲਾਂ ਨੂੰ ਤੁਸੀਂ ਫੈਬਰੀ ਚ ਪਾਈ ਸੀ ਫਾਈਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਸਾਲ ਦੇ ਵਿੱਚ ਡਿਪਾਰਟਮੈਂਟ ਕਿੰਨੀ ਕੁ ਪ੍ਰੋਸੈਸਿੰਗ ਕਰੂਗਾ ਆਲੀ ਫਾਈਲਾਂ ਦੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਨੰਬਰਸ ਘੱਟ ਆ ਉਧਰੋਂ ਇਨਵੀਟੇਸ਼ਨ ਵੀ ਘੱਟ ਜਾ ਰਹੀਆਂ ਬੈਕਲੌਗ ਕਿੰਨਾ ਆ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਵੀਜ਼ਾ ਗ੍ਰਾਂਟਸ ਦੇ ਵਿੱਚ ਇਨਫੈਕਟ ਉਹਨਾਂ ਦੀ ਵੀ ਪ੍ਰੋਸੈਸਿੰਗ ਜਿਹੜੀ ਅੱਜ ਦੀ ਡੇਟ ਦੇ ਵਿੱਚ ਥੋੜੀ ਸਲੋ ਕਰਤੀ ਹੈ ਡਿਪਾਰਟਮੈਂਟ ਨੇ ਫੋਰ ਸਮ ਰੀਜ਼ਨ ਤਾਂ ਤੁਹਾਡੀ ਫਾਈਲ ਦੇਖੋ ਅਪਰੋਕਸੀਮੇਟਲੀ ਕਿੰਨਾ ਟਾਈਮ ਲੱਗੂਗਾ ਇਹ ਮੇ ਬੀ ਇਹ ਹੋ ਸਕਦਾ ਹੈ ਕਿ ਇਹ ਹੁਣ ਅਗਲੇ ਸਾਲ ਦੇ ਵਿੱਚ ਹੀ ਤੁਹਾਡਾ ਨੰਬਰ ਲੱਗੂਗਾ ਬਟ ਕੀ ਉਹ ਜਨਵਰੀ ਫੈਬਰੀ ਚ ਲੱਗ ਸਕਦਾ ਚਾਂਸਿਸ ਥੋੜੇ ਘੱਟ ਆ ਇਹ ਉਸ ਤੋਂ ਬਾਅਦ ਹੀ ਤੁਹਾਡੀ ਫਾਈਲ ਜਿਹੜੀ ਉਹ ਪ੍ਰੋਸੈਸ ਦੇ ਵਿੱਚ ਹੋ ਸਕਦੀ ਹੈ ਜੀ
ਠੀਕ ਤੇ ਇਸ ਤੋਂ ਬਾਅਦ ਬੱਬੂ ਔਲਖ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਭਾਜੀ ਜਿਨ੍ਹਾਂ ਦੀ ਪੀਟੀ ਦਾ ਸਕੋਰ 80 ਚ ਯਾਨੀ 79 ਤੇ ਹੈ ਉਹਨਾਂ ਨੂੰ ਕਹਿੰਦੇ ਦੁਬਾਰਾ ਪੀਟੀ ਕਰਨਾ ਪਵੇਗਾ ਲਾਈਕ ਹੁਣ 80 ਚ ਤੇ 84 ਪੁਆਇੰਟਸ ਤੇ ਆ ਜਿਵੇਂ ਹਾਂਜੀ
ਬੱਬੂ ਜੀ
ਕੰਸਰਨ ਹੈ ਵੱਡਾ ਜੀ
ਹਾਂਜੀ ਹਾਂਜੀ ਇਹ ਸਟਾਰਟਿੰਗ ਜਦੋਂ ਆਪਾਂ ਅਪਡੇਟ ਦੀ ਗੱਲ ਕਰ ਰਹੇ ਸੀ ਉਸੇ ਵੇਲੇ ਸੀ ਕਿ ਹਾਲੇ ਕਈ ਸਾਰੇ ਕੁਐਸਚਨ ਜਿਹੜੇ ਆਨਸਰਡ ਆ ਰੀਜ਼ਨ ਇਹ ਆ ਕਿ ਜਿਹੜਾ ਅਪਡੇਟ ਆਇਆ ਆ ਉਹ ਪੀਟੀ ਨੇ ਆਪਣੀ ਵੈਬਸਾਈਟ ਤੇ ਪਾਇਆ ਆ ਬਟ ਪੀਟੀ ਦੀ ਵੈਬਸਾਈਟ ਦਾ ਅਪਡੇਟ ਜਿਹੜਾ ਆ ਉਹ ਲਾਅ ਨਹੀਂ ਆ ਜਿਹੜਾ ਲਾਅ ਆਊਗਾ ਜਾਂ ਲੈਜਿਸਲੇਟਿਵ ਇੰਸਟਰੂਮੈਂਟ ਆਊਗਾ ਉਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਹੋਊਗਾ ਪੀਟੀ ਵਾਲਿਆਂ ਨੇ ਡਿਪਾਰਟਮੈਂਟ ਨੂੰ ਅਪਡੇਟ ਕਰਤਾ ਆ ਹੁਣ ਡਿਪਾਰਟਮੈਂਟ ਵਾਲੇ ਉੱਤੇ ਕੀ ਐਕਸ਼ਨ ਲੈਂਦੇ ਆ ਕਿਸ ਤਰੀਕੇ ਨਾਲ ਉਹਨੂੰ ਅੱਗੇ ਫਰਦਰ ਜਿਹੜਾ ਆ ਉਹ ਫੈਸਿਲੀਟੇਟ ਕਰੂਗੇ ਉੱਤੇ ਉਹਨਾਂ ਦੀ ਕੀ ਪਾਲਿਸੀ ਆਊਗੀ ਹੁਣ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਹਾਡਾ ਬੱਬੂ ਜੀ ਕੀ ਸਟੇਟਸ ਹੈ ਕਿ ਤੁਸੀਂ ਐਪਲੀਕੇਸ਼ਨ ਪਾ ਚੁੱਕੇ ਹੋ ਅਗਰ ਦੇਖੋ ਤੁਹਾਡੀ ਐਪਲੀਕੇਸ਼ਨ ਪੈ ਚੁੱਕੀ ਆ ਫਿਰ ਤਾਂ ਮੋਸਟ ਲਾਈਕਲੀ ਤੁਸੀਂ ਸੇਫ ਹੋ ਬਟ ਅਗਰ ਆਪਾਂ ਸਿਰਫ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਆ ਜਾਂ ਹਾਲੇ ਉਹ ਵੀ ਨਹੀਂ ਪਾਇਆ ਜਾਂ ਹਾਲੇ ਆਪਾਂ ਕੀ ਹੈ ਕਿ ਇਨਵੀਟੇਸ਼ਨ ਅਗਰ ਆਪਣੀ ਆ ਗਈ ਹੋਈ ਆ ਪਰ ਫਾਈਲ ਨਹੀਂ ਪਾਈ ਆ ਸੋ ਆਲ ਇਸ ਕੀ ਚੀਜ਼ਾਂ ਆ ਕਈ ਸਾਰੇ ਮਲਟੀਪਲ ਜਿੱਦਾਂ ਮੇਰੇ ਖਿਆਲ 4 ਜਾਂ 5 ਅਲੱਗ ਅਲੱਗ ਸੀਨੈਰੀਓਜ਼ ਬਣਦੇ ਆ ਕਿ ਉਹਦੇ ਵਿੱਚ ਕੀ ਹੋਊਗਾ ਐਪਲੀਕੈਂਟਸ ਦਾ ਉਹ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਬਟ ਇੱਕ ਚੀਜ਼ ਤਾਂ ਫੋਰ ਸ਼ੋਰ ਆ ਕਿ ਜਿਨ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਪੈ ਚੁੱਕੀ ਆ ਉਹਨਾਂ ਨੂੰ ਸ਼ਾਇਦ ਕੋਈ ਇੰਪੈਕਟ ਨਹੀਂ ਹੋਊਗਾ
ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਲਗਭਗ ਸਮਾਪਤੀ ਵੱਲ ਵੱਧ ਰਿਹਾ ਪਰ ਅਖੀਰਲਾ ਇੱਕ ਸਵਾਲ ਜਿਹੜਾ ਔਲਖ ਬਿੱਕਾ ਹੋਰਾਂ ਦੀ ਆਈਡੀ ਤੋਂ ਸਾਡੇ ਤੱਕ ਪਹੁੰਚਿਆ ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਪੁੱਛਿਆ ਜੀ ਕਹਿੰਦੇ ਭਾਜੀ ਵਾਟ ਆਰ ਦਾ ਰਿਕੁਆਇਰਮੈਂਟਸ ਫਾਰ ਪੇਰੈਂਟਸ ਪੀ ਆਰ
ਹਾਂਜੀ ਔਲਖ ਸਿੰਘ ਮੈਂ ਡੈਫੀਨੇਟਲੀ ਤੁਹਾਡਾ ਫਾਸਟ ਆਨਸਰ ਦੇ ਦਿੰਦਾ ਇਹਦਾ ਜਲਦੀ ਜਲਦੀ ਰਿਕੁਆਇਰਮੈਂਟ ਜਿਹੜੀ ਪੇਰੈਂਟਸ ਪੀ ਆਰ ਦੀਆਂ ਹੁੰਦੀਆਂ ਵੈਸੇ ਤਾਂ ਬਹੁਤ ਵੱਡੀ ਡਿਸਕਸ਼ਨ ਹੈ ਤੇ ਇਹਦੇ ਦਾ ਫੁੱਲ ਪ੍ਰੋਗਰਾਮ ਕੀਤਾ ਜਾ ਸਕਦਾ ਦੋ ਤਰ੍ਹਾਂ ਦੇ ਵੀਜ਼ੇ ਹੁੰਦੇ ਆ ਜੀ ਕੰਟਰੀਬਿਊਟਰੀ ਨਾਨ ਕੰਟਰੀਬਿਊਟਰੀ ਮੇਨ ਰਿਕੁਆਇਰਮੈਂਟ ਜਿਹੜੀ ਆ ਕੋਈ ਵੀ ਪੇਰੈਂਟ ਦੀ ਜਿਹੜੀ ਆਪਾਂ ਪੀ ਆਰ ਪਾਈ ਦੀ ਉਹ ਚ ਹੁੰਦਾ ਆ ਕਿ ਬੈਲੈਂਸ ਆਫ ਫੈਮਿਲੀ ਟੈਸਟ ਮੀਟ ਕਰਨਾ ਜਿਹੜੀ ਆ ਉਹ ਮੇਨ ਪ੍ਰਾਇਓਰਿਟੀ ਹੁੰਦੀ ਆ। ਅਗਰ ਆਪਾਂ ਹਾਂਜੀ ਅਗਰ ਆਪਾਂ ਦੋ ਅਗਰ ਦੋ ਭੈਣ ਭਰਾ ਆ ਤਾਂ ਇੱਕ ਇੱਥੇ ਪੀ ਆਰ ਜਾਂ ਸਿਟੀਜ਼ਨ ਹੋਣਾ ਚਾਹੀਦਾ, ਜਾਂ ਤਿੰਨ ਆ ਤਾਂ ਦੋ ਹੋਣੇ ਚਾਹੀਦੇ ਆ, ਤਾਂ ਚਾਰ ਆ ਤਾਂ ਮੀਨਸ ਅੱਧੇ ਤੋਂ ਅੱਧੇ ਜਾਂ ਅੱਧੇ ਤੋਂ ਜ਼ਿਆਦਾ ਜਿਹੜੇ ਆਪਾਂ ਬੱਚੇ ਆ ਉਹ ਇੱਥੇ ਪੀ ਆਰ ਜਾਂ ਸਿਟੀਜ਼ਨ ਹੋਣੇ ਚਾਹੀਦੇ ਆ। ਠੀਕ ਹੈ, ਹੁਣ ਉਸ ਤੋਂ ਬਾਅਦ ਦੀ ਰਿਕੁਆਇਰਮੈਂਟਾਂ ਸਾਰੀਆਂ ਡਿਫਰੈਂਟ ਡਿਫਰੈਂਟ ਹੋ ਜਾਂਦੀਆਂ ਫਿਰ, ਕਿ ਆਪਾਂ ਨੋਨ ਕੰਟਰੀਬਿਊਟਰੀ ਪਾਉਣਾ ਆ ਜਾਂ ਫਿਰ ਕੰਟਰੀਬਿਊਟਰੀ ਪਾਉਣਾ ਆ। ਕੰਟਰੀਬਿਊਟਰੀ ਲਈ ਆਪਾਂ ਕੀ ਵੇਟ ਕਰ ਸਕਦੇ ਹਾਂ ਚਾਰ ਛੇ ਸਾਲ, ਜਾਂ ਪੈਸੇ ਪੇ ਕਰਨੇ, ਅਗਰ ਨਹੀਂ ਕਰਦੇ ਤਾਂ ਨੋਨ ਕੰਟਰੀਬਿਊਟਰੀ ਪਾਉਣਾ ਆ। ਨੋਨ ਕੰਟਰੀਬਿਊਟਰੀ ਆਫਸ਼ੋਰ ਪਾਉਣਾ, ਆਫਸ਼ੋਰ ਕਦੀ ਵੀ ਨਹੀਂ ਪਾਉਣਾ ਚਾਹੀਦਾ। ਤਾਂ ਆਨਸ਼ੋਰ ਪਾਉਣ ਲਈ, ਆਨਸ਼ੋਰ ਪਾਉਣ ਲਈ ਕੀ ਆਪਣੇ ਕੋਲ ਵੀਜ਼ਾ ਹੈਗਾ ਆ, ਉੱਥੇ ਨੋ ਫਰਦਰ ਸਟੇ ਕੰਡੀਸ਼ਨ ਹੈਗੀ ਆ, ਆਪਣੀ ਏਜ ਦੀ ਰਿਕੁਆਇਰਮੈਂਟਸ ਮੀਟ ਹੁੰਦੀਆਂ। ਸੋ ਇਹ ਸਾਰੇ ਕਾਫੀ ਸਾਰੇ ਫੈਕਟਰਸ ਹੋ ਜਾਂਦੇ ਆ ਉਹਦੇ ਵਿੱਚ। ਤੇ ਬਾਕੀ ਅਗਰ ਤੁਸੀਂ ਆਪਣੇ ਪਰਸਨਲ ਜਿਹੜੀ ਹੈਗੀ ਤੁਹਾਡੀ ਸਰਕਮਸਟੈਂਸ ਸੀ ਉਹ ਅਗਰ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਵਰਕਿੰਗ ਡੇ ਦੇ ਵਿੱਚ ਫੋਨ ਕਰਕੇ ਆਪਣੀ ਡਿਸਕਸ਼ਨ ਜ਼ਰੂਰ ਕਰ ਸਕਦੇ
ਜੀ। ਸੋ ਆਲਕ ਬੇਕਾ ਜੀ, ਤੁਸੀਂ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਜਿਹੜੇ ਕੰਟੈਕਟ ਲਿੰਕਸ ਦਿੱਤੇ ਹੋਏ ਨੇ ਰੋਹਿਤ ਹੋਰਾਂ ਦੇ, ਉਹਨਾਂ ਕੰਟੈਕਟ ਲਿੰਕ ਤੇ ਜਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਕੰਟੈਕਟ ਬਣਾ ਸਕਦੇ ਹੋ ਰੋਹਿਤ ਜੀ ਨਾਲ, ਤੇ ਇਹਦੇ ਲਈ ਡਿਟੇਲ ਜਿਹੜੀ ਆ ਡਿਸਕਸ਼ਨ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਸਮਾਪਤ ਹੋ ਚੁੱਕਿਆ ਹੁਣ, ਤੇ ਪ੍ਰੋਗਰਾਮ ਚ ਹੋਰ ਸਵਾਲ ਤਾਂ ਅਸੀਂ ਹੁਣ ਨਹੀਂ ਸ਼ਾਮਲ ਕਰਾਂਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਇਹ ਹਫ਼ਤਾਵਾਰੀ ਪ੍ਰੋਗਰਾਮ ਆ ਇਹ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਹੈ ਉਹਦੇ ਬਾਰੇ ਗੱਲ ਹੋਈ ਹੈ, ਖਾਸ ਤੌਰ ਤੇ ਪੀਟੀ ਦੇ ਬਾਰੇ ਜਿਹੜੀ ਗੱਲ ਹੈ ਉਹ ਹੋਈ ਹੈ, ਤੇ ਜਿਹੜੇ ਸਕੋਰਸ ਆ ਉਹਦੇ ਵੱਲ ਧਿਆਨ ਦੇਣ ਦੀ ਜਿਹੜੀ ਉਹ ਵੱਡੀ ਲੋੜ ਹੈ, ਖਾਸ ਤੌਰ ਤੇ 7 ਤੇ 8 ਵਾਲਿਆਂ ਦੇ ਲਈ ਨਾ। ਸੋ ਰੋਹਿਤ ਜੀ, ਅੱਜ ਦੇ ਪ੍ਰੋਗਰਾਮ ਦੇ ਲਈ ਤੁਹਾਡਾ ਵੀ ਜਿਹੜਾ ਸਮਾਂ ਉਹ ਬੜਾ ਕੀਮਤੀ ਆ, ਔਰ ਤੁਸੀਂ ਸਾਡੇ ਨਾਲ ਕੀਮਤੀ ਸਮਾਂ ਵੀ ਸਾਂਝਾ ਕੀਤਾ ਉਹਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਾਲਰ ਸਾਡੇ ਨਾਲ ਜੁੜ ਰਹੇ ਨੇ, ਪਰ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਸਮਾਪਤ ਹੋ ਚੁੱਕਿਆ, ਮਾਫ਼ੀ ਚਾਹਾਂਗੇ, ਤੇ ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਰੋਹਿਤ ਜੀ ਤੁਹਾਨੂੰ ਵੀ ਅਸੀਂ ਧੰਨਵਾਦ ਕਹਿੰਦੇ ਹੋਏ ਫਿਰ ਲੈਣੇ ਹਾਂ ਇਜਾਜ਼ਤ, ਤੇ ਸਾਰੇ ਸਰੋਤਿਆਂ ਤੋਂ ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ
ਜੀ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਹਾਜ਼ਰੀ ਦੋਸਤੋ, ਮੇਰਾ